ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਮੈਂ ਮੈਲਬਨ ਤੋਂ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿਚ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਮਾਣ ਰਹੇ ਹੋ ਸਾਡੀ ਆਵਾਜ਼ ਸੁਣ ਰਹੇ ਹੋ ਤੇ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਜੁੜ ਪਾ ਰਹੇ ਹੋ ਤੁਹਾਡੇ ਦਿਨ ਦੀ ਤੁਹਾਡੀ ਜ਼ਿੰਦਗੀ ਦੀ ਹਰ ਕਿਹੜੀ ਹਰ ਪਲ ਜਿਹੜਾ ਜੀ ਉਹ ਖੁਸ਼ਗਵਾਰ ਹੋਵੇ ਇਹ ਅਰਦਾਸ ਅਸੀਂ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਵੀ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਦੇਰੀ ਹੋਈ ਆ 2-3 ਮਿੰਟ ਅਸੀਂ ਲੇਟ ਹੋ ਗਏ ਹਾਂ ਉਹਦੇ ਲਈ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਇਹਦੇ ਬਾਰੇ ਤਾਂ ਗੱਲ ਕਰਾਂਗੇ ਪਰ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਦਿਨ ਹੈਗਾ ਮੰਗਲਵਾਰ ਹਰ ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ ਤੇ ਅੱਜ ਵੀ ਮੈਲਬਨ ਤੋਂ ਤੁਹਾਡੇ ਲਈ ਇਹ ਖੂਬਸੂਰਤ ਸ਼ੋਅ ਲੈ ਕੇ ਹਾਜ਼ਰ ਹਾਂ ਮੈਂ ਅਮਰਦੀਪ ਕੌਰ ਤੇ ਮੈਲਬਨ ਤੋਂ ਸਾਡੀ ਇਹ ਸਾਂਝ ਜਿਹੜੀ ਹੈ ਪੂਰੇ 2 ਘੰਟੇ ਤਾਂ ਬਣੀ ਰਹੇਗੀ ਪਰ ਤੁਹਾਡੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜੇ ਤੁਰ ਪਿਆ ਤਾਂ ਹੋ ਸਕਦਾ ਸਾਂਝ ਥੋੜੀ ਜਿਹੀ ਲਮੇਰੀ ਹੋ ਜਾਵੇ ਪਰ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਅੱਜ 8-10 ਵਜੇ ਤੱਕ ਤੁਹਾਡੇ ਨਾਲ ਰਾਬਤਾ ਜਿਹੜਾ ਉਹ ਪੂਰਾ ਬਣਾਈ ਰੱਖੀ ਔਰ ਜੋ ਵੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝਾ ਕਰਨਾ ਉਹਦੀ ਜਿਹੜੀ ਭੂਮਿਕਾ ਆ ਉਹਦੀ ਜਿਹੜੀ ਰੂਪਰੇਖਾ ਆ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਦਿਨ ਮੰਗਲਵਾਰ ਸਾਲ 2018 ਦੇ ਅਕਤੂਬਰ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 550 ਦੇ ਅੱਸੂ ਮਹੀਨੇ ਦੀ 30 ਤਰੀਕ ਹੋ ਚੁੱਕੀ ਹੈ ਤੇ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ 8:05 ਦਾ ਹੋ ਗਿਆ ਜਦਕਿ ਬ੍ਰਿਸਬੇਨ ਦੇ ਵਿੱਚ ਸਮਾਂ ਬਦਲਿਆ ਨਹੀਂ ਹੈ ਸੋ ਉੱਥੇ 7:05 ਇਸ ਵੇਲੇ ਹੋਏ ਨੇ ਪਰਥ ਦੇ ਵਿੱਚ 5:05 ਦਾ ਸਮਾਂ ਜਦਕਿ ਐਡੀਲੇਡ ਦੇ ਵਿੱਚ ਇਸ ਵੇਲੇ 7:35 ਹੋ ਚੁੱਕੇ ਨੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਸਮਾਂ 10:06 ਦਾ ਹੋ ਗਿਆ ਤੇ ਇਸ ਤੋਂ ਵੀ ਬਾਹਰ ਤੁਹਾਡੇ ਮੁਲਕਾਂ ਵੱਲ ਆਈਏ ਜਿੱਥੇ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ ਉਹਨਾਂ ਦੇ ਵਿੱਚ ਡੁਬਈ ਦੀ ਗੱਲ ਕਰਦੇ ਹਾਂ ਡੁਬਈ ਸਾਡੇ ਤੋਂ 7 ਘੰਟੇ ਪਿੱਛੇ ਆ ਪਰ ਉੱਥੇ ਚੜ੍ਹ ਚੁੱਕਿਆ ਜੀ ਮੰਗਲਵਾਰ 1:06 ਉੱਥੇ ਹੋਏ ਨੇ ਤੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਚੜ੍ਹ ਚੁੱਕਿਆ ਜੀ ਮੰਗਲਵਾਰ ਸੋ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲੇ ਤੋਂ ਸਾਡੇ ਨਾਲ ਜੁੜਦੇ ਨੇ ਸਰਬਜੀਤ ਸਿੰਘ ਜੀ ਜਿਹੜੇ ਕਿ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਇਸ ਵੇਲੇ 2:36 ਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਨੂੰ ਟੈਕਨੀਕਲ ਸਪੋਰਟ ਜਿਹੜੀ ਆ ਉਹ ਵੀ ਦੇ ਰਹੇ ਨੇ ਔਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਨਾਲ ਹਾਂਗਕਾਂਗ ਦੇ ਵਿੱਚ ਵੀ ਜਿਹੜਾ ਮੰਗਲਵਾਰ ਹੈ ਜੀ ਉਹ ਚੜ੍ਹ ਚੁੱਕਿਆ ਉੱਥੇ ਵੀ 5:06 ਇਸ ਵੇਲੇ ਹੋਏ ਨੇ ਤੇ ਜਿਹਨਾਂ ਮੁਲਕਾਂ ਚ ਅਜੇ ਵੀ ਚੱਲ ਰਿਹਾ ਸੋਮਵਾਰ ਉਹਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਤੇ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ ਸੋ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 2:07 ਦਾ ਸਮਾਂ ਜਦਕਿ ਟੋਰੋਂਟੋ ਦੇ ਵਿੱਚ 5:07 ਸੋ ਵੈਨਕੂਵਰ ਦੇ ਵਿੱਚ ਬਾਅਦ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ ਤੇ ਟੋਰੋਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ ਸੋਮਵਾਰ ਦੀ ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ 4:07 ਹੋਏ ਨੇ ਸ਼ਾਮ ਦੇ ਉੱਥੇ ਵੀ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ ਲੰਡਨ ਦੇ ਵਿੱਚ ਸੋਮਵਾਰ ਦੀ ਰਾਤ ਪਈ ਹੋਈ ਹੈ 10:07 ਦਾ ਸਮਾਂ ਔਰ ਲੋਸ ਏਂਜਲਸ ਦੇ ਵਿੱਚ 2:07 ਸੋਮਵਾਰ ਦੀ ਬਾਅਦ ਦੁਪਹਿਰ ਸੋ 18 ਘੰਟੇ ਪਿੱਛੇ ਹੈ ਲੋਸ ਏਂਜਲਸ ਸਾਡੇ ਤੋਂ ਜਦਕਿ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦਾ ਜਿਹੜਾ ਸਮਾਂ ਉਹ ਚੱਲ ਰਿਹਾ ਸੋ ਦੋਸਤੋ ਜਿਸ ਵੀ ਕੋਨੇ ਤੋਂ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਸਾਡੇ ਨਾਲ ਇਹ ਸਾਂਝ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅੱਛਾ ਹੁਣ ਗੱਲ ਕਰਦੇ ਹਾਂ ਪ੍ਰੋਗਰਾਮ ਚ ਅੱਜ ਕੀ ਹੋਣਾ ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਦੇ ਉੱਤੇ ਤਾਂ ਸਾਂਝ ਪਾਵਾਂਗੇ ਝਾਤ ਮਾਰਾਂਗੇ ਤੇ ਉਹਦੇ ਨਾਲ ਹੀ ਅਸੀਂ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ ਆਵਾਂਗੇ ਤੁਹਾਡੇ ਨਾਲ ਅੱਜ ਦੀਆਂ ਕੁਝ ਖਾਸ ਖ਼ਬਰਾਂ ਲੈ ਕੇ ਔਰ ਖ਼ਬਰਾਂ ਤੋਂ ਬਾਅਦ ਅੱਜ ਅਸੀਂ ਖੁੱਲ੍ਹੀ ਜਿਹੜੀ ਗੱਲਬਾਤ ਆ ਉਹ ਵੀ ਕਰਨੀ ਹੈ ਤੁਹਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਕਿਸੇ ਵੀ ਵਿਸ਼ੇ ਦੇ ਉੱਤੇ ਪਰ ਖੁਸ਼ਕ ਵਿਸ਼ੇ ਅੱਜ ਅਸੀਂ ਛੋਵਾਂਗੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਮੀ ਟੂ ਦਾ ਜਿਹੜਾ ਰੌਲਾ ਹੈ, ਵਿਵਾਦ ਹੈ, ਉਹ ਉੱਠਿਆ ਹੋਇਆ ਦੁਨੀਆ ਭਰ ਦੇ ਵਿੱਚ। ਵੈਸੇ ਕਾਫੀ ਸਾਲਾਂ ਤੋਂ ਉੱਠਿਆ ਹੋਇਆ, ਪਰ ਅੱਜ ਸਾਡੇ ਭਾਈਚਾਰੇ ਦੇ ਵਿੱਚ ਗੱਲ ਕਰੀਏ ਜਾਂ ਫਿਰ ਆਪਣੇ ਆਲੇ ਦੁਆਲੇ ਦਾ ਜਿਹੜਾ ਮਾਹੌਲ ਦੇਖੀਏ ਤਾਂ ਉਹਦੇ ਵਿੱਚ ਕਾਫੀ ਗਰਮਾਈ ਹੋਈ ਆ ਇਹ ਮੁਹਿੰਮ। ਸੋ ਇਸ ਮੁਹਿੰਮ ਦੇ ਬਾਬਤ ਵੀ ਹੋਰ ਜਿਹੜੀ ਜਾਣਕਾਰੀ ਹੈ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਸਾਂਝੀ ਕਰਾਂਗੇ। ਅਖਬਾਰਾਂ ਦੀਆਂ ਕੁਝ ਕੁ ਸੰਪਾਦਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਕੀ ਖਾਸ ਹੋਣਾ? ਇਸ ਤੋਂ ਇਲਾਵਾ ਖਾਸ ਹੋਣੇ ਨੇ ਤੁਹਾਡੇ ਸੁਨੇਹੇ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ, ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੌਰਾਨ। ਤੇ ਗੀਤ ਸੰਗੀਤ ਪ੍ਰੋਗਰਾਮ ਦਾ ਇੱਕ ਜ਼ਰੂਰੀ ਹਿੱਸਾ ਹੁੰਦਾ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਤੁਹਾਡੇ ਲਈ ਅਸੀਂ ਸ਼ਾਮਲ ਕਰਦੇ ਰਹਿਣਾ। ਅੱਜ ਤੁਹਾਡੀ ਪਸੰਦ ਦੇ ਗੀਤ ਅਸੀਂ ਤੁਹਾਨੂੰ ਸੁਣਾਵਾਂਗੇ, ਉਹਦੇ ਲਈ ਤੁਸੀਂ ਸਾਨੂੰ ਮੈਸੇਜ ਜ਼ਰੂਰ ਕਰ ਦਿਓ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸੋ ਕੋਸ਼ਿਸ਼ ਰਹੇਗੀ ਕਿ ਅੱਜ ਗੀਤਾਂ ਦੇ ਨਾਲ ਵੀ ਅਸੀਂ ਜਿਹੜੀ ਹਾਜ਼ਰੀ ਆ ਤੁਹਾਡੀ ਵੀ ਲਗਵਾਉਂਦੇ ਰਹੀਏ ਤੇ ਆਪਣੀ ਵੀ ਅਸੀਂ ਲਾਉਂਦੇ ਰਹੀਏ ਤੁਹਾਡੀਆਂ ਫਰਮਾਇਸ਼ਾਂ ਦੇ ਰੂਪ ਦੇ ਵਿੱਚ ਤੇ ਸਾਡੇ ਵੱਲੋਂ ਗੀਤਾਂ ਦਾ ਜਿਹੜਾ ਬ੍ਰੌਡਕਾਸਟ ਹੈ ਉਹਦੇ ਰੂਪ ਦੇ ਵਿੱਚ। ਸੋ ਇਹ ਸਾਰਾ ਕੁਛ ਜੀ ਚੱਲਣਾ, ਪੂਰੇ 2 ਘੰਟੇ ਤੁਸੀਂ ਸਾਡੇ ਨਾਲ ਰਹਿਣਾ ਤੇ ਇਹ ਸਫ਼ਰ ਜਿਹੜਾ ਸੁਹਾਵਣਾ ਹੋਵੇ ਇਸ ਗੱਲ ਦੀ ਅਸੀਂ ਆਸ ਜ਼ਰੂਰ ਰੱਖਦੇ ਹਾਂ। ਤੁਹਾਡੇ ਸਾਥ ਦੇ ਨਾਲ ਇਹ ਸਫ਼ਰ ਜਿਹੜਾ ਸੁਹਾਵਣਾ ਹੁੰਦਾ ਪ੍ਰੋਗਰਾਮ ਦਾ। ਸੋ ਲਹਿਰਾ ਪ੍ਰੋਗਰਾਮ ਦੇ ਇਸ ਸੁਹਾਵਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਹੈ ਕਰਦੇ ਹਾਂ ਇੱਕ ਗੀਤ ਤੋਂ। ਉਹ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਵਿੱਚ। ਜੀ ਦੋਸਤੋ ਸਵਾਗਤ ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਰੱਖਿਓ ਲਾਜ ਗੁਰਦੇਵ ਮੇਰੇ ਸ਼ਹਿਨਸ਼ਾਹ ਸੋ ਬਿਲਕੁਲ ਜੀ ਲਾਜ ਜਿਹੜੀ ਆ ਉਹ ਸਾਡੀ ਉਸ ਪਰਮਾਤਮਾ ਨੇ ਹੀ ਰੱਖਣੀ ਹੁੰਦੀ ਹੈ ਪਰਮਾਤਮਾ ਦੇ ਹੱਥ ਦੇ ਵਿੱਚ ਉਸ ਪਰਵਰਦਗਾਰ ਦੇ ਹੱਥ ਦੇ ਵਿੱਚ ਹੀ ਅਸਲ ਦੇ ਵਿੱਚ ਸਾਰੀ ਸ੍ਰਿਸ਼ਟੀ ਆ ਹਨਾ ਸਾਰਾ ਬ੍ਰਹਿਮੰਡ ਆ ਔਰ ਅਸੀਂ ਜੋ ਜੋ ਚੋਜ ਉਹ ਰਚਾਉਂਦਾ ਜਿਸ ਤਰ੍ਹਾਂ ਵੀ ਉਹ ਇਸ ਸ੍ਰਿਸ਼ਟੀ ਦੇ ਵਿੱਚ ਸਾਡਾ ਜਿਹੜਾ ਚੋਜ ਰਚ ਰਿਹਾ ਉਸੇ ਤਰ੍ਹਾਂ ਅਸੀਂ ਜਿਹੜਾ ਕੰਮ ਆ ਉਹ ਕਰਦੇ ਹਾਂ ਕਾਰਜ ਕਰਦੇ ਹਾਂ ਸੋ ਗੀਤ ਪਸੰਦ ਆਇਆ ਹੋਣਾ ਇਸ ਗੱਲ ਦੀ ਮੈਂ ਆਸ ਕਰਦੀ ਹਾਂ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੇ ਇਸ ਵੇਲੇ ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਨ ਤੋਂ ਵੀ ਪਹਿਲਾਂ ਮੈਨੂੰ ਲੱਗਦਾ ਕਿ ਆਪਾਂ ਮੌਸਮ ਦੇ ਉੱਤੇ ਜਿਹੜੀ ਇੱਕ ਝਾਤ ਆ ਉਹ ਜ਼ਰੂਰ ਪਾ ਲਈਏ ਦੋਸਤੋ ਤੇ ਮੌਸਮ ਜਿਹੜਾ ਜੀ ਇਸ ਵੇਲੇ ਮੈਲਬਨ ਦੇ ਵਿੱਚ ਤਾਂ ਜਿਹੜਾ ਬੜਾ ਹੀ ਖਤਰਨਾਕ ਜਿਹਾ ਹੋਇਆ ਹੋਇਆ ਕਿਉਂਕਿ ਸਟੋਰਮ ਜਿਹੜਾ ਆ ਉਹ ਇਸ ਵੇਲੇ ਚੱਲ ਰਿਹਾ ਮੈਲਬਨ ਦੇ ਵਿੱਚ ਤੇ ਵੈਸੇ ਤਾਪਮਾਨ ਜਿਹੜਾ ਆ ਉਹ ਸੋਹਣਾ ਆ ਜੀ 23 ਡਿਗਰੀ ਤੱਕ ਅੱਜ ਜਾਣ ਦੀ ਉਮੀਦ ਹੈ 20 ਡਿਗਰੀ ਘੱਟ ਤੋਂ ਘੱਟ ਦੱਸੇ ਗਏ ਆ ਪਰ ਅੱਜ ਥੰਡਰ ਸਟੋਰਮ ਜਿਹੜਾ ਆ ਉਹ ਕਾਫੀ ਦੇਰ ਦਾ ਤੜਕੇ ਦਾ ਹੀ ਚੱਲ ਰਿਹਾ ਹਨੇਰੀ ਜਿਹੜੀ ਆ ਵਗ ਰਹੀ ਹੈ ਕਾਫੀ ਤੇਜ਼ ਹਵਾਵਾਂ ਨੇ ਤੇ ਸਿਡਨੀ ਦੇ ਵਿੱਚ ਅੱਜ 17 ਡਿਗਰੀ ਤੋਂ 23 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਪਰ ਇੱਥੇ ਮੀਂਹ ਦੱਸਿਆ ਗਿਆ ਜੀ ਤੇ ਬ੍ਰਿਸਬੇਨ ਦੇ ਵਿੱਚ 18 ਡਿਗਰੀ ਤੋਂ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਇੱਥੇ ਵੀ ਮੀਂਹ ਪੈਣਾ ਅੱਜ ਪਰਥ ਦੇ ਵਿੱਚ ਅੱਜ ਧੁੱਪ ਰਹਿਣੀ ਹੈ ਪੂਰੀ ਔਰ ਪੂਰਾ ਗਰਮ ਦਿਨ ਹੈ ਅੱਜ 8 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਤੇ ਐਡੀਲੇਡ ਦੇ ਵਿੱਚ 13 ਡਿਗਰੀ ਤੋਂ 17 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਇੱਥੇ ਵੀ ਮੀਂਹ ਦੱਸਿਆ ਗਿਆ ਜੀ ਤੇ ਕੈਨਬਰਾ ਦੇ ਵਿੱਚ 11 ਡਿਗਰੀ ਤੋਂ 24 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਇੱਥੇ ਵੀ ਮੀਂਹ ਪੈ ਸਕਦਾ ਹੋਬਰਟ ਦੇ ਵਿੱਚ 13 ਡਿਗਰੀ ਤੋਂ 26 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਤੇ ਇੱਥੇ ਧੁੱਪ ਦੱਸੀ ਗਈ ਹੈ ਡਾਰਵਿਨ ਦੇ ਵਿੱਚ 26 ਡਿਗਰੀ ਤੋਂ 33 ਡਿਗਰੀ ਤੱਕ ਤਾਪਮਾਨ ਜਾਣਾ ਸੋ ਡਾਰਵਿਨ ਦੇ ਵਿੱਚ ਲਗਭਗ ਮੌਸਮ ਇੱਕੋ ਜਿਹਾ ਰਹਿੰਦਾ ਕੇਨਜ਼ ਵਾਲੇ ਜਿਹੜੇ ਕਹਿੰਦੇ ਹੁੰਦੇ ਆ ਕਿ ਸਾਡਾ ਤਾਪਮਾਨ ਨਹੀਂ ਦੱਸਦੇ ਸਾਡਾ ਮੌਸਮ ਨਹੀਂ ਤੁਸੀਂ ਸਾਂਝਾ ਕਰਦੇ ਪਰ ਕੇਨਜ਼ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮ ਦਿਨ ਆ 22 ਡਿਗਰੀ ਤੋਂ ਲੈ ਕੇ 32 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਹੈ ਉਹ ਚਲੇ ਜਾਣਾ ਅੱਜ ਸੋ ਆਪੋ ਆਪਣੇ ਮੌਸਮ ਦੇ ਹਿਸਾਬ ਦੇ ਨਾਲ ਜੀ ਤੁਸੀਂ ਰੱਖੋ ਆਪਣਾ ਖਿਆਲ ਤੇ ਅਸੀਂ ਹੁਣ ਮੁੜਦੇ ਹਾਂ ਖਬਰਾਂ ਦੇ ਸਿਲਸਿਲੇ ਵੱਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਇਸ ਵੇਲੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ ਵੀ ਸ਼ਾਮਲ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਜੀ
ਜੀ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਦਿਨ ਜਿੱਦਾਂ ਜਿੱਦਾਂ ਦਾ ਅੱਜ ਮੌਸਮ ਆ ਉਸ ਹਿਸਾਬ ਦੇ ਨਾਲ ਤਾਂ ਕਾਫੀ ਸੋਹਣਾ ਮੌਸਮ ਹੈ ਕਈ ਸ਼ਹਿਰਾਂ ਦੇ ਵਿੱਚ ਕਿਉਂਕਿ ਬਾਰਿਸ਼ ਹੋ ਰਹੀ ਹੈ ਪਰ ਤਾਪਮਾਨ ਜਿਹੜਾ ਆ ਉਹ ਸੋਹਣਾ ਆ ਠੰਡ ਨਹੀਂ ਹੈਗੀ ਅੱਜ ਤੇ ਅੱਜ ਦਾ ਦਿਨ ਜਿਹੜਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸੋਹਣਾ ਹੋਣਾ ਖੂਬਸੂਰਤ ਹੋਣਾ ਆ ਔਰ ਬਾਕੀ ਸੋਹਣਾ ਜਿਹੜਾ ਆ ਉਹ ਆਪਣੇ ਸੋਚਣ ਦੇ ਨਾਲ ਵੀ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ ਵੀ ਆਪਣਾ ਨਜ਼ਰੀਆ ਹੀ ਜੇ ਬਦਲ ਲਈਏ ਤਾਂ ਸਾਰਾ ਕੁਝ ਸੋਹਣਾ ਸੋਹਣਾ ਹੀ ਲੱਗਦਾ ਸੋ ਅਸੀਂ ਉਮੀਦ ਕਰਦੇ ਹਾਂ ਜੀ ਕਿ ਸਾਡੇ ਬਿਲਕੁਲ ਸੁਣਨ ਵਾਲਿਆਂ ਦਾ ਦਿਨ ਜਿਹੜਾ ਉਹ ਖੁਸ਼ਗਵਾਰ ਹੋਊਗਾ ਸੁੰਦਰ ਹੋਊਗਾ ਵਧੀਆ ਹੋਊਗਾ ਜੀ ਤੇ ਬਰਾੜ ਸਾਹਿਬ ਤੁਹਾਡੇ ਐਡੀਲੇਡ ਦੇ ਵਿੱਚ ਦਿਨ ਕਿੱਦਾਂ ਦਾ ਚੜਿਆ ਅੱਜ
ਬਿਲਕੁਲ ਜੀ ਅੱਜ ਮੈਂ ਐਡੀਲੇਡ ਨਹੀਂ ਮੈਂ ਅੱਜ ਜਿਹੜਾ ਰਿਵਰਲੈਂਡ ਤੋਂ ਬੋਲ ਰਿਹਾ ਜੀ ਤੇ ਰਿਵਰਲੈਂਡ ਦੇ ਵਿੱਚ ਜਿਹੜੀ ਕੱਲ ਮੌਸਮ ਬਹੁਤ ਵਿਗੜਿਆ ਹੋਇਆ ਸੀ ਤੇ ਅੱਜ ਕਿਤੇ ਨਾ ਕਿਤੇ ਜਾ ਕੇ ਮੌਸਮ ਤਬਦੀਲੀ ਆਈ ਹੈ ਜੀ ਤੇ ਅੱਜ ਮੌਸਮ ਥੋੜਾ ਜਿਹਾ ਜਿਹਨੂੰ ਕਹਿ ਸਕਦੇ ਹਾਂ ਚੰਗਾ ਹੈ ਪਰ ਧੁੱਪ ਖਿੜੀ ਹੋਈ ਆ ਪਰ ਮੀਂਹ ਜਿਹੜੀ ਹਵਾ ਬਹੁਤ ਤੇਜ਼ ਅੱਜ ਵੀ ਵਗ ਰਹੀ ਆ ਕੱਲ ਤਾਂ ਬਹੁਤ ਭੈੜਾ ਤੂਫਾਨ ਜਿਹੜਾ ਇੱਥੇ ਆਇਆ ਤੇ ਕੱਲ ਸਾਰਾ ਦਿਨ ਹੀ ਤੂਫਾਨ ਦੇ ਵਿੱਚ ਗੁਜ਼ਰਿਆ ਪਰ ਅੱਜ ਕੁੱਲ ਮਿਲਾ ਕੇ ਹੁਣ ਲੱਗਦਾ ਕਿ ਮੌਸਮ ਆ ਜਿਹੜਾ ਉਹ ਵਧੀਆ ਰਹਿਣ ਦੀ ਆਸ ਆ
ਜੀ ਜੀ ਸੋ ਮੈਨੂੰ ਲੱਗਦਾ ਜੀ ਜਿਹੜਾ ਤੂਫਾਨ ਕੱਲ ਉਧਰ ਆਇਆ ਹੋਇਆ ਸੀਗਾ ਉਹ ਤੁਸੀਂ ਹੁਣ ਇਧਰ ਭੇਜ ਦਿੱਤਾ ਸੋ ਅੱਜ ਮੈਲਬਨ ਦੇ ਵਿੱਚ ਵੀ ਬਿਲਕੁਲ ਤੂਫਾਨੀ ਜਿਹਾ ਮੌਸਮ ਹੈ ਔਰ ਕਾਫੀ ਜ਼ਿਆਦਾ ਹਨੇਰੀ ਅਤੇ ਝੱਖੜ ਜਿਹੜਾ ਉਹ ਚੱਲ ਰਿਹਾ ਮੈਲਬਨ ਦੇ ਵਿੱਚ ਤੇ ਤੁਹਾਡੇ ਜਿਹੜਾ ਮੌਸਮ ਆ ਉਹ ਮੈਨੂੰ ਲੱਗਦਾ ਵੀ ਉਹ ਉਧਰੋਂ ਹੁਣ ਇਧਰ ਆਇਆ ਔਰ ਇਧਰੋਂ ਹੁਣ ਸ਼ਾਇਦ ਅੱਗੇ ਜਾਊਗਾ ਹਨਾ ਪਰ ਅਸੀਂ ਉਮੀਦ ਕਰਦੇ ਹਾਂ ਜੀ ਕਿ ਇਸ ਹਨੇਰ ਝੱਖੜ ਦੇ ਵਿੱਚ ਵੀ ਜਿਹੜਾ ਆਪਣਾ ਅਲੱਗ ਮਜ਼ਾ ਆ ਉਹ ਦਿਨ ਦਾ ਅਸੀਂ ਲਵਾਂਗੇ ਆਪਣੇ ਕੰਮਾਂ ਕਾਜਾਂ ਦੇ ਨਾਲ ਸੋ ਬਰਾੜ ਸਾਹਿਬ ਖਬਰਾਂ ਦੇ ਵੱਲ ਚੱਲਦੇ ਹਾਂ ਔਰ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਇਸ ਵੇਲੇ ਆ ਰਹੀ ਹੈ ਪੰਜਾਬ ਤੋਂ ਕਿ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਹੱਤਿਆ ਦੀ ਜਿਹੜੀ ਇੱਕ ਸਾਜਿਸ਼ ਹੈ ਜੀ ਉਹ ਬੇਨਕਾਬ ਹੋਈ ਹੈ। ਸੋ ਦੱਸਿਆ ਜਾ ਰਿਹਾ ਕਿ 7 ਨਵੰਬਰ ਨੂੰ ਪਟਿਆਲੇ ਦੇ ਵਿੱਚ ਇੱਕ ਖੂਨ ਖਰਾਬਾ ਜਿਹੜਾ ਸੀ ਉਹ ਰਚਿਆ ਗਿਆ ਸੀ, ਪਰ ਕਿਉਂਕਿ ਇਹਦੇ ਬਾਬਤ ਪਹਿਲਾਂ ਹੀ ਜਾਂਚ ਜਿਹੜੀ ਸੀ ATS ਨੇ ਸ਼ੁਰੂ ਕਰ ਦਿੱਤੀ ਸੀ ਤੇ ਉਸ ਕਾਰਨ ਇਸ ਖੂਨ ਖਰਾਬੇ ਤੋਂ ਬਚਾਅ ਹੋਇਆ। ਔਰ ਦੱਸਿਆ ਜਾ ਰਿਹਾ ਕਿ ਗ੍ਰੰਥੀ ਸਮੇਤ 3 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਤੇ ਮਾਸਟਰ ਮਾਈਂਡ ਜਿਹੜਾ ਦੱਸਿਆ ਜਾ ਰਿਹਾ ਖਾਲਿਸਤਾਨ ਸਮਰਥਕਾਂ ਦੇ ਸਮਰਥਨ ਦੇ ਵਿੱਚ ਇਹ ਹਮਲਾ ਜਿਹੜਾ ਸੀ ਇਹ ਕਰਨ ਜਾ ਰਿਹਾ ਸੀ।
ਬਿਲਕੁਲ ਜੀ, ਪਹਿਲੀ ਨਜ਼ਰੇ ਤਾਂ ਖਬਰ ਜਿਹੜੀ ਏਦਾਂ ਦੀ ਲੱਗਦੀ ਆ ਵੀ ਖਬਰ ਦੇ ਵਿੱਚ ਵਾਕਈ ਜਿਹੜਾ ਬਾਦਲ ਸਾਹਿਬ ਦੇ ਉੱਤੇ ਹਮਲਾ ਹੋਣ ਜਾ ਰਿਹਾ ਸੀ ਜਾਂ ਉਹ ਹਮਲੇ ਨਾਲ ਕੋਈ ਨੁਕਸਾਨ ਹੋਣ ਜਾ ਰਿਹਾ ਸੀ, ਪਰ ਖਬਰ ਦੇ ਜੋ ਸਾਰੇ ਪਹਿਲੂਆਂ ਬਾਰੇ ਵਿਚਾਰ ਕਰਦੇ ਆ ਤਾਂ ਬਹੁਤ ਚੀਜ਼ਾਂ ਉਹਨਾਂ ਦੇ ਵਿੱਚ ਟੇਢੀਆਂ ਬਿੰਗੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਤੇ ਮੈਨੂੰ ਜਿੱਥੋਂ ਕੁ ਤੱਕ ਲੱਗਦਾ ਮੈਨੂੰ ਇਹ ਲੱਗ ਰਿਹਾ ਜਿਹੜੀ ਬੂ ਇਸ ਚੀਜ਼ ਦੀ ਮਹਿਸੂਸ ਹੋ ਰਹੀ ਆ ਵੀ ਇਹ ਵੀ ਜਿਹੜਾ ਮਿਲੀ ਭੁਗਤ ਵਾਲਾ ਪੱਤਾ ਕਰਕੇ ਤੇ ਬਾਦਲ ਦੀ ਸਾਖ ਨੂੰ ਬਚਾਉਣ ਲਈ ਬਾਦਲ ਦੀ ਸਾਖ ਨੂੰ ਬਹਾਲ ਕਰਨ ਲਈ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਇੱਕ ਥੋੜੀ ਜਿਹੀ ਇੱਕ ਸ਼ਗੂਫਾ ਛੱਡਿਆ ਗਿਆ ਵੀ ਉਹਦੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਇਹ ਫਾਇਦਾ ਇਹ ਦਿਖਾ ਰਿਹਾ ਵੀ ਅਸੀਂ ਚਾਹੇ ਸਰਕਾਰ ਦੇ ਵਿੱਚ ਆ ਪਾਸ ਅਸੀਂ ਕੋਈ ਰੰਜਿਸ਼ ਨਹੀਂ ਰੱਖਦੇ ਤੇ ਅਸੀਂ ਹਰ ਦਿਨ ਵਾਧਾ ਉਹ ਤਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀ ਬਾਦਲ ਆ ਬਾਦਲ ਨੂੰ ਵਿਕਟਮ ਦਾ ਪੱਤਾ ਮਿਲ ਰਿਹਾ ਇਸ ਨਾਲ ਵੀ ਕਿਤੇ ਮਾਰਨ ਸੱਚੀ ਉਹਨਾਂ ਨੂੰ ਮਾਰਨ ਦੀ ਜਿਹੜੀ ਸਾਜਿਸ਼ ਸੀ। ਪਰ ਹੁਣ ਬੜੀ ਹੈਰਾਨੀ ਦੀ ਗੱਲ ਇਹ ਹੁੰਦੀ ਆ ਵੀ ਪਹਿਲੀ ਗੱਲ ਤਾਂ ਜਿਹੜੇ ਬੰਦੇ ਆ ਉਹ ਬੰਦੇ ਫੜੇ ਗਏ ਆ ਸਕੂਟਰ ਬੰਦੇ ਉਹਨਾਂ ਨੇ ਅਸਮੀ ਦੇ ਵਿੱਚ ਵੀ ਸ਼ਾਮਲੀ ਬਾਰਡਰ ਦੇ ਉੱਤੇ ਆ ਤੇ ਉਹ ਬਰਗਾ ਜਿਹੜੀ ਹੁਣ ਰੈਲੀ ਹੋਈ ਸੀਗੀ ਪਟਿਆਲੇ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਦਹਿਸ਼ਤ ਫੈਲਾਉਣੀ ਸੀ ਨਾਲ ਉਹਨਾਂ ਨੂੰ ਕਿਹਾ ਗਿਆ ਵੀ ਦੇ ਨਾਲ ਕਿਹਾ ਗਿਆ ਵੀ ਗੁਰਦੁਆਰਾ ਕਈ ਚੀਜ਼ਾਂ ਦਾ ਜਿਹੜਾ ਖਬਰ ਦੇ ਵਿੱਚ ਹੀ ਸੁਮੇਲ ਆ ਜਾਂ ਖਬਰ ਦੀਆਂ ਜਿਹੜੀਆਂ ਗੱਲਾਂ ਉਹੀ ਆਪਸ ਦੇ ਜਿਹੜੀ ਵਿਰੋਧ ਭਾਸ਼ਾ ਦਿਖਾਉਂਦੀਆਂ। ਸੋ ਇਸ ਵਿਰੋਧ ਭਾਸ਼ਾ ਕਾਰਨ ਮੇਰੇ ਗੱਲ ਜਿਹੜੀ ਹਜਮ ਜੀ ਨਹੀਂ ਹੋਈ ਵੀ ਇਹ ਹੈ ਕੀ ਸੌਦਾ ਕੀ ਹੈ ਇਹ ਸਾਰੇ ਦਾ ਸਾਰਾ ਸੌਦਾ ਮੈਨੂੰ ਇਹੀ ਲੱਗ ਰਿਹਾ ਵੀ ਇਹ ਇੱਕ ਮਿਲੀ ਭੁਗਤ ਹੋਣ ਕਰਕੇ ਦੋਨਾਂ ਕਹਿ ਸਕਦੇ ਆ ਪਾਰਟੀਆਂ ਦੀ ਤੇ ਉਹ ਆਪਸ ਵਿੱਚ ਦੀ ਕੋਈ ਨਾ ਕੋਈ ਇਹੋ ਜਿਹਾ ਸੋਚ ਬਣਾ ਕੇ ਤੇ ਕੋਈ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਦੇ ਵਿੱਚ ਆ ਤੇ ਬਾਦਲਾਂ ਦੀ ਜਿਹੜੀ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਸਰਕਾਰਾਂ ਨੂੰ ਇੱਕ ਦੂਜੇ ਨੂੰ ਸਹਿਕਦੇ ਰੱਖਣਾ ਪੈਂਦਾ ਹੁੰਦਾ ਸੋ ਸਹਿਕਦੇ ਰੱਖਣ ਵਾਲਾ ਹੀ ਮੈਨੂੰ ਇਹ ਜਿਹੜਾ ਦਿਖਾਈ ਦੇ ਰਿਹਾ।
ਜੀ ਜੀ ਬਿਲਕੁਲ। ਬਰਾੜ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ ਅਗਲੀ ਖਬਰ ਜਿਹੜੀ ਹੈ ਜੀ ਉਹ ਫਿਰ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਆਪਣੇ ਵਾਅਦੇ ਤੋਂ ਉਹ ਪਿੱਛੇ ਨਹੀਂ ਹਟਣਗੇ। ਸੋ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਬਾਰੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਤੇ ਨਾਲ ਹੀ ਨਾਲ ਕੁਛ ਹੋਰ ਜਿਹੜੇ ਮੁੱਦੇ ਆ ਉਹਨਾਂ ਦੇ ਬਾਬਤ ਵੀ ਉਹਨਾਂ ਨੇ ਕੱਲ ਆਪਣੇ ਵਿਚਾਰ ਜਿਹੜੇ ਰੱਖੇ ਆ। ਪੈਟਰੋਲ ਡੀਜ਼ਲ ਦੇ ਵਿੱਚ ਕੋਈ ਕਹਿੰਦੇ ਰਾਹਤ ਨਹੀਂ ਦੇ ਰਹੇ ਤੇ ਬਾਕੀ SGPC ਚੋਣਾਂ ਦੇ ਵਿੱਚ ਗਰਮ ਖਿਆਲੀਆਂ ਦੀ ਕਹਿੰਦੇ ਹਮਾਇਤ ਅਸੀਂ ਨਹੀਂ ਕਰਾਂਗੇ।
ਬਿਲਕੁਲ ਜੀ, ਇੱਥੇ ਵੀ ਸਾਹਮਣੇ ਆ ਰਹੀ ਹੈ ਜੀ ਕੈਪਟਨ ਗੁਟਕਾ ਸਾਹਿਬ ਦੀ ਸਹੁੰ ਚੱਕਣ ਤੋਂ ਬਾਅਦ ਨਸ਼ਿਆਂ ਖਿਲਾਫ਼ ਕੁਛ ਨਹੀਂ ਕੀਤਾ ਤੇ ਉਹੀ ਕੁਛ ਹੁਣ ਜਿਹੜਾ ਮੇਨ ਹੋਇਆ ਪਿਆ ਵੀ ਉਹਦੇ ਵਿੱਚ ਵੀ ਇਹਨਾਂ ਨੇ ਕੁਛ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਜਿਹਦੇ ਨਾਲ ਕਿ ਮਾਣ ਕੀਤਾ ਜਾ ਸਕੇ ਤਾਂ ਵੀ ਜਾਂ ਇਹ ਕਿਹਾ ਜਾਵੇ ਵੀ ਤਾਂ ਜਿਹੜਾ ਨਸ਼ਿਆਂ ਦੇ ਖਿਲਾਫ਼ ਮੁਹਿੰਮ ਤਾਂ ਉਹ ਉਹਦੇ ਚੋਂ ਉਹਨਾਂ ਨੇ ਕਰ ਦਿਖਾਇਆ ਆਪਦਾ। ਸੋ ਕੀਤਾ ਕੁਛ ਨਹੀਂ ਹੈ ਜੀ। ਸੋ ਇਹ ਕਰਕੇ ਆਪਦੇ ਆਪ ਨੂੰ ਇੱਕ ਕਹਿ ਸਕਦੇ ਹਾਂ ਲੋਕਾਂ ਨੂੰ ਫੇਸ ਕਰਨ ਲਈ ਜਾਂ ਮੀਡੀਆ ਨੂੰ ਫੇਸ ਕਰਨ ਲਈ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਰਹੇ ਆ ਤੇ ਕਹਿ ਰਹੇ ਆ ਵੀ ਨਹੀਂ ਅਸੀਂ ਬਹੁਤ ਕਰਾਂਗੇ, ਪਰ ਮੈਨੂੰ ਨੀ ਲੱਗਦਾ ਵੀ ਇਹ ਕਰਨਗੇ ਜਾਂ ਕੀਤਾ ਇਹਨਾਂ ਨੇ ਤੇ ਇਹ ਤਾਂ ਇੱਕ ਸਿਰਫ ਤੇ ਸਿਰਫ ਦਿਲਾਂ ਨੂੰ ਗਲਾਸੇ ਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ ਆ ਤੇ ਉਹਦੀ ਅਖੀਰਲੀ ਲਾਈਨ ਅੱਜ ਬੋਲ ਕੇ ਜਿਹੜੀ ਅੰਦਰਲੀ ਮਨਸ਼ਾ ਦਿਖਾਤੀ ਹੁਣ ਉਹ ਰਿਪੋਰਟ ਜਿਹਨੇ ਵੀ ਪੜ੍ਹੀ ਆ ਬਰੀਕੀ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਅਖੀਰ ਦੇ ਵਿੱਚ ਜਿਹੜੀ ਇੱਕ ਲਾਈਨ ਨਹੀਂ ਲਿਖੀ ਜਾਂਦੀ ਹੁੰਦੀ ਆ ਜਾਂ ਕੋਰਟ ਦੇ ਵਿੱਚ ਜਾਂ ਕਾਨੂੰਨ ਤਾਂ ਆਪਦੇ ਆਪ ਨੂੰ ਬਚਾਉਣ ਲਈ ਇੱਕ ਗੱਲ ਲਿਖੀ ਜਾਂਦੀ ਹੁੰਦੀ ਆ ਵੀ ਜਿੰਨੀ ਕੁ ਹੁਣ ਤੱਕ ਇਨਵੈਸਟੀਗੇਸ਼ਨ ਹੋਈ ਉਹਨਾਂ ਮੁਤਾਬਕ ਹੈ ਰਿਪੋਰਟ, ਪਰ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ, ਨਾਲ ਇੱਕ ਲਾਈਨ ਲਿਖ ਦਿੰਦੇ ਹੁੰਦੇ ਆ ਤਾਂ ਵੀ ਕੱਲ ਨੂੰ ਕੋਈ ਸਾਡੇ ਤੇ ਨਾ ਲੱਗੇ, ਇਲਜ਼ਾਮ ਨਾ ਲੱਗੇ ਤੇ ਅਸੀਂ ਕਹਿ ਦਈਏ ਵੀ ਹਾਂ ਸਾਡੇ ਕੋਲ ਜਿੰਨੇ ਕੁ ਸੀਮਤ ਸਾਧਨ ਸੀ, ਸੀਮਤ ਟਾਈਮ ਸੀ, ਉਹ ਚ ਜਿੰਨੀ ਕੁ ਅਸੀਂ ਕਰ ਸਕਦੇ ਸੀ ਕੀਤੀ ਤੇ ਫਰਦਰ ਦੀ ਹਜੇ ਲੋੜ ਆ। ਸੋ ਜਿਵੇਂ ਦੇਖੋ ਜੀ ਵੀ ਫਰਦਰ ਦੀ ਲੋੜ ਆ, ਹਜੇ ਰਣਜੀਤ ਸਿੰਘ ਕਮਿਸ਼ਨ ਜਿਹੜੀ ਆ ਗਈ ਆ ਹੁਣ ਫਰਦਰ ਜਿਹੜੀ ਚੱਲੂਗੀ, ਫਰਦਰ ਚੱਲਦੀ ਚੱਲਦੀ 5-4 ਸਾਲ ਨਿਘਾ ਲੈਣਗੇ, 5 ਸਾਲਾਂ ਬਾਅਦ ਤੁਹਾਨੂੰ ਪਤਾ ਹੀ ਹੁੰਦਾ।
ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ ਤੇ ਅਗਲੀ ਖਬਰ ਵੈਸੇ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਲਗਾਤਾਰ ਸਾਂਝੀ ਕਰਦੇ ਵੀ ਆ ਰਹੇ ਹਾਂ ਔਰ ਇਹਦੇ ਤੋਂ ਜਿਹੜਾ ਨਿਪਟਾਰਾ ਆ ਅੱਲੇ ਅਜੇ ਵੀ ਮੈਨੂੰ ਲੱਗਦਾ ਕਿ ਨੇੜੇ ਦਿਖਾਈ ਨਹੀਂ ਦਿੰਦਾ, ਸਿੱਖਿਆ ਮੰਤਰੀ ਤੇ ਅਧਿਆਪਕਾਂ ਵਿਚਕਾਰ ਜਿਹੜਾ ਤਣਾਅ ਬਣਿਆ ਹੋਇਆ। ਸੋ ਅਧਿਆਪਕਾਂ ਦੇ ਮੋਰਚੇ ਦੇ ਕਾਰਨ ਇਹ ਤਣਾਅ ਜਿਹੜਾ ਆ ਅਜੇ ਵੀ ਬਰਕਰਾਰ ਆ। ਕਹਿੰਦੇ ਆ ਕਿ ਸਿੱਖਿਆ ਮੰਤਰੀ ਆਪਣੇ ਜ਼ਿੱਦ ਤੇ ਅੜੇ ਹੋਏ ਆ, ਉਧਰ ਅਧਿਆਪਕ ਵੀ ਆਪਣੇ ਮੋਰਚੇ ਤੇ ਡਟੇ ਹੋਏ ਆ। ਪਰ ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਸਿੱਖਿਆ ਮੰਤਰੀ ਨੇ ਆਪਣੇ ਸਟੈਂਡ ਤੇ ਅੜ ਕੇ ਇਹ ਵੀ ਕਿਹਾ ਆ ਕਿ ਜਿਹੜੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆ ਉਹਨਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਆ ਕਿ ਸਕੂਲਾਂ 'ਚ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਖਿਲਾਫ ਉਹ ਸਖ਼ਤ ਕਾਰਵਾਈ ਕਰਨ। ਤੇ ਬਾਕੀ ਸਿੱਖਿਆ ਮੰਤਰੀ ਨੇ ਇੱਕ ਜਗ੍ਹਾ ਇਹ ਵੀ ਕਿਹਾ ਬਰਾੜ ਸਾਹਿਬ ਵੀ ਜਿਹੜੇ ਅਧਿਆਪਕ ਮੋਰਚੇ ਤੇ ਆ ਕੇ ਬੈਠੇ ਆ ਉਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰਨ, ਸਗੋਂ ਜਾ ਕੇ ਸਕੂਲਾਂ 'ਚ ਹਾਜ਼ਰ ਹੋਣ। ਪਰ ਉਹਨਾਂ ਨੇ ਕਿਹਾ ਵੀ ਜੇ ਅਧਿਆਪਕ ਨਵੇਂ ਫੈਸਲੇ ਮੁਤਾਬਕ ਪੱਕੇ ਨਹੀਂ ਹੋਣਾ ਚਾਹੁੰਦੇ ਤਾਂ ਨਾ ਹੋਣ, ਉਹ ਪਹਿਲਾਂ ਮਿਲਦੀ ਪੂਰੀ ਤਨਖਾਹ ਉੱਤੇ ਕੰਮ ਕਰਦੇ ਰਹਿਣ। ਕਹਿੰਦੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਆ। ਸੋ ਇਹੋ ਜਿਹੀ ਜਿਹੜੀ ਬਿਆਨਬਾਜ਼ੀ ਆ ਉਹਦੀ ਕੀ ਤੁੱਕ ਬਣਦੀ ਆ ਔਰ ਉਹਦਾ ਜਿਹੜਾ ਫਿਊਚਰ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਉਹਦਾ ਨਤੀਜਾ ਜਿਹੜਾ ਉਹ ਕੀ ਹੋਣਾ ਆ, ਹਨਾ, ਇਹਦੇ ਬਾਬਤ ਅਜੇ ਕੋਈ ਵੀ ਸਪਸ਼ਟੀਕਰਨ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਸੋ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ ਇਹਦੇ ਬਾਰੇ ਚ?
ਦੇਖੋ, ਪਹਿਲੀ ਤਾਂ ਸਾਡੇ ਮੰਤਰੀਆਂ ਦੀ ਜਿਹੜੀ ਗੱਲ ਆਉਂਦੀ ਆ, ਮੰਤਰੀਆਂ ਤੇ ਰੋਜ਼ ਦੋ ਲੱਗਾ ਵੀ ਮੰਤਰੀ ਖੁਦ ਹੀ 10-12 ਪੜ੍ਹੇ ਆ, ਉਹ ਕੀ ਬਾਰੇ ਸਮਝ ਸਕਦੇ। ਪਰ ਦੂਜੇ ਆ ਜਾਂਦੀ ਆ ਵੀ ਜਿਹੜੀ ਮਾਸਟਰ ਆ, ਜਿਹੜੇ ਮਾਸਟਰਾਂ ਦੀ ਜਿਹੜੀ ਇੱਕ ਨਵੀਂ ਪਾਲਿਸੀ ਆਈ ਸੀ ਸਰਕਾਰ ਲੈ ਕੇ ਆਈ ਥੋੜੇ ਦਿਨ ਪਹਿਲਾਂ ਹੀ, ਉਸ ਪਾਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜਿਹੜੇ ਐਡਹੋਕ ਬੇਸ ਤੇ ਕੱਚੇ ਜਿਹੜੇ ਹੈਗੇ ਜੇ ਉਹ ਪੱਕੇ ਹੋਣਾ ਚਾਹੁੰਦੇ ਆ ਤੇ ਉਹਨਾਂ ਨੂੰ 3 ਸਾਲ ਜਿਹੜੀ ਤਨਖਾਹ ਉਹ ਘੱਟ ਲੈਣੀ ਪਊਗੀ ਤੇ 3 ਸਾਲਾਂ ਬਾਅਦ ਉਹ ਨਾਰਮਲ ਤਨਖਾਹ ਦੇ ਤੇ ਨਾਰਮਲ ਤੇ ਪਰਮਾਨੈਂਟ ਹੋ ਜਾਣਗੇ। ਤੇ ਜੇ ਤੁਸੀਂ ਕੱਚੇ ਰਹਿਣਾ ਚਾਹੁੰਦੇ ਹੋ ਜਿਵੇਂ ਇੱਥੇ ਕੈਜੂਅਲ ਦੀ ਪੇ ਵੱਧ ਹੁੰਦੀ ਆ ਤਾਂ ਤੁਹਾਨੂੰ ਇਹੀ ਤਨਖਾਹ ਮਿਲਦੀ ਰਹੂ। ਮੇਰੇ ਹਿਸਾਬ ਨਾਲ ਜੇ ਜਿਹੜੇ ਢੰਗ ਨਾਲ ਹੁਣ ਬਹੁਤ ਸਾਰੇ ਦੁਨੀਆ ਨੇ ਜਿਹੜੇ ETT ਦੇ ਹੋਰ JBT ਦੇ ਹੋਰ ਬਹੁਤ ਸਾਰੇ ਕੋਰਸ ਹੁੰਦੇ ਆ BEd ਤੱਕ ਉਹ ਕੀਤੇ ਹੋਏ ਆ ਤੇ ਹੁਣ ਉਹਨਾਂ ਨੂੰ ਸਾਮੀਆਂ ਨਹੀਂ ਮਿਲਦੇ, ਇਸ ਚੀਜ਼ ਲਈ ਕੁਰਬਾਨੀ ਤਾਂ ਦੇਣੀ ਪਊਗੀ। ਹੁਣ ਮਾਸਟਰ ਦੀ ਕੀ ਪੋਜੀਸ਼ਨ ਆਉਂਦੀ? ਅਸੀਂ ਅਕਸਰ ਕਹਿੰਦੇ ਹਾਂ ਵੀ ਜਿੱਦੇ ਮਾਸਟਰ ਪੱਕਾ ਹੋ ਗਿਆ ਉਹਨੂੰ 40,000 ਤਨਖਾਹ ਮਿਲਣ ਲੱਗ ਗਈ, ਉੱਥੇ ਮਾਸਟਰ ਸਕੂਲ ਦੇ ਵਿੱਚ ਆਪਦੀ ਫਿਰ ਆਰ ਪੜ੍ਹਨ ਲੱਗ ਜਾਂਦਾ ਜਾਂ ਸਵਾਟਰ ਬੁਣਨ ਲੱਗ ਜਾਂਦੇ ਆ ਤੇ ਉਦਾਂ ਹੀ ਫਿਰ ਆਪਦੀਆਂ ਜ਼ਿੰਮੇਵਾਰੀਆਂ ਤੋਂ ਬਚਣ ਲੱਗ ਜਾਂਦੇ ਆ। ਕੁਝ ਨਾ ਸਰਕਾਰਾਂ ਨੂੰ ਵੀ ਸੋਚਣਾ ਪਊਗਾ, ਕੋਈ ਐਡਾ ਅੱਤ ਕਥਨੀ ਫੈਸਲਾ ਨਹੀਂ ਹੈ। ਤਾਂ ਉਹੀ ਮਿਨਿਸਟਰ ਨੇ ਹੁਣ ਕਿਹਾ ਵੀ ਜੇ ਤੁਸੀਂ ਤਨਖਾਹ ਹੀ ਲੈਣੀ ਆ ਤੇ ਨਾ ਪੱਕੇ ਹੋ, ਕੈਜੂਅਲ ਬੇਸ ਤੇ ਕੈਜੂਅਲ ਬੇਸ ਤੇ ਪੱਕਾ ਹੋਣ ਤੋਂ ਬਾਅਦ ਸਰਕਾਰਾਂ ਦੇ ਉੱਤੇ ਬਹੁਤ ਸਾਰੇ ਹੋਰ ਵੀ ਬੋਝ ਪੈ ਜਾਂਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਦੇਣੀਆਂ ਪੈਂਦੀਆਂ, ਉਹ PA TA DA ਸਭ ਕੁਛ ਹੁੰਦਾ ਜਿਹੜਾ ਕਿ ਜਿਹੜਾ ਦੇਣਾ ਹੀ ਪੈਂਦਾ। ਸੋ ਕੁੱਲ ਮਿਲਾ ਕੇ ਇਹ ਨਾ ਜਿਹੜਾ ਰੇੜਕਾ ਇਹ ਅੱਜ ਨਹੀਂ ਚੱਲਿਆ ਮਾਸਟਰਾਂ ਦਾ, ਮਾਸਟਰਾਂ ਨੂੰ ਨਾ ਸਿਆਸੀ ਗਲਾਰਿਆਂ ਦੇ ਵਿੱਚ, ਸਿਆਸੀ ਗਲਿਆਰੇ ਬਾਰੇ ਮੈਂ ਦੱਸ ਕਿ ਮੈਨੂੰ ਸਿਆਸੀ ਗਲਿਆਰਾਂ ਦੇ ਬੜਾ ਨੇੜੇ ਵਿਚਰਨ ਦਾ ਮੌਕਾ ਮਿਲਿਆ 5-7 ਸਾਲ। ਸਿਆਸੀ ਗਲਿਆਰੇ ਹੁੰਦੇ ਆ ਜੀ, ਜਿਹੜਾ ਇੱਕ ਤਾਂ ਬਾਹਰਲਾ ਦੌਰਾ ਤਾਂ ਹੁੰਦਾ, ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਦਿਖਦੀਆਂ ਤੇ ਜਿਹੜੀਆਂ ਦਿਖਦੀਆਂ ਨੀ ਆਮ ਲੋਕਾਂ ਦੀ ਪਹੁੰਚ ਦੂਰ ਹੁੰਦੀਆਂ, ਉਹ ਉਹਨੂੰ ਸਿਆਸੀ ਗਲਿਆਰਾ ਕਿਹਾ ਜਾਂਦਾ। ਗਲਿਆਰਾ ਸ਼ਬਦ ਇਹ ਹੁੰਦਾ ਵੀ ਜਿਹੜਾ ਆਲੇ ਦੁਆਲਾ ਉਸ ਏਰੀਏ ਦੇ ਵਿੱਚ ਸਰਸ਼ਰੇ ਸਿਆਸੀ ਲੋਕ ਹੀ ਹੋਣ। ਤੇ ਪਾਰਲੀਮੈਂਟ ਜਿਹੜੀ ਆਪਣੀ ਵਿਧਾਨ ਸਭਾ ਦੀ ਜੇ ਗੱਲ ਕਰੀਏ, ਚੰਡੀਗੜ੍ਹ ਦੀ ਜੇ ਸਟੇਟ ਦੀ ਗੱਲ ਕਰੀਏ, ਤਾਂ ਸੈਕਟਰੀਏਟ ਦੇ ਵਿੱਚ ਜਿਹੜਾ ਅੰਦਰ ਜਦੋਂ ਬਿਲਡਿੰਗ ਦੇ ਵਿੱਚ ਚਲੇ ਜਾਂਦੇ ਆ ਤੇ ਉਹ ਏਰੀਆ ਸਾਰਾ ਦਾ ਸਾਰਾ ਟੋਟਲ ਸਿਆਸੀ ਗਲਿਆਰਾ ਹੁੰਦਾ। ਤੇ ਉੱਥੇ ਸਾਰੇ ਇੱਕੋ ਥਾਲੀ ਦੇ ਚਿੱਟੇ ਬੱਟੇ ਹੁੰਦੇ, ਇੱਕ ਦੂਜੇ ਦੇ ਦਫ਼ਤਰਾਂ ਜਾਂਦੇ ਆ, ਮਿਲਦੇ ਆ, ਹੱਸਦੇ ਆ, ਖੇਡਦੇ ਆ, ਇਕੱਠੀਆਂ ਚਾਹ ਪੀਂਦੇ ਆ, ਇਕੱਠੀਆਂ ਰਾਇਆਂ ਬਣਾਉਂਦੇ ਆ। ਉਹ ਗਲਿਆਰਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਨਾ, ਉਹ ਅੱਜ ਤੋਂ ਤਕਰੀਬਨ 96 ਦੀ ਗੱਲ ਕਰਦੇ ਆ ਤਾਂ ਅੱਜ ਤੋਂ ਸਮਝ ਲਓ 20-25 ਸਾਲ ਪਹਿਲਾਂ ਦੀ ਵੀ ਭਾਸ਼ਾ ਜੇ ਦੱਸਾਂ ਤਾਂ ਉੱਥੇ ਮਾਸਟਰਾਂ ਨੂੰ ਭਰਿੰਡਾਂ ਕਿਹਾ ਜਾਂਦਾ ਸੀ। ਭਰਿੰਡਾਂ ਦਾ ਕੱਖਰ ਨਾ ਛੇੜਿਓ। ਮੈਂ ਖੁਦ ਇਹ ਗੱਲਾਂ ਆਪਦੇ ਕੰਨੀ ਸੁਣੀਆਂ ਜਦੋਂ ਇੱਕ ਵਾਰ ਕੁਝ ਮੰਤਰੀਆਂ ਦਾ ਜਿਹੜਾ ਵਫਦ ਬੈਠਾ ਮੁੱਖ ਮੰਤਰੀ ਨੂੰ ਕਹਿ ਰਿਹਾ ਸੀ ਵੀ ਜਿਹੜੀਆਂ ਮਾਸਟਰਾਂ ਦੀਆਂ ਬਦਲੀਆਂ ਖੋਲ ਦਿਓ, ਤਾਂ ਉੱਥੇ ਮੁੱਖ ਮੰਤਰੀ ਦਾ ਜਿਹੜਾ ਉੱਥੇ ਕਹਿਣਾ ਇਹ ਭਰਿੰਡਾਂ ਖੱਖੜ ਤੇ ਮੁੜ ਕੇ ਤੁਹਾਨੂੰ ਬਦਲੀਆਂ ਦੇ ਵਿੱਚ ਹੀ ਤੋਰੀ ਫਿਰਨਗੇ। ਸੋ ਮਾਸਟਰਾਂ ਨੂੰ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਭਿੰਡਾਂ ਦਾ ਖੱਖਰ ਹੀ ਕਿਹਾ ਜਾਂਦਾ, ਚਾਹੇ ਗੱਲ ਪਬਲਿਕਲੀ ਕਹਿ ਰਹੇ ਗੁਰੇਜ ਕਰਦਾ ਜਾਂ, ਪਰ ਇਹਦੇ ਕੁਛ ਤਾਂ ਕਾਰਨ ਹੋਣਗੇ। ਇਹਨਾਂ ਦੀ ਚੀਜ਼ਾਂ ਦੇ ਸਾਨੂੰ ਸੋਚਣਾ ਪੈਣਾ ਵੀ ਇੱਕ ਪ੍ਰੋਪਰ ਲੱਗੀ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਭਾਈ ਆਪਦਾ ਉਹਦਾ ਮਕਸਦ ਪੂਰਾ ਹੋ ਗਿਆ ਪੜ੍ਹਾਈ ਲਿਖਾਈ ਦਾ, ਉਹ ਆਪਦੇ ਰਾਹ ਪੈ ਗਿਆ ਤੇ ਹੁਣ ਉਹਦੀ ਡਿਲੀਵਰ। ਪਰ ਗੱਲ ਇਹ ਹੋ ਜਾਂਦੀ ਹੈ ਮਾਸਟਰ ਬਣਨ ਤੋਂ ਬਾਅਦ ਜਿਹੜਾ ਅਗਲਾ ਸਟੈਪ ਇਹ ਹੁੰਦਾ ਵੀ ਮੇਰੇ ਮਨਪਸੰਦ ਦੇ ਸਕੂਲ ਦੇ ਵਿੱਚ ਮੈਨੂੰ ਲਾਓ, ਮੇਰੀ ਮਨਪਸੰਦ ਦੀ ਫਿਰ ਮੈਨੂੰ ਜ਼ਿੰਮੇਵਾਰੀ ਦਿਓ ਜੀ, ਮੈਨੂੰ ਹੁਣ ਸਹਾਇਕ ਲਾਓ ਜੀ, ਮੈਨੂੰ ਆਹ ਇੰਚਾਰਜ ਬਣਾਓ ਜੀ, ਹੁਣ ਆਹ ਬਣਾਓ ਕੇ ਫਿਰ ਉਹ ਸਿਆਸੀ ਦਾਅ ਪਾਅ ਚਲਾਉਂਦੇ ਆ, ਆਪਦਾ ਦਿਖਾਉਂਦੇ ਆ ਵੀ ਫਲਾਨੇ ਲੀਡਰ ਦੇ ਮੈਂ ਬਹੁਤ ਨੇੜੇ ਆ। ਸੋ ਇਹ ਕੁਝ ਇੱਕ ਗੱਲਾਂ ਨਾ ਜਿਹੜੀਆਂ ਇਹਨਾਂ ਇਹਨਾਂ ਗੱਲਾਂ ਦਾ ਕਾਰਨ ਬਣਦਾ ਗਾ ਵੀ ਸਿਆਸੀ ਲੋਕ ਵੀ ਇਹਨਾਂ ਤੋਂ ਚੱਲਦੇ ਆ ਵੀ ਲੈਣਾ ਕੀ ਆ ਆਪਾਂ ਇਹਨਾਂ ਨੂੰ ਛੇੜ ਕੇ। ਸੋ ਹੁਣ ਉਹੀ ਭਰਿੰਡਾਂ ਫੇਰ ਛਿੜੀਆਂ ਹੋਈਆਂ ਜੀ ਤੇ ਉਹਨਾਂ ਦਾ ਐਤਕੀ ਮਸਖਰਾ। ਮੈਂ ਮਾਫੀ ਚਾਹੁੰਦਾ ਇਹ ਸ਼ਬਦ ਮੈਂ ਨੀ ਦਿੱਤਾ ਮਾਸਟਰ, ਇਹ ਆਲਰੇਡੀ ਸਿਆਸੀ ਗਲਾਰਿਆਂ ਚ ਵਰਤਿਆ ਜਾਂਦਾ ਸ਼ਬਦ ਆ, ਮੈਂ ਤਾਂ ਸਿਰਫ ਪਬਲਿਕਲੀ ਇਹਦੇ ਪੱਤੇ ਥੋੜੇ ਜੇ ਖੋਲੇ ਆ
ਜੀ। ਜੀ ਸਬਰਾਟ ਸਾਹਿਬ, ਕਾਫੀ ਅਫਸੋਸ ਵਾਲੀ ਗੱਲ ਆ ਕਿ ਜੇਕਰ ਅਸੀਂ ਰਾਜਨੀਤੀਵਾਨਾਂ ਨੂੰ ਜਾਂ ਸਿਆਸਤਦਾਨਾਂ ਨੂੰ ਦੇਸ਼ ਦੇ ਆਗੂਆਂ ਵਜੋਂ ਅਸੀਂ ਦੇਖਦੇ ਆ ਤੇ ਜਿਹੜੇ ਅਸਲ ਦੇ ਵਿੱਚ ਅਧਿਆਪਕ ਹੁੰਦੇ ਆ ਉਹ ਨਿਰਮਾਤਾ ਹੁੰਦੇ ਆ, ਹਨਾ, ਸਾਡੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਵਾਲੇ, ਉਹਨਾਂ ਨੂੰ ਸਹੀ ਸੇਧ ਦੇ ਕੇ ਦੇਸ਼ ਦੀਆਂ ਜ਼ਿੰਮੇਵਾਰੀਆਂ ਪ੍ਰਤੀ, ਸਮਾਜ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਵਾਲੇ। ਔਰ ਜੇਕਰ ਇਹ ਜਿਹੜੇ ਦੇਸ਼ ਦੇ ਆਗੂ ਆ ਉਹ ਦੇਸ਼ ਦੇ ਨਿਰਮਾਤਾਵਾਂ ਦੇ ਬਾਰੇ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਆ ਤੇ ਅਸੀਂ ਹੋਰ ਕਿਸੇ ਤੋਂ ਤਾਂ ਕੀ ਅੰਦਾਜ਼ਾ ਲਗਾ ਸਕਦੇ ਆ ਕਿ ਹੋਰ ਜਿਹੜੇ ਆ ਉਹ ਅਧਿਆਪਕਾਂ ਦੇ ਬਾਰੇ ਕਿਸ ਤਰ੍ਹਾਂ ਦੀ ਰਾਏ ਰੱਖਦੇ ਹੋਣਗੇ। ਖੈਰ ਬਰਾੜ ਸਾਹਿਬ, ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਮੀ ਟੂ ਮੁਹਿੰਮ ਆ ਉਹ ਚੱਲ ਰਹੀ ਆ ਤੇ ਇਹ ਜਿਹੜੇ ਦੋਸ਼ ਆ ਅਕਬਰ ਸਾਹਿਬ ਤੇ ਲੱਗੇ, ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਸਾਹਿਬ ਦੇ ਉੱਤੇ ਜਿਹੜੇ ਦੋਸ਼ ਲੱਗੇ ਗਏ ਲੱਗੇ ਹੋਏ ਆ, ਸੋ ਉਸ ਦੋਸ਼ ਨੂੰ ਉਹਨਾਂ ਦੋਸ਼ਾਂ ਨੂੰ ਤਾਂ ਉਹਨਾਂ ਨੇ ਸਿੱਧਾ ਨਕਾਰਿਆ ਹੀ ਆ ਤੇ ਨਾਲ ਹੀ ਨਾਲ ਹੁਣ ਉਹਨਾਂ ਨੇ ਮਹਿਲਾ ਪੱਤਰਕਾਰ ਤੇ ਮਾਣਹਾਨੀ ਦਾ ਕੇਸ ਵੀ ਦਰਜ ਕਰ ਦਿੱਤਾ ਆ ਜਿਨ੍ਹਾਂ ਨੇ ਇਹ ਮੁਹਿੰਮ ਜਿਹੜੀ ਸੀ ਚਲਾਈ ਸੀ ਪ੍ਰਿਆ ਰਮਾਨੀ ਹੋਰਾਂ ਨੇ। ਸੋ ਇਸ ਮਾਣਹਾਨੀ ਦੇ ਕੇਸ ਨੂੰ ਦਾਖਲ ਕਰਨ ਤੋਂ ਬਾਅਦ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਉਹਨਾਂ ਦੇ ਨਾਲ ਇਹ ਸਾਰਾ ਜਿਹੜਾ ਖਿਲਵਾੜ ਹੈ ਇੱਕ ਤਰ੍ਹਾਂ ਜਾਣ ਬੁੱਝ ਕੇ ਕੀਤੀ ਗਈ ਆ, ਔਰ ਮੀ ਟੂ ਮੁਹਿੰਮ ਦੇ ਤਹਿਤ ਜਿਹੜੇ ਅਕਬਰ ਦੇ ਉੱਤੇ ਜਿਨਸੀ ਦੁਰਵਿਹਾਰ ਦੇ ਦੋਸ਼ ਲਗਾਏ ਗਏ ਉਹ ਸਾਰੇ ਝੂਠੇ ਆ। ਕੀ ਕਹੋਗੇ ਤੁਸੀਂ?
ਦੇਖੋ, ਮੈਂ ਤਾਂ ਪਹਿਲੇ ਦਿਨ ਤੋਂ ਇਸ ਮੁਹਿੰਮ ਦਾ ਨੂੰ ਇੱਕ ਡਰਾਮੇ ਤੋਂ ਵੱਧ ਕੇ ਹੋਰ ਕੁਛ ਨਹੀਂ ਮੰਨਦਾ ਗਾ, ਕਿਉਂਕਿ ਕਈ ਲੋਕ ਮੈਨੂੰ ਕਹਿਣਗੇ ਵੀ ਇਹ ਔਰਤਾਂ ਦੇ ਅਧਿਕਾਰਾਂ ਦੀ ਸ਼ਾਇਦ ਉਲੰਘਣਾ ਦੀ ਗੱਲ ਕਰ ਰਿਹਾ ਜਾਂ ਹੋਰ ਕਰ ਰਿਹਾ, ਮੈਂ ਉਹ ਗੱਲ ਨਹੀਂ ਕਰ ਰਿਹਾ। ਪਰ ਮੀ ਟੂ ਇਸ ਟਾਈਮ ਸਿਰਫ ਤੇ ਸਿਰਫ ਇੱਕ ਜਿਹੜੀ ਕਹਿ ਸਕਦੇ ਆ ਅਟੈਂਸ਼ਨ ਲੈਣ ਦੀ ਇੱਕ ਉਹ ਬਣਿੰਗ ਹੋਈ ਆ, ਤੇ ਹਰੇਕ ਬੰਦਾ ਅਟੈਂਸ਼ਨ ਲੈਣ ਲਈ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੋਸ਼ ਲਾਈ ਜਾਂਦਾ। ਪਰ ਮੈਨੂੰ ਉਹਨਾਂ ਪੱਤਰਕਾਰਾਂ ਤੋਂ ਮੇਰਾ ਇਹੀ ਸਵਾਲ ਆ ਵੀ ਉਹ ਜਿਹੜੇ ਪੱਤਰਕਾਰਾਂ ਦੋਸ਼ ਲਾ ਰਹੀਆਂ ਐਮਜੇ ਅਕਬਰ ਤੇ ਉਦੋਂ ਕਿਉਂ ਨਾ ਬੋਲੀਆਂ, 20-20 ਸਾਲ ਕਿਉਂ ਨਾ ਬੋਲੀਆਂ, 20 ਸਾਲ ਇਹੋ ਜਿਹੀ ਵੀ ਜਿਹੜੀ ਗੱਲ ਸੀ ਜਿਹੜੀ ਅੱਜ ਉਹਨਾਂ ਨੂੰ ਬੋਲਣ ਤੇ ਮਜਬੂਰ ਕਰਤੀ ਤੇ 20 ਸਾਲ ਉਹ ਬੋਲੀਆਂ ਨਾ। ਇਹ ਚੀਜ਼ਾਂ ਮੈਂ ਨੀ ਕਹਿੰਦਾ ਵੀ ਉਸ ਪੱਤਰਕਾਰ ਨਾਲ ਨਹੀਂ ਹੋਇਆ ਹੋਣਾ, ਪਰ ਉਹ ਧੱਕਾ ਤਾਂ ਉਸ ਟਾਈਮ ਤੇ ਉਹਦੇ ਨਾਲ ਹੋ ਗਿਆ। 20 ਸਾਲ ਐਮਜੇ ਅਕਬਰ ਨੇ ਤਾਂ ਚੰਮਦੀਆਂ ਚਲਾ ਲਈਆਂ ਤੇ ਚੰਮਦੀਆਂ ਚਲਾਉਣ ਤੋਂ ਬਾਅਦ ਹੁਣ 20 ਸਾਲ ਉਸ ਕੁੜੀ ਕੋਲੇ ਕੋਈ ਸਾਬਤ ਕਰਨ ਨੂੰ ਉਹਦੇ ਕੋਲੇ ਸਬੂਤ ਨਹੀਂ ਹੈ ਨੰਬਰ ਇੱਕ ਤਾਂ, ਕਿਉਂਕਿ 20 ਸਾਲਾਂ ਤੋਂ ਉਹਦੇ ਚ ਉਹਦੇ ਕੋਲੇ ਕੀ ਰਹਿ ਗਿਆ, ਤੇ ਦੂਜੀ ਗੱਲ 20 ਸਾਲਾਂ ਚ ਵਿਰੋਧੀ ਇੰਨਾ ਕੁ ਪਾਵਰਫੁੱਲ ਹੋ ਗਿਆ ਵੀ ਉਹਦੇ ਲਈ ਹਰੇਕ ਬੰਦਾ ਹਟਜੂਗਾ। ਹੁਣ ਇੱਕ ਮਿਨਿਸਟਰ ਨੂੰ ਬਚਾਉਣ ਲਈ ਜਿਹੜਾ ਬੰਦਾ ਹੁਣ ਗਵਾਹੀ ਦੇਊ ਉਹਦਾ ਮਿਨਿਸਟਰ ਦਾ ਚੇਤਾ ਹੋ ਹੀ ਜਾਊਗਾ ਵੀ ਲਾਹਾ ਲਊਗਾ। ਸੋ ਇੱਥੇ ਆ ਕੇ ਗੱਲ ਇਹ ਆਉਂਦੀ ਆ ਵੀ ਹੁਣ ਜਿੱਥੇ ਉਹਨਾਂ ਨੇ ਇੰਨੀ ਉਮਰ ਨੀ ਨਾ ਬੋਲੇ ਸੀ ਤੇ ਇਹ ਕਹਿਣਾ ਚਾਹੀਦਾ ਸੀ ਜਿਹੜੇ ਦੋਸ਼ ਲਾਉਣ ਵਾਲੇ ਸੀ ਵੀ ਸਾਨੂੰ ਕੋਈ ਇਹ ਨੀ ਵੀ ਕੋਈ ਪਰਚ ਹੋਵੇ ਜਾਂ ਕੋਈ ਹੁਣ ਸਜ਼ਾ ਮਿਲੇ ਕਿਉਂਕਿ ਮਿਲ ਨੀ ਸਕਦੀ ਹੁਣ ਕੁਛ ਵੀ, ਪਰ ਸਾਡੇ ਨਾਲ ਧੱਕਾ ਹੋਇਆ ਸੀ, ਅਸੀਂ ਕੁਝ ਕਾਰਨਾਂ ਕਰਕੇ ਬੋਲ ਨੀ ਸਕੀਆਂ ਸੀ, ਫਲਾਨਾ ਕਾਰਨ ਸੀਗਾ। ਤੇ ਭਾਈ ਆਉਣ ਵਾਲੀ ਜਨਰੇਸ਼ਨ ਨੂੰ ਬੇਨਤੀ ਆ ਵੀ ਜਿਹੜੇ ਕੋਈ ਵੀ ਕਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਤੁਸੀਂ ਸੇਮ ਟਾਈਮ ਤੇ ਬੋਲੋ, ਤੁਰਤ ਬੋਲੋ, ਨਾ ਕਿ ਬਾਅਦ ਚ ਲਕੀਰ ਪਿੱਟੋ। ਹੁਣ ਉਹ ਲਕੀਰ ਪਿੱਟਣ ਵਾਲੀ ਗੱਲ ਆ, ਹੁਣ ਕਿਹੜਾ ਬੰਦਾ ਜਿਹੜਾ ਮਿਨਿਸਟਰ ਦੇ ਖਿਲਾਫ਼ ਗਵਾਹੀ ਦੇਊਗਾ, ਫਿਰ ਉਹਨੇ ਅਖੀਰ ਮਿਨਿਸਟਰ ਨੇ ਜਿੱਤਣਾ, ਜੋ ਮਿਨਿਸਟਰ ਨੇ ਜਿੱਤਣਾ ਤਾਂ ਫਿਰ ਦੂਜੇ ਬੰਦੇ ਫੇਰ ਆਖਣਗੇ ਜਿਹੜੇ ਹੁਣ ਬੋਲੀ, ਬੇਇੱਜ਼ਤੀ ਉਹਨਾਂ ਦੀ ਹੋਊਗੀ ਵੀ ਦੱਸੋ ਹੁਣ ਕੀ ਕੀਤਾ ਜਾਵੇ, ਵੀ ਇਹ ਤਾਂ ਉਹੀ ਜਿਹੜਾ ਮਿਨਿਸਟਰ ਫੇਰ ਜਿੱਤ ਗਿਆ ਜਿਹਨੂੰ ਅਸੀਂ ਦੋਸ਼ੀ ਗਰਦਾਨ ਦੇ ਸੀ। ਸੋ ਮੈਨੂੰ ਨੀ ਲੱਗਦਾ ਵੀ ਇਹਦੇ ਵਿੱਚ ਕੋਈ ਵੱਡੀ ਗੱਲ ਨਿਕਲ ਕੇ ਆਊਗੀ, ਇਹ ਤਾਂ ਸਿਰਫ ਤੇ ਸਿਰਫ ਇੱਕ ਹੁਣ ਖਬਰਾਂ ਦਾ ਜ਼ਰੀਆ, 5-7 ਦਿਨ ਇਹ ਰਹੂਗਾ, ਥੋੜੇ ਦਿਨ ਬਾਅਦ ਇਹ ਵੀ ਖਤਮ ਹੋ ਜੂਗਾ।
ਬਰਾੜ ਸਾਹਿਬ, ਅੰਤਰਰਾਸ਼ਟਰੀ ਖਬਰਾਂ ਵੱਲ ਵਧਦੇ ਹਾਂ ਤੇ ਵਾਈਟ ਹਾਊਸ ਚ ਕਹਿੰਦੇ ਆਪਣੇ 20 ਮਹੀਨੇ ਦੇ ਅਨੁਭਵ ਤੇ ਡੋਨਾਲਡ ਟਰੰਪ ਨੇ ਸਾਰਿਆਂ ਦੇ ਨਾਲ ਕੁਛ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਜੇ ਇਹ ਜਿਹੜੀ ਦੁਨੀਆ ਉਹ ਝੂਠ ਨਾਲ ਭਰੀ ਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਬਰਾੜ ਸਾਹਿਬ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਸਭ ਤੋਂ ਜ਼ਿਆਦਾ ਬੇਈਮਾਨ ਦੱਸਿਆ ਇਸ ਮਾਮਲੇ ਦੇ ਵਿੱਚ। ਸੋ ਜਦੋਂ ਉਹ ਅਨੈਤਿਕਤਾ ਦੀ ਗੱਲ ਕਰਦੇ ਆ ਕੰਪਨੀ, ਜੀ ਜੀ
ਬਿਲਕੁਲ ਸੱਚ ਕਿਹਾ ਜੀ, ਕੋਈ ਇਹ ਚ ਦੋ ਰਾਏ ਨੀ ਹੈ, ਕੋਈ ਝੂਠ ਨੀ ਬੋਲਿਆ। ਟਰੰਪ ਨੂੰ ਮਾੜਾ ਕਹੀ ਜਾਓ, ਲੱਖ ਮਾੜਾ ਕਹੀ ਜਾਓ, ਮਾੜਾ ਹੈ, ਮਾੜਾ ਹੋਊਗਾ, ਪਰ ਉਹ ਜਿਹੜਾ ਬੋਲਦਾ ਉਹ ਬੜਾ ਬੇਵਾਕ ਆ, ਬੇਵਾਕੀ ਨਾਲ ਬੋਲਦਾ ਤੇ ਬੇਵਾਕੀ ਨਾਲ ਉਹ ਹਰੇਕ ਗੱਲ ਲੋਕਾਂ ਦੇ ਮੂਹਰੇ ਲੈ ਕੇ ਆਉਂਦਾ। ਸੋ ਉਹੀ ਬੇਵਾਕੀ ਉਹਨਾਂ ਨੇ ਹੁਣ ਦਿਖਾਈ ਆ, ਤੇ ਉਹ ਬੇਵਾਕੀ ਦੇ ਵਿੱਚ ਉਹਨਾਂ ਨੇ ਸਿੱਧਾ ਸ਼ਰੇਆਮ ਜਿਹੜੀ ਇਹ ਗੱਲ ਕਹਿਤੀ ਆ ਵੀ ਜਿਹੜਾ ਮੀਡੀਆ ਵੀ ਝੂਠਾ ਤੇ ਸੰਸਾਰ ਵੀ ਝੂਠਾ। ਦੇਖੋ ਸੰਸਾਰ ਦਾ ਝੂਠਾ ਹੈਗਾ ਹੀ ਹੈਗਾ, ਸੰਸਾਰ ਤਾਂ ਪਹਿਲੀ ਗੱਲ ਤਾਂ ਇਸ ਗੱਲ ਤੋਂ ਝੂਠਾ ਵੀ ਇਸ ਦੇ ਵਿੱਚ ਅਸੀਂ ਉਹੀ ਆਪਦੀ ਚੌਧਰ ਛਾਂਟ ਕੇ ਤੇ ਆਪਦੀ ਹੱਕ ਜਮਾ ਕੇ ਬਹਿ ਜਾਂਦੇ ਹਾਂ ਤੇ ਹੈ ਪਰ ਇੱਕ ਸੁਪਨੇ ਵਰਗਾ
ਜੀ।
ਸਾਰਾ ਝੂਠ ਦਾ ਪਲੰਦਾ ਤਾਂ ਝੂਠ ਦੇ ਰਿਸ਼ਤੇਦਾਰ ਆ, ਝੂਠ ਦਾ ਇੱਥੇ ਆਲਾ ਦੁਆਲਾ ਸਭ ਕੁਛ। ਜੇ ਹੁਣ ਮੰਨੀਏ, ਮੈਂ ਮੰਨ ਲਓ ਮੈਂ ਘਰ ਬਣਾ ਲਿਆ, ਮੈਂ ਜ਼ਮੀਨ ਬਣਾ ਲਈ, ਤੇ ਜੇ ਉਹ ਸੱਚ ਹੋਵੇ ਤਾਂ ਉਹ ਮੇਰੀ ਸਦੀਵੀ ਹੋਵੇ। ਸਦੀਵੀ ਮੇਰੀ ਕਿੱਥੇ ਆ ਮੇਰੇ? ਮੈਂ ਤਾਂ 5-10 ਸਾਲ 15 ਸਾਲ ਉਹਦਾ ਵੱਧ ਤੋਂ ਵੱਧ ਮਾਲਕ ਹੋਊਗਾ। ਹੁਣ ਤੁਸੀਂ ਜੇ ਅੱਜ ਕਿਸੇ ਨੇ ਵੀ ਬੰਦੇ ਨੇ ਆ ਕੇ ਆਸਟ੍ਰੇਲੀਆ ਚ ਕੋਈ ਘਰ ਉਹ 20 ਸਾਲ ਮਾਲਕ ਰਹਿ ਜੂ ਉਹਦਾ, ਉਸ ਤੋਂ ਬਾਅਦ ਫਿਰ ਉਹ ਕਿਸੇ ਦਾ ਹੀ ਹੋਊਗਾ ਨਾ, ਤਾਂ ਉਹ ਵੀ ਝੂਠ ਆ। ਪਰ ਤਾਂ ਉਹਨਾਂ ਨੇ ਸੱਚੀ ਕਹੀ, ਇਹ ਸਾਡੇ ਪ੍ਰਚਾਰਕ ਵੀ ਦਿਨ ਰਾਤ ਲਿਖਦੇ ਆ, ਪਰ ਜਿਹੜੀ ਮੀਡੀਆ ਤੇ ਉਹਨਾਂ ਨੇ ਖੁੱਲ ਕੇ ਕਹੀ ਹੈ ਰਾਸ਼ਟਰਪਤੀ ਵੱਲੋਂ ਮੀਡੀਆ ਦੇ ਮਾਮਲੇ ਚ ਇਹ ਸ਼ਬਦ ਕਹਿਣੇ ਮਾੜੇ ਮੋਟੇ ਗੱਲ ਨੀ, ਉਹ ਵੀ ਬਹੁਤ ਵੱਡੇ ਇੱਕ ਸਰਮੋਰ ਮੁਲਕ ਦਾ ਰਾਸ਼ਟਰਪਤੀ ਇਹ ਸ਼ਬਦ ਕਹੇ। ਸੋ ਮੈਨੂੰ ਲੱਗਦਾ ਵੀ ਇਸ ਗੱਲ ਦੀ ਟਰੰਪ ਦੀ ਜਿਹੜੀ ਸਲਾਹਤਾ ਕਰਨੀ ਬਣਦੀ ਹੈ ਤੇ ਮੀਡੀਆ ਨੂੰ ਵੀ ਇਸ ਗੱਲ ਦੇ ਉੱਤੇ ਝਲਣੀ ਚਾਹੀਦੀ ਹੈ ਕਿ ਉਹਨੂੰ ਠਾ ਗਰਦਾਣਿਆ ਗਿਆ, ਕਿਵੇਂ ਕਲੀਨ ਚਿੱਟ ਲੈਣ, ਕਿਵੇਂ ਉਹ ਹੁਣ ਆਪਦੇ ਆਪ ਨੂੰ ਸੱਚਾ ਸਾਬਤ ਕਰਨਗੇ। ਗਿਣਤੀ ਦੇ ਮੀਡੀਆ ਹਾਊਸ ਰਹਿ ਗਏ ਆ ਜਿਹੜੇ ਝੂਠ ਨੀ ਬੋਲਦੇ, ਤੇ ਨਹੀਂ ਤਾਂ ਜ਼ਿਆਦਾਤਰ ਮੀਡੀਆ ਹਾਊਸ ਦਾ ਬਸ ਇੱਕੋ ਹੀ ਕੰਮ ਰਹਿ ਗਿਆ ਜੀ ਵੀ ਕਿਹਨੂੰ ਖੁਸ਼ ਕਰਨਾ ਤੇ ਪੈਸਾ ਕਿੱਥੋਂ ਆਉਣਾ, ਪੈਸਾ ਕਮਾਉਣਾ ਕਿਸੇ ਨੂੰ ਵੀ ਖੁਸ਼ ਕਰ ਸਕਦੇ ਆ
ਜੀ। ਸੋ ਬਰਾੜ ਸਾਹਿਬ, ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਚਾਹੇ ਉਹ ਕਿਸੇ ਵੀ ਦੇਸ਼ ਦਾ ਮੀਡੀਆ, ਅਸੀਂ ਇਹ ਆਪ ਮਹਿਸੂਸ ਕਰਦੇ, ਮੈਨੂੰ ਲੱਗਦਾ ਕਿ ਆਮ ਲੋਕ ਵੀ ਇਹ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਕਿ ਜਿਹੜਾ ਮੀਡੀਆ ਉਹ ਹਮੇਸ਼ਾ ਸਰਕਾਰਾਂ ਦੇ ਦਬਾਅ ਹੇਠ ਕੰਮ ਕਰਦਾ ਜਾਂ ਫਿਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਉਹਨਾਂ ਦੇ ਦਬਾਅ ਹੇਠ ਕੰਮ ਕਰਦਾ ਆ, ਉਹ ਨਜ਼ਰ ਆਉਂਦਾ ਆ, ਔਰ ਮੀਡੀਆ ਜਿਹੜਾ ਉਹ ਕਦੇ ਵੀ ਇਹ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ। ਸੋ ਜੇ ਰਾਸ਼ਟਰਪਤੀ ਸਾਹਿਬ ਇਹੋ ਜਿਹੀ ਬਿਆਨਬਾਜ਼ੀ ਦਿੰਦੇ ਆ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਮੈਨੂੰ ਲੱਗਦਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਇਹ ਚੀਜ਼ਾਂ ਜਿਹੜੀਆਂ ਜੇਕਰ ਜੋ ਦਿਖਾਇਆ ਜਾਂਦਾ ਦੁਨੀਆਂ ਨੂੰ ਮੀਡੀਆ ਦੇ ਰਾਹੀਂ ਉਹ ਕਿਤੇ ਨਾ ਕਿਤੇ ਸਰਕਾਰਾਂ ਤੋਂ ਜਾਂ ਰਾਜਨੀਤੀਵਾਨਾਂ ਤੋਂ ਵੀ ਪ੍ਰੇਰਿਤ ਹੁੰਦਾ ਆ, ਔਰ ਜਾਂ ਫਿਰ ਜਿਹੜੇ ਵੱਡੇ ਅਦਾਰੇ ਆ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਆ। ਤੁਸੀਂ ਕੀ ਕਹੋਗੇ?
ਮੀਡੀਆ ਸਿਆਸਤ ਦਾ ਨਹੀਂ ਹੁੰਦੀ, ਮੀਡੀਆ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਹੁੰਦਾ ਜਿਹੜੀ ਪਾਰਟੀ ਉਹਨਾਂ ਨੂੰ ਪੈਸਾ ਜਾਂ ਝੋਕ ਦਿੰਦੀ ਆ ਉਸੇ ਪਾਰਟੀ ਦਾ ਹੋ ਜਾਂਦਾ। ਜੇ ਮੀਡੀਆ ਇੱਕ ਸਿਆਸੀ ਦਲ ਦਾ ਹੁੰਦਾ ਹੋਵੇ ਨਾ ਤਾਂ ਫਿਰ ਉਹ ਜਦੋਂ ਸਰਕਾਰਾਂ ਬਦਲਦੀਆਂ ਉਦੋਂ ਬਾਅਦ ਉਹ ਮੀਡੀਆ ਦੀ ਬੋਲਤੀ ਵੀ ਬੰਦ ਹੋ ਜੇ, ਉਦੋਂ ਬਾਅਦ ਉਹ ਮੀਡੀਆ ਚੱਲਣਾ ਵੀ ਬੰਦ ਹੋ ਜੇ।
ਵੱਡੇ ਅਦਾਰਿਆਂ ਦਾ ਰੋਲ,
ਮੀਡੀਆ ਦਾ ਜਿਹੜਾ ਵੱਡੇ ਅਦਾਰੇ ਵੀ ਉਹ ਡਿਪੈਂਡ ਕਰਦੇ ਆ, ਜਿਹੜਾ ਸਰਕਾਰ ਆ ਗਈ ਉਸੇ ਨਾਲ ਹੀ ਜਾਣਗੇ, ਆਖਣਗੇ ਜੀ 5 ਸਾਲ ਅਸੀਂ ਮੋਦੀ ਦੀ ਬੱਲੇ ਬੱਲੇ ਕੀ ਆ, ਹੁਣ ਦੱਸੋ ਜੀ ਰਾਹੁਲ ਚਾਹੁਣੇ ਤਾਂ ਤੁਸੀਂ ਕੀ ਦੇਵੋਗੇ, ਅਸੀਂ ਤੁਹਾਡੇ ਬੱਲੇ ਕਰਾਂਗੇ, ਤੇ ਉਹ ਰਾਹੁਲ ਗਾਂਧੀ ਨਾਲ ਸਮਝੌਤਾ ਹੋ ਜੂਗਾ। ਅਸਲ ਚ ਤਾਂ ਏਦਾਂ ਮੀਡੀਆ ਹਾਊਸ ਵਿਕੇ ਹੋਏ ਆ, ਵਿਕਦੇ ਆ
ਸਨ, ਸਿਆਸੀ ਲੀਡਰ ਨੀ ਉਹਨਾਂ ਨੂੰ ਪਾਉਂਦੇ, ਉਹਨਾਂ ਦੇ ਉਹਨਾਂ ਦੇ ਪੈਸਾ ਬਸ, ਪੈਸਾ ਜਿੱਥੋਂ ਮਿਲਦਾ ਤੇ ਉੱਥੇ ਉਹ ਕਰ ਲੈਂਦੇ ਆ, ਉੱਥੇ ਜਾ ਕੇ ਜੁੜ ਜਾਂਦੇ ਆ।
ਸਪਰਾਟ ਸਾਹਿਬ, ਸਾਡੇ ਨਾਲ ਨਾ ਬਹੁਤ ਸਾਰੇ ਸਰੋਤੇ ਵੀ ਜੁੜੇ ਹੋਏ ਆ, ਔਰ ਸਾਡੇ ਨਾਲ ਬਹੁਤ ਪਹਿਲਾਂ ਤੋਂ ਜੀਐਸ ਚਾਲ ਹੋਰਾਂ ਨੇ ਵੀ ਸਾਂਝ ਬਣਾਈ ਹੋਈ ਆ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ ਚਾਲ ਸਾਹਿਬ ਤੁਹਾਨੂੰ, ਔਰ ਇਹਨਾਂ ਨੇ ਕੁਛ ਕੁ ਖਬਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ SBS ਦੇ ਹਵਾਲੇ ਦੇ ਨਾਲ। ਇੱਕ ਖਬਰ ਜਿਹੜੀ ਆ ਉਹ ਹੈਗੀ ਆ, ਬਹਿਬਲ ਕੰਡ ਦੀ ਤੀਜੀ ਵਰੇਗੰਢ ਮੌਕੇ ਸਰਕਾਰ ਤੋਂ ਫਿਟਕਾਰਾ, ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਦਾ ਅਹਿਦ। ਸੋ ਇਹਦੇ ਬਾਬਤ ਕਾਫੀ ਵਾਰ ਗੱਲਬਾਤ ਜਿਹੜੀ ਆ ਉਹ ਆਪਾਂ ਪਹਿਲਾਂ ਵੀ ਕਰਦੇ ਆਏ ਆ, ਔਰ ਜੇਕਰ ਤੁਸੀਂ ਇਸ ਬਾਬਤ ਸਾਡੇ ਸਰੋਤਿਆਂ ਦੇ ਨਾਲ ਗੱਲ ਜਿਹੜੀ ਆ ਕਰਨੀ ਚਾਹੋ ਤਾਂ ਜ਼ਰੂਰ ਕਰੋ। ਤੀਜੀ ਵਰੇਗੰਢ ਦੇ ਮੌਕੇ ਜਿਹੜਾ ਸ਼ਹੀਦੀ ਸਮਾਗਮ ਹੋਇਆ ਉਹਦੇ ਵਿੱਚ ਧਾਰਮਿਕ ਰਾਜਸੀ ਹਸਤੀਆਂ ਦਾ ਜਿਹੜਾ ਕੈਪਟਨ ਸਰਕਾਰ ਪ੍ਰਤੀ ਜਿਹੜਾ ਵਤੀਰਾ ਸੀ ਜੀ ਉਹ ਗੁੱਸੇ ਤੇ ਤਲਖੀ ਵਾਲਾ ਸੀਗਾ, ਤੇ ਉਹਨਾਂ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਮੌਜੂਦਾ ਸਾਬਕਾ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ ਦਾ ਦੋਸ਼ ਲਾਇਆ। ਜਦਕਿ ਅੱਜ ਅਸੀਂ ਪਹਿਲੀ ਖਬਰ ਵੀ ਜਿਹੜੀ ਪੜ੍ਹ ਰਹੇ ਸੀਗੇ ਉਹਦੇ ਵਿੱਚ ਇੱਕ ਵਾਰ ਫੇਰ ਕੈਪਟਨ ਸਾਹਿਬ ਨੇ ਉਸੇ ਮੁੱਦੇ ਨੂੰ ਛੇੜ ਕੇ ਤੇ ਆਪਣੀ ਜਿਹੜੀ ਸਫਾਈ ਆ ਉਹ ਦਿੱਤੀ ਆ, ਕੀ ਕਹੋਗੇ?
ਬਿਲਕੁਲ ਜੀ, ਦੇਖੋ ਅਸੀਂ ਕਾਫੀ ਕੁਛ ਇਸ ਤੇ ਬੋਲ ਚੁੱਕੇ ਹਾਂ, ਕਾਫੀ ਕੁਛ ਕਹਿ ਤੇ ਇਹ ਸਾਲ 84 ਨੂੰ ਟੱਪੇ ਨੂੰ 34 ਸਾਲ ਹੋ ਗਏ ਤਾਂ 3 ਸਾਲ ਹੀ ਹੋਏ ਆ, ਸੋ ਐਡੀ ਛੇਤੀ ਅਸੀਂ ਕਿੱਥੋਂ ਆਸ ਰੱਖਦੇ ਹਾਂ ਕੋਈ ਸਾਨੂੰ ਜਿਹੜਾ ਇਨਸਾਫ਼ ਮਿਲ ਜੂਗਾ
ਜੀ। ਬਿਲਕੁਲ, ਤੇ ਅੱਗੇ ਇਹਨਾਂ ਦੀ ਇੱਕ ਹੋਰ ਜਿਹੜੀ ਖਬਰ ਹੈ ਉਹ ਸਾਂਝੀ ਕੀਤੀ ਹੈ ਜੀ। ਉੱਭਰਦੇ ਰਗਬੀ ਖਿਡਾਰੀ ਅਮਨ ਸਿੰਘ ਨੂੰ ਸਪੋਰਟਸ ਪਰਸਨ ਆਫ ਦਾ ਈਅਰ ਅਵਾਰਡ ਮਿਲਿਆ। ਸਿਡਨੀ ਦੇ ਗਲੈਨਮੋਰ ਪਾਰਕ ਇਲਾਕੇ ਦੇ ਵਿੱਚ ਰਹਿਣ ਵਾਲੇ ਅਮਨ ਸਿੰਘ ਨੂੰ ਕਹਿੰਦੇ ਰਗਬੀ ਦੀ ਖੇਡ ਦੇ ਨਾਲ ਬਚਪਨ ਤੋਂ ਹੀ ਪਿਆਰ ਹੈ, ਔਰ ਇਸ ਬੱਚੇ ਨੂੰ ਮਿਲਿਆ ਜੀ ਸਪੋਰਟਸ ਪਰਸਨ ਆਫ ਦਾ ਈਅਰ ਅਵਾਰਡ। ਸੋ 17 ਸਾਲਾਂ ਦਾ ਇਹ ਭਾਰਤੀ ਮੂਲ ਦਾ ਖਿਡਾਰੀ ਹੈ, ਹੁਣ ਨੈਸ਼ਨਲ ਰਗਬੀ ਲੀਗ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਯਤਨਸ਼ੀਲ ਹੈ। ਸੋ ਧੰਨਵਾਦ ਚਾਲ ਸਾਹਿਬ, ਤੁਸੀਂ ਇਸ ਖਬਰ ਦੇ ਨਾਲ ਸਾਂਝ ਬਣਾਈ ਹੈ, ਔਰ ਸਾਡੇ ਸਰੋਤਿਆਂ ਤੱਕ ਇਸ ਬੱਚੇ ਦੀ ਜਿਹੜੀ ਸਫਲਤਾ ਹੈ, ਜਿਹੜੀ ਪ੍ਰਾਪਤੀ ਆ ਉਹਨੂੰ ਸਾਂਝਿਆਂ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਖਬਰ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਏਅਰ ਇੰਡੀਆ ਪਲੇਨ ਹਿਟਸ ਬ੍ਰਿਕ ਵਾਲ, ਕੰਟੀਨਿਊਜ਼ ਟੂ ਫਲਾਈ ਫੋਰ ਆਵਰਸ। ਅੱਛਾ ਜੀ, ਸੋ ਇਸ ਖਬਰ ਦੇ ਰਾਹੀਂ ਵੀ ਇਹਨਾਂ ਨੇ ਏਅਰ ਇੰਡੀਆ ਦੇ ਇੱਕ ਜਹਾਜ਼ ਦੀ ਜਿਹੜੀ ਖਬਰ ਆ ਸਾਂਝੀ ਕੀਤੀ ਆ ਕਿ 136 ਜਿਹੜੇ ਲੋਕ ਸੀਗੇ ਉਸ ਵੇਲੇ ਸਵਾਰ ਸੀਗੇ ਜਹਾਜ਼ ਦੇ ਵਿੱਚ, ਤੇ ਇਹ ਇੱਕ ਕੰਧ ਦੇ ਵਿੱਚ ਜਦੋਂ ਵੱਜਿਆ ਤੇ ਬਚਾਅ ਜਿਹੜਾ ਆ ਉਹ ਜ਼ਰੂਰ ਹੋਇਆ, ਔਰ ਬਹੁਤ ਜ਼ਿਆਦਾ ਰਿਸਕ ਜਿਹੜਾ ਸੀਗਾ ਇਹਦੇ ਦੌਰਾਨ ਬਣਿਆ ਰਿਹਾ ਆ। ਤੇ ਇਸੇ ਇਹਦੇ ਨਾਲ ਇੱਕ ਹੋਰ ਜਿਹੜੀ ਖਬਰ ਇਹਨਾਂ ਨੇ ਸਾਂਝੀ ਕੀਤੀ ਆ, 15 ਸਾਲਾਂ ਇੱਕ ਲੜਕੀ ਦੇ ਬਾਰੇ ਚ ਆ, ਤੇ ਇੱਕ ਹੋਰ ਖਬਰ ਆ। ਸੋ ਇਹਨਾਂ ਖਬਰਾਂ ਦੇ ਬਾਰੇ ਮੈਂ ਜ਼ਰੂਰ ਬਰਾੜ ਸਾਹਿਬ ਬਾਅਦ ਦੇ ਵਿੱਚ ਜਿਹੜੀ ਸਰੋਤਿਆਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਵਾਵਾਂਗੀ। ਫਿਲਹਾਲ ਕੁਛ ਹੋਰ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਆ, ਅਸੀਂ ਉਹਨਾਂ ਦੇ ਵੀ ਜਿਹੜੇ ਮੈਸੇਜਸ ਆ ਉਹ ਲੈ ਲਈਏ। ਸਾਡੇ ਨਾਲ ਗੁਰਦੀਪ ਸਿੰਘ ਹੋਰੀ ਵੀ ਕਾਫੀ ਦੇਰ ਦੇ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਰਿਆਂ ਨੂੰ, ਔਰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਮਾਸਟਰਾਂ ਨੂੰ ਕਿਹਾ ਜੀ ਲਾਜ਼ਮੀ ਕਰ ਦਿੱਤਾ ਜਾਵੇ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਨ। ਸੋ ਇਹਦੇ ਬਾਰੇ ਅਸੀਂ ਬਹੁਤ ਵਾਰ ਚਰਚਾ ਕਰ ਚੁੱਕੇ ਹਾਂ ਕਿ ਜੇਕਰ ਜਿਹੜੇ ਸਰਕਾਰੀ ਅਧਿਆਪਕ ਆ ਉਹਨਾਂ ਦੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਨਗੇ ਤੇ ਉਹ ਦੂਸਰਿਆਂ ਦੇ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਆ, ਪਰ ਉਹਦੇ ਲਈ ਉਹਨਾਂ ਦਾ ਆਪਣਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਤੇ ਬਰਾੜ ਸਾਹਿਬ ਇਹਨਾਂ ਨੇ ਨਾ ਆਪਣੇ ਕੁਛ ਮੈਸੇਜ ਦੇ ਵਿੱਚ ਕੁਛ ਅਟੈਚਮੈਂਟਸ ਭੇਜੀਆਂ ਨੇ, ਪਿੰਡ ਚੱਕਰ ਦੀਆਂ ਤਸਵੀਰਾਂ ਭੇਜੀਆਂ, ਜਿਹੜਾ ਕਿ ਬੜਾ ਹੀ ਮਿਸਾਲ ਬਣ ਚੁੱਕਿਆ ਪੂਰੇ ਪੰਜਾਬ ਦੇ ਵਿੱਚ ਪਿੰਡ ਇਹ, ਔਰ ਇਹਨਾਂ ਨੇ ਉਹ ਸੋਹਣੀਆਂ ਤਸਵੀਰਾਂ ਜਿਹੜੀਆਂ ਭੇਜੀਆਂ। ਮੈਂ ਸਰਬਜੀਤ ਭਾਜੀ ਨੂੰ ਕਹੂੰਗੀ ਕਿ ਉਹ ਆਪਣੇ ਬਲੌਗ ਦੇ ਵਿੱਚ ਜ਼ਰੂਰ ਸਾਂਝੀਆਂ ਕਰਨ, ਤੇ ਉਹਨਾਂ ਨੇ ਕਿਹਾ ਕਾਸ਼ ਹਰ ਪੰਜਾਬ ਦਾ ਜਿਹੜਾ ਪਿੰਡ ਆ ਇਹੋ ਜਿਹੀ ਤਰੱਕੀ ਕਰੇ ਤੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਹੋ ਜਿਹੇ ਹੱਲੇ ਮਾਰੇ, ਹਨਾ। ਸੋ ਇਹਨਾਂ ਨੌਜਵਾਨਾਂ ਨੇ ਆਪਣੇ ਪਿੰਡ ਦੀ ਜਿਹੜੀ ਇਹ ਨੁਹਾਰ ਆ ਉਹ ਬਦਲ ਕੇ ਰੱਖੀ ਆ, ਇਹੋ ਜਿਹੇ ਯਤਨਾਂ ਦੇ ਨਾਲ ਉਹਨਾਂ ਨੇ ਆਪਣੇ ਪਿੰਡ ਦੀ ਜਿਹੜੀ ਖੂਬਸੂਰਤੀ ਵੀ ਬਰਕਰਾਰ ਰੱਖੀ ਆ, ਔਰ ਪਿੰਡ ਦੇ ਵਿੱਚ ਸਾਫ਼ ਸਫਾਈ ਔਰ ਜਿਹੜਾ ਕੁਦਰਤੀ ਵਾਤਾਵਰਣ ਆ ਉਹਨੂੰ ਵੀ ਬਹਾਲ ਕੀਤਾ ਆ। ਸੋ ਇਹ ਜਿਹੜੇ ਹਮਲੇ ਆ ਉਹ ਆਪ ਹੀ ਮਾਰਨੇ ਪੈਂਦੇ ਆ। ਸੋ ਕਈ ਵਾਰ ਅਸੀਂ ਸਾਰਾ ਕੁਛ ਸਰਕਾਰਾਂ ਦੇ ਉੱਤੇ ਛੱਡ ਦਿੰਦੇ ਹਾਂ, ਪਰ ਜੇਕਰ ਅਸੀਂ ਖੁਦ ਤੋਂ ਕੁਛ ਐਫਰਟਸ ਕੁਛ ਕੋਸ਼ਿਸ਼ਾਂ ਸ਼ੁਰੂ ਕਰੀਏ ਤਾਂ ਇਹਦਾ ਹੱਲ ਹੋ ਜਾਂਦਾ ਆ। ਤੇ ਬਾਕੀ ਇਹਨਾਂ ਨੇ ਨਾ ਇੱਕ ਹੋਰ ਖਬਰ ਸਾਂਝੀ ਕੀਤੀ ਆ, ਦ ਡਿਵੈਲਪਮੈਂਟ ਇੰਜੀਨੀਅਰਸ ਨਾਂ ਦੀ ਫੈਕਟਰੀ ਨੇ ਕਹਿੰਦੇ ਕਿਸਾਨਾਂ ਦੀ ਪਰਾਲੀ ਦਾ ਹੱਲ ਕੱਢਿਆ। ਬਿਲਕੁਲ ਜੀ, ਅਸੀਂ ਪਿੱਛੇ ਜੇ ਵੀ ਇੱਕ ਖਬਰ ਜਿਹੜੀ ਸੀ ਉਹ ਸਾਂਝੀ ਕੀਤੀ ਸੀਗੀ ਪਰਾਲੀ ਦੇ ਮੁੱਦੇ ਨੂੰ ਲੈ ਕੇ, ਔਰ ਇਹ ਜਿਹੜੀ ਦ ਡਿਵੈਲਪਮੈਂਟ ਇੰਜੀਨੀਅਰਸ ਨਾਂ ਦੀ ਫੈਕਟਰੀ ਆ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਜਾਂ ਇੱਥੇ ਜਿਹੜਾ ਸਹਿਯੋਗ ਕਰਨ ਦੇ ਵਿੱਚ ਮਦਦ ਕਰ ਰਹੀ ਆ। ਸਰਕਾਰ ਵਾਤਾਵਰਨ ਨੂੰ ਬਚਾਉਣ ਦੇ ਲਈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਿੱਥੇ ਜਾਗਰੂਕ ਕਰ ਰਹੀ ਹੈ, ਦੂਜੇ ਪਾਸੇ ਜਿਹੜੇ ਕਿਸਾਨ ਆ ਉਹ ਪਰਾਲੀ ਸਾਂਭਣ ਦੇ ਪੁਖਤਾ ਪ੍ਰਬੰਧ ਨਾ ਹੋਣ ਦਾ ਹਵਾਲਾ ਜਿਹੜਾ ਸੀ ਉਹ ਦਿੰਦੇ ਰਹੇ ਹੁਣ ਤੱਕ, ਤੇ ਇਹ ਸਮੱਸਿਆ ਦਾ ਜਿਹੜਾ ਹੱਲ ਆ ਡਿਵੈਲਪਮੈਂਟ ਇੰਜੀਨੀਅਰਸ ਨਾਂ ਦੀ ਫੈਕਟਰੀ ਨੇ ਕੱਢਿਆ ਜੀ, 25 ਕਿਲੋਮੀਟਰ ਅਬੋਹਰ ਤੋਂ ਦੂਰ ਆ। ਇਹਨਾਂ ਨੇ ਇੱਕ ਅਨੋਖਾ ਤੇ ਸਹਿਜ ਹੱਲ ਕੱਢਿਆ ਆ, ਪਰਾਲੀ ਜਿਹੜੀ ਹੈ ਜੀ ਉਹ ਖਰੀਦ ਕੇ ਉਹਦਾ ਇਸਤੇਮਾਲ ਬਿਜਲੀ ਬਣਾਉਣ ਦੇ ਲਈ ਕੀਤਾ ਜਾਂਦਾ, ਜਿਹਦੇ ਕਾਰਨ ਕਿਸਾਨਾਂ ਨੂੰ ਆਰਥਿਕ ਲਾਭ ਮਿਲਦਾ ਆ ਤੇ ਨਾਲ ਹੀ ਵਾਤਾਵਰਨ ਦੀ ਜਿਹੜੀ ਪ੍ਰਦੂਸ਼ਣ ਆ ਉਹਦੇ ਤੋਂ ਵੀ ਮੁਕਤੀ ਮਿਲਦੀ ਆ। ਧੰਨਵਾਦ ਤੁਹਾਡਾ ਬਹੁਤ ਬਹੁਤ ਗੁਰਦੀਪ ਸਿੰਘ ਜੀ, ਤੁਸੀਂ ਇਸ ਖਬਰ ਦੇ ਨਾਲ ਸਾਂਝ ਪਾਈ ਹੈ। ਤੇ ਬਹਿਬਲ ਗੋਲੀਕਾਂਡ ਚ ਸ਼ਹੀਦ ਦੇ ਭਰਾ ਉੱਤੇ ਜਾਨਲੇਵਾ ਹਮਲਾ ਹੋਇਆ ਔਰ ਹਾਲਤ ਜਿਹੜੀ ਆ ਉਹ ਗੰਭੀਰ ਆ, ਇਸ ਖਬਰ ਨੂੰ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਬਰਗਾੜੀ ਮੋਰਚਾ ਭਖਣ ਦੇ ਆਸਾਰ ਤੇ ਸਰਕਾਰ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ ਜੀ। ਬਰਾੜ ਸਾਹਿਬ
ਬਿਲਕੁਲ ਜੀ, ਦੇਖੋ ਕਈ ਵਾਰੀ ਧਿਆਨ ਨੂੰ ਹੋਰ ਜਿਹੜਾ ਅਟਰੈਕਟ ਕਰਨ ਲਈ ਇਹੋ ਜਿਹੇ ਹਮਲੇ ਵੀ ਕੀਤੇ ਜਾਂਦੇ ਆ, ਇਹੋ ਜਿਹੀਆਂ ਗੱਲਾਂ ਵੀ, ਇਹੋ ਜਿਹੀਆਂ ਖਬਰਾਂ ਵੀ ਬਣਾਈਆਂ ਜਾਂਦੀਆਂ, ਪਰ ਇਸ ਖਬਰ ਦੀ ਜਿਹੜੀ ਹਜੇ ਪੂਰੀ ਤਸਦੀਕ ਆਪਣੇ ਕੋਲ ਨਹੀਂ ਹੈ ਤੇ, ਪਰ ਇਸ ਤੋਂ ਬਿਨਾਂ ਹੀ ਜੇ ਕੋਈ ਕਹੀਏ ਗੋਲੀਕਾਂਡ ਦੇ ਭਰਾ ਦੇ ਹਮਲੇ ਤੋਂ ਬਿਨਾਂ ਹੀ ਜਿਹੜਾ ਬਹਿਬਲ ਕਾਂਡ ਆ ਜਿਹੜਾ ਇਹ ਭਖਿਆ ਹੋਇਆ ਤੇ ਬਹੁਤ ਵੱਡੀ ਜਿਹੜੀ ਉੱਥੇ ਇੱਕ ਰੈਲੀ ਹੋਈ ਹੈ, ਉਹ ਵੀ ਉਸ ਟਾਈਮ ਜਿੱਦਣ ਦੋ ਵੱਡੀਆਂ ਸਿਆਸੀ ਰੈਲੀਆਂ ਹੋਣ ਤੇ ਉਦੋਂ ਜਮੀਰ ਦੀ ਆਵਾਜ਼ ਸੁਣ ਕੇ ਉੱਥੇ ਬਹੁਤ ਵੱਡੀ ਪੱਧਰ ਤੇ ਲੋਕ ਪਹੁੰਚੇ, ਪਰ ਅਫਸੋਸ ਇਹ ਰਿਹਾ ਵੀ ਉੱਥੇ ਵੀ ਜਿਹੜੇ ਸਿਆਸੀ ਲੀਡਰ ਸਨ ਉਹ ਆਪਦਾ ਸਟੇਜਾਂ ਦੇ ਉੱਤੇ ਆਪਦਾ ਕੰਮ ਕਰਨ ਨੂੰ ਨਹੀਂ ਉਹਨਾਂ ਨੇ ਗੁਰੇਜ ਕੀਤਾ। ਪਹਿਲ ਮਿਲਾ ਕੇ ਆਲਰੇਡੀ ਇਹ ਮਸਲਾ ਬਹੁਤ ਭਖਿਆ ਹੋਇਆ ਤੇ ਇਹ ਮਸਲੇ ਦੇ ਕੁਝ ਸਿਆਸਤਾਂ ਚੱਲਦੀਆਂ ਰਹਿਣਗੀਆਂ, ਪਰ ਪੁੱਛ ਵਾਲੀਆਂ ਹੁੰਦੀਆਂ ਜਾਂ ਇਹ ਸਿਆਸੀ ਲੀਡਰ ਐਡੇ ਕੁ ਹੁੰਦੇ ਆ ਵੀ ਇਹਨਾਂ ਦੇ ਸਿਰ ਤੇ ਉਹ ਜੂ ਰੰਗਣ ਵਾਲੀ ਗੱਲ ਨਹੀਂ ਤੇ ਇਹ ਇਹਨਾਂ ਚੀਜ਼ਾਂ ਨੂੰ ਵੀ ਠੰਡੇ ਵਾਸਤੇ ਅੱਜ ਪਾਣਗੇ ਛੇਤੀ
ਜੀ। ਬਿਲਕੁਲ, ਅੱਗੇ ਸਾਡੇ ਨਾਲ ਜਗਤਾਰ ਜੋਹਲ ਜੀ ਜੁੜੇ ਹੋਏ ਨੇ ਤੇ ਇਹਨਾਂ ਨੇ ਧਿਆਨ ਦਵਾਇਆ ਕਿ ਤੁਹਾਡੀ ਆਵਾਜ਼ ਜਿਹੜੀ ਵਿੱਚੋਂ ਕੱਟਣ ਲੱਗਦੀ ਆ, ਸੋ ਉਮੀਦ ਕਰਦੀ ਆ ਜੀ ਹੁਣ ਇਹ ਸੁਧਾਰ ਆ ਗਿਆ ਹੋਣਾ, ਥੋੜੀ ਜਿਹੀ ਆਵਾਜ਼ ਦੀ ਜਿਹੜੀ ਸਮੱਸਿਆ ਸੀ ਉਹ ਸ਼ੁਰੂਆਤ ਦੇ ਵਿੱਚ ਆਈ ਸੀ ਜੀ। ਧੰਨਵਾਦ ਜਗਤਾਰ ਜੀ, ਤੁਸੀਂ ਧਿਆਨ ਦਵਾਇਆ ਇਸ ਸਮੱਸਿਆ ਦੇ ਵੱਲ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਤੇ ਹਰਜਿੰਦਰ ਸਿੰਘ ਜੀ ਕਾਫੀ ਦੇਰ ਤੋਂ ਸਾਡੇ ਨਾਲ ਸਾਂਝ ਬਣਾ ਚੁੱਕੇ ਆ, ਸਤਿ ਸ੍ਰੀ ਅਕਾਲ, ਬੁਲਾਈਏ ਪ੍ਰੋਗਰਾਮ ਵਧੀਆ ਗਿਆਨ ਦੀਆਂ ਗੱਲਾਂ ਕਰਦੇ ਹੋ ਕਹਿੰਦੇ, ਤੇ ਬਾਕੀ ਇਹਨਾਂ ਨੇ ਕਿਹਾ ਪੰਜਾਬ ਚ ਕਹਿੰਦੇ ਮੌਸਮ ਬਿਲਕੁਲ ਸਾਫ਼ ਹੈ ਤੇ ਅੱਗੇ ਕਹਿੰਦੇ ਅੱਗੇ ਤਾਂ ਕਹਿੰਦੇ ਸੀ ਐਸ਼ ਕਰਨ ਨੂੰ ਮਾਸਟਰੀ ਤੇ ਪੈਸੇ ਕਮਾਉਣ ਲਈ ਡਾਕਟਰੀ ਹਨਾ, ਤੇ ਮੁਫ਼ਤ ਦੀ ਲੜਾਈ ਲਈ ਡਰਾਈਵਰੀ ਤੇ ਕੰਡਕਟਰੀ ਏਦਾਂ ਵੀ ਕਿਹਾ ਜਾਂਦਾ ਸੀਗਾ ਤੇ ਬਿਲਕੁਲ ਜੀ। ਪਰ ਜਦੋਂ ਅਸੀਂ ਆਪਣੇ ਪਿਛਲੇ ਸਮੇਂ ਦੇ ਵਿੱਚ ਚੱਲੀਏ ਤਾਂ ਮੈਨੂੰ ਲੱਗਦਾ ਕਿ ਮਾਸਟਰਾਂ ਦਾ ਜਾਂ ਜਿਹੜਾ ਅਧਿਆਪਕਾਂ ਦਾ ਜਿਹੜਾ ਸੀ ਸਤਿਕਾਰ ਬਹੁਤ ਜ਼ਿਆਦਾ ਸੀਗਾ ਹਨਾ, ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਅਧਿਆਪਕ ਹੁੰਦੇ ਸੀਗੇ ਉਹ ਬੜੇ ਸੱਚੇ ਸੁੱਚੇ ਨੇਕ ਹੁੰਦੇ ਸੀਗੇ, ਉਹ ਆਪਣੇ ਪ੍ਰੋਫੈਸ਼ਨ ਨੂੰ ਇਕੱਲੇ ਪ੍ਰੋਫੈਸ਼ਨ ਕਰਕੇ ਨਹੀਂ ਸੀ ਮਾਣਦੇ, ਉਹਨਾਂ ਦੇ ਲਈ ਉਹ ਜਿਹੜਾ ਪ੍ਰੋਫੈਸ਼ਨ ਸੀਗਾ ਉਹ ਤਪੱਸਿਆ ਹੁੰਦੀ ਸੀ ਹਨਾ, ਸੋ ਉਹ ਪੈਸ਼ਨ ਕਰਕੇ ਉਸ ਜਨੂਨ ਦੇ ਨਾਲ ਉਹ ਜਿਹੜੀ ਸੇਵਾ ਸੀਗੀ ਕਰਦੇ ਹੁੰਦੇ ਸੀਗੇ ਇਸ ਕਿੱਤੇ ਦੇ ਵਿੱਚ। ਪਰ ਜਦੋਂ ਤੋਂ ਸਿਰਫ ਅਸੀਂ ਪੈਸੇ ਕਮਾਉਣ ਦੇ ਲਈ ਇਹਨੂੰ ਮੰਨਣਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹ ਵੀ ਵਧੀਆਂ, ਔਰ ਇਸ ਵਰਗ ਨੂੰ ਵੀ ਇਸ ਵਰਗ ਦੀ ਜਿਹੜੀ ਕਹਿੰਦੇ ਹੁੰਦੇ ਆ ਕਿ ਇਮੇਜ ਆ ਹਨਾ ਉਹਨੂੰ ਵੀ ਥੋੜਾ ਜਿਹਾ ਨੁਕਸਾਨ ਆ ਉਹ ਪਹੁੰਚਿਆ ਆ। ਸੋ ਤੁਸੀਂ ਹਰਜਿੰਦਰ ਸਿੰਘ ਜੀ ਗੱਲ ਕੀਤੀ ਵੀ ਪੰਜਾਬ ਚ ਮੌਸਮ ਹੁਣ ਬਿਲਕੁਲ ਸਾਫ਼ ਆ, ਪਰ ਦੱਸਿਆ ਜਾ ਰਿਹਾ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ, ਤੇ ਉਸ ਭਵਿੱਖਬਾਣੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3 ਦਿਨ ਜਿਹੜੇ ਆ ਬਾਰਿਸ਼ ਦੇ ਆਸਾਰ ਲਗਾਤਾਰ ਪੰਜਾਬ ਦੇ ਵਿੱਚ ਬਣ ਜਾਣੇ ਆ। ਸੋ ਕੱਲ ਤੋਂ ਆਉਣ ਵਾਲੇ ਕੱਲ ਤੋਂ 3 ਦਿਨ ਬਾਰਿਸ਼ ਦੇ ਆਸਾਰ ਬਣ ਜਾਣੇ ਆ, ਤੇ ਹੋ ਸਕਦਾ ਕਿਸਾਨਾਂ ਦੇ ਫੇਰ ਜਿਹੜੇ ਸੰਕਟ ਦੇ ਬੱਦਲ ਆ ਉਹ ਛਾ ਜਾਣ। ਸੋ ਇਸ ਕਰਕੇ ਕਾਫੀ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਆ। ਖੁਰਾਕ ਤੇ ਸਪਲਾਈ ਵਿਭਾਗ ਦੇ ਮੰਤਰੀ ਨੇ ਵੀ ਕਿਹਾ ਵੀ ਖਬਰ ਜਿਹੜੀ ਹੈ ਸਾਡੇ ਲਈ ਇਹ ਚੰਗੀ ਨਹੀਂ ਆ, ਕਿਉਂਕਿ ਇਸ ਨਾਲ ਨਿਪਟਣ ਲਈ ਵਿਭਾਗ ਨੇ ਤਰਪਾਲਾਂ ਦਾ ਤਾਂ ਪ੍ਰਬੰਧ ਕਰ ਹੀ ਲਿਆ ਆ, ਪਰ ਕਿਸਾਨਾਂ ਦੇ ਲਈ ਇਹ ਜਿਹੜੀ ਖਬਰ ਆ ਇਹ ਹੋਰ ਵੀ ਜ਼ਿਆਦਾ ਮਾੜੀ ਆ ਕਿ ਜੇਕਰ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਉਹਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਦੇ ਨਾਲ ਜਿਹੜੀ ਫਸਲ ਆ ਉਹ ਇੱਕ ਵਾਰ ਫੇਰ ਖਰਾਬ ਹੋਣ ਦਾ ਜਾਂ ਝੋਨਾ ਕਾਸ਼ਤਕਾਰਾਂ ਦੇ ਲਈ ਵੱਡੇ ਨੁਕਸਾਨ ਦਾ ਜਿਹੜਾ ਖਤਰਾ ਆ ਉਹ ਬਣਦਾ ਆ ਜੀ। ਬਰਾੜ ਸਾਹਿਬ
ਦੇਖੋ ਜੀ, ਜਿੰਨੀਆਂ ਮਰਜ਼ੀ ਤਰਪਾਲਾਂ ਲਿਆ ਹੁਣ, ਪਰ ਸਵੇਰੇ ਫੋਟੋਆਂ ਤਾਂ ਇਹੀ ਆਉਣਗੀਆਂ, ਮੋਰੀਆਂ ਪਾਣੀ ਦੇ ਵਿੱਚ ਰੁੜਦੀਆਂ ਫਿਰਦੀਆਂ। ਇਹ ਹਾਲੇ ਤੱਕ ਜਿਹੜੀ ਸਰਕਾਰਾਂ ਨਾ ਸਾਡੀਆਂ ਉਹ ਸਾਲ ਦੋ ਸਾਲ ਪਿੱਛੇ ਚੱਲਦੀਆਂ, ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਦੋਂ ਦੋ ਸਾਲ ਪਿੱਛੇ ਚੱਲਦੀਆਂ, ਫਿਰ ਜਿਹੜੀ ਚੀਜ਼ ਦੀ ਲੋੜ ਨੀ ਰਹਿੰਦੀ ਇਹ ਸਾਡਾ ਗਾਂਧੀ ਨਾ ਸੋਚਣਾ ਜਾਂ ਇਹਨਾਂ ਨੂੰ ਅੰਦਾਜ਼ੇ ਹੀ ਨਾ ਹੋਣੇ ਵੀ ਕੀ ਫਸਲ ਆ ਉਹ ਅਸੀਂ ਇੰਤਜ਼ਾਮ ਕਰਨੇ ਆ, ਉਹ ਚੀਜ਼ਾਂ ਦਾ ਇਹਨਾਂ ਦਾ ਅੱਜ ਨੀ ਪਿਛਲੀਆਂ 40 ਸਾਲ ਤੋਂ ਹਿਸਟਰੀ ਰਹੀ ਹੈ, 40-50 ਸਾਲ ਤੋਂ ਜਦੋਂ ਸਰਕਾਰਾਂ ਬਣੀਆਂ ਆਜ਼ਾਦ ਹੋਇਆ ਉਦੋਂ ਤੋਂ ਇਹ ਅਸੀਂ ਪਿੱਛੇ ਚੱਲਦੇ ਹਾਂ। ਕਿਸਾਨ ਫਿਰ ਤੀਆਂ ਮਗਰੋਂ ਆਉਂਦੇ ਨਾ ਕਿ ਲੂੰਗੀ ਫੂਕਣੀ ਵਾਲੀ ਗੱਲ ਆ ਉਹ ਕਹਾਣੀ ਆ, ਪਰ ਮੈਂ ਤਾਂ ਕੱਲ ਅਖਬਾਰ ਚ ਫੋਟੋਆਂ ਦੇਖ ਰਿਹਾ ਸੀ ਵੀ ਲੋਕ ਪੀਪਿਆਂ ਨਾਲ ਪਾਣੀ ਕੱਢ ਰਹੇ ਸੀ ਮੰਡੀ ਦੇ ਵਿਚੋਂ, ਪਤਾ ਨੀ ਮੰਤਰੀ ਜੀ ਕਿਹੜੀਆਂ ਤਰਪਾਲਾਂ ਦਾ ਇੰਤਜ਼ਾਮ ਕਰਨ ਦੀ ਗੱਲ।
ਬਿਲਕੁਲ ਸੋ ਬ੍ਰਾਟ ਸਾਹਿਬ ਸੁਖਵਿੰਦਰ ਸੌਂਦੂਰੀ ਵੀ ਸਾਡੇ ਨਾਲ ਕਾਫੀ ਦੇਰ ਤੇ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ ਤੇ ਖਬਰਾਂ ਮੈਨੂੰ ਲੱਗਦਾ ਕਿ ਆਪਾਂ ਇੱਥੇ ਹੀ ਹੁਣ ਰੋਕਦੇ ਹਾਂ ਔਰ ਇਹ ਸਿਲਸਿਲਾ ਜਿਹੜਾ ਇੱਥੇ ਸਮਾਪਤ ਕਰਦੇ ਹਾਂ, ਪਰ ਜਿਹੜੀਆਂ ਆਪਣੇ ਗੁਰਦੀਪ ਸਿੰਘ ਹੋਰਾਂ ਨੇ ਸਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਜੇ ਉਹਦੇ ਬਾਬਤ ਤੁਸੀਂ ਕੁਛ ਕਹਿਣਾ ਚਾਹੋ ਤਾਂ।
ਬਿਲਕੁਲ ਜੀ ਦੇਖੋ ਖਬਰਾਂ ਦੇ ਤਕਰੀਬਨ ਸਾਰੀਆਂ ਤੇ ਅਸੀਂ ਨਿਗਾਹ ਤਾਂ ਮਾਰ ਹੀ ਲਈ ਆ ਤੇ ਸਾਰੀਆਂ ਤੇ ਗੱਲ ਵੀ ਕਰ ਲਈ ਆ, ਤੇ ਪਰਾਲੀ ਦੇ ਮਾਮਲੇ ਚ ਉਹਨਾਂ ਨੇ ਜਿਹੜਾ ਕਿਹਾ ਸੀ ਵੀ ਪਰਾਲੀ ਇਸ ਟਾਈਮ ਬਹੁਤ ਸਾਰੇ ਨੌਜਵਾਨ ਉੱਦਮੀ ਕਿਸਾਨ ਆ ਜਿਹੜਾ ਆਲੇ ਨੂੰ ਜਾਗਰੂਕ ਕਰਨ ਦੇ ਉੱਤੇ ਲੱਗੇ ਹੋਏ ਆ, ਰੋਜ਼ ਅਖਬਾਰਾਂ ਦੇ ਪੂਰੇ ਪੰਨੇ ਭਰੇ ਆਉਂਦੇ ਆ, ਇੱਕ ਅੱਧੇ ਇਹ ਵਧੀਆ ਚੀਜ਼ ਮੈਨੂੰ ਲੱਗੀ ਜਾਗਰਣ ਅਖਬਾਰ ਨੇ ਇੱਕ ਬੜੀ ਵਧੀਆ ਮੁਹਿੰਮ ਚਲਾਈ ਹੋਈ ਆ ਵੀ ਉਹ ਪੂਰਾ ਪੰਨਾ ਲਾਉਂਦੇ ਆ ਤੇ ਉਹਨਾਂ ਕਿਸਾਨਾਂ ਦੀਆਂ ਫੋਟੋਆਂ ਉਹਨਾਂ ਦਾ ਬਿਆਨ ਲਾਉਂਦੇ ਆ ਜਿਹੜੇ ਕਿਸਾਨ ਜਿਹੜੇ ਬਿਨਾਂ ਪਰਾਲੀ ਸਾੜੇ ਹੋਏ ਮੁਨਾਫਾ ਵੀ ਵੱਧ ਲੈ ਰਹੇ ਆ ਤੇ ਉਹਨਾਂ ਨੂੰ ਕੋਈ ਤਕਲੀਫ ਵੀ ਨੀ ਹੋ ਰਹੀ। ਸੋ ਏਦਾਂ ਜਿਹੜੀ ਇਹ ਚੀਜ਼ ਫੈਲਣੀ ਚਾਹੀਦੀ ਆ, ਜੇ ਕੋਈ ਇੰਡਸਟਰੀ ਉਹਦੀ ਹੈਲਪ ਕਰ ਰਹੀ ਹੈ ਇਸ ਚੀਜ਼ ਲਈ ਉਹ ਵੀ ਉਹਦੇ ਵੀ ਸਵਾਗਤ ਆ ਜੀ। ਸੋ ਕੁੱਲ ਮਿਲਾ ਕੇ ਸਾਨੂੰ ਵੀ ਆਪਾਂ ਨੂੰ ਇੱਕ ਚੀਜ਼ ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਜਿਵੇਂ ਪਿੰਡ ਥੜਿੱਕ ਦੇ ਵਿੱਚ ਹੋਇਆ ਤਾਂ ਉਹ NRI ਨੇ ਉਹਨੂੰ ਜਿਹੜਾ ਇੱਕ ਚੇਟਕ ਲਾਈ ਤੇ ਬਾਅਦ ਚ ਪਿੰਡ ਨੂੰ ਆਦਤ ਪੈ ਗਈ ਤੇ ਪਿੰਡ ਇੱਕ ਸ਼ੀਸ਼ੇ ਵਰਗਾ ਪਿੰਡ ਬਣ ਗਿਆ। ਹੁਣ ਤਾਂ ਬਹੁਤ ਸਾਰੇ ਹੋਰ ਵੀ ਪਿੰਡ ਆ ਜਿਹੜੇ ਉਹਦੀ ਤਰਜ਼ ਦੇ ਉੱਤੇ ਬਣੇ ਹੋਏ ਆ, ਪਰ ਮੇਰੀ ਬੇਨਤੀ ਹੈ ਅਸੀਂ ਜਿੰਨੇ ਵੀ NRI ਬਾਹਰ ਬੈਠੇ ਆ ਜੇ ਅਸੀਂ ਕੋਈ ਡੋਨੇਸ਼ਨ ਦੇਣੀ ਹੁੰਦੀ ਆ ਜਾਂ ਅਸੀਂ ਕੁਛ ਕਰਨਾ ਹੁੰਦਾ ਤਾਂ ਉਹਦੇ ਲਈ ਅਸੀਂ ਇੱਕ ਪ੍ਰੋਪਰ ਚੈਨਲ ਬਣਾਈਏ, ਚੈਨਲ ਬਣਾ ਕੇ ਪਿੰਡ ਦੀ ਪਹਿਲਾਂ ਇੱਕ ਟੀਮ ਗਠਿਤ ਕਰੀਏ, ਉਸ ਟੀਮ ਕਹੀਏ ਵੀ ਤੁਸੀਂ ਵੀ ਕੁਛ ਨਾ ਕੁਛ ਜਿਹੜੇ ਐਫਰਟਸ ਪਾਓਗੇ ਅਸੀਂ ਵੀ ਇੱਥੋਂ ਐਫਰਟਸ ਪਾਵਾਂਗੇ, ਫਿਰ ਰਲ ਮਿਲ ਕੇ ਸਰਕਾਰਾਂ ਤੇ ਵੀ ਪ੍ਰੈਸ਼ਰ ਪਾਵਾਂਗੇ ਤੇ ਫਿਰ ਪਿੰਡ ਦੀ ਜਿਹੜੀ ਨੁਹਾਰ ਬਦਲੀ ਜਾਊਗੀ। ਏਦਾਂ ਹੀ ਪਿੰਡ ਪਿੰਡ ਦੀ ਨੁਹਾਰ ਬਦਲੀ ਜਾ ਸਕਦੀ ਹੈ ਜੀ। ਸੋ ਆਓ ਅਸੀਂ ਰਲ ਮਿਲ ਕੇ ਸਾਰੇ ਇਸ ਚੀਜ਼ ਨੂੰ ਆਪਾਂ ਕੋਸ਼ਿਸ਼ ਕਰੀਏ ਵਧਾਵਾ ਦਈਏ। ਤੇ ਦੂਜਾ ਬਸ ਜੀ ਇਜਾਜ਼ਤ ਤੋਂ ਪਹਿਲਾਂ ਮੈਂ ਇੱਕ ਸਾਰੇ ਨਾ ਉਹਨਾਂ ਸਰੋਤਿਆਂ ਦਾ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਹੜੇ ਪੇਂਡੂ ਆਸਟ੍ਰੇਲੀਆ ਨਾਲ ਜੁੜੇ ਆ ਜੀ। ਪੇਂਡੂ ਆਸਟ੍ਰੇਲੀਆ ਦੇ ਤਕਰੀਬਨ 20,000 ਤੋਂ ਉੱਤੇ ਸਬਸਕ੍ਰਿਪਸ਼ਨਾਂ ਜਿਹੜੀਆਂ ਹੋ ਚੁੱਕੀਆਂ ਤੇ ਮੈਨੂੰ ਉਮੀਦ ਆ ਵੀ ਅੱਜ 21,000 ਹੀ ਹੋਣਗੀਆਂ। ਸੋ ਬੜਾ ਚੰਗਾ ਲੱਗਿਆ ਜੀ, 10,000 ਅਸੀਂ 4 ਸਾਲਾਂ ਦੇ ਵਿੱਚ ਪੂਰੇ ਕੀਤੇ ਸੀ ਪਰ ਅਗਲੇ 3 ਮਹੀਨਿਆਂ ਚ ਅਸੀਂ 20,000। ਮੈਨੂੰ ਲੱਗਦਾ ਇਹ ਵੀ ਇੱਕ ਜਿਹੜਾ ਲੋਕਾਂ ਦੇ ਵਿੱਚ ਪੇਂਡੂ ਆਸਟ੍ਰੇਲੀਆ ਪ੍ਰਤੀ ਪਿਆਰ ਤੇ ਰੁਝਾਨ ਜਿਹੜਾ ਵੱਧ ਰਿਹਾ ਉਹਦੇ ਲਈ ਆਪਾਂ ਤਹਿ ਦਿਲੋਂ ਧੰਨਵਾਦੀ ਹਾਂ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਤੁਹਾਨੂੰ ਅਸੀਂ ਆਵਾਜ਼ ਦੀ ਦੁਨੀਆਂ ਦੇ ਨਾਲ ਤੇ ਬਹੁਤ ਕੁਛ ਸੁਣਾਉਣੇ ਆ, ਪੰਜਾਬੀ ਅਖਬਾਰ ਤੇ ਬਹੁਤ ਕੁਛ ਤੁਹਾਨੂੰ ਪੜ੍ਹਨ ਲਈ ਦਿੰਨੇ ਆ ਤੇ ਇਵੇਂ ਪੇਂਡੂ ਆਸਟ੍ਰੇਲੀਆ ਦੇ ਉੱਤੇ ਤੁਹਾਨੂੰ ਦੇਖਣ ਲਈ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਦਿੰਦੇ ਰਹਾਂਗੇ
ਜੀ। ਸਮਰਾਟ ਸਾਹਿਬ ਵਧਾਈ ਹੈ ਜੀ ਇਸ ਪ੍ਰਾਪਤੀ ਦੇ ਲਈ, ਕਿਉਂਕਿ ਇਸ ਨੂੰ ਪ੍ਰਾਪਤੀ ਹੀ ਕਿਹਾ ਜਾ ਸਕਦਾ। ਇਹ ਜਿਹੜੇ ਸਾਰੇ ਐਫਰਟਸ ਆ ਉਹ ਤੁਸੀਂ ਆਪਣੇ ਸਿਰ ਤੇ ਹੀ ਕਰਦੇ ਹੋ ਔਰ ਇੱਕ ਸ਼ੌਕ ਦਾ ਜਿਹੜਾ ਕਹਿੰਦੇ ਹੁੰਦੇ ਆ ਵੀ ਕੋਈ ਮੁੱਲ ਨਹੀਂ ਹੁੰਦਾ, ਸੋ ਉਸ ਸ਼ੌਕ ਨੂੰ ਵੀ ਬਹਾਲ ਰੱਖਿਆ ਹੋਇਆ ਔਰ ਉਸ ਸ਼ੌਕ ਦੇ ਨਾਲ ਹੀ ਲੋਕਾਂ ਤੱਕ ਬਹੁਤ ਕੁਛ ਪਹੁੰਚਾਉਣ ਦਾ ਜਿਹੜਾ ਇੱਕ ਜ਼ਿੰਮਾ ਆ ਉਹ ਤੁਸੀਂ ਪੇਂਡੂ ਆਸਟ੍ਰੇਲੀਆ ਦੇ ਜ਼ਰੀਏ ਜਿਹੜਾ ਲਿਆ ਹੋਇਆ, ਸੋ ਇਹਦੇ ਲਈ ਤੁਹਾਨੂੰ ਵਧਾਈ ਹੈ।
ਬਹੁਤ ਬਹੁਤ ਮਿਹਰਬਾਨੀ ਜੀ, ਅਗਲੇ ਪ੍ਰੋਗਰਾਮ
ਜੀ ਸ਼ੁਕਰੀਆ। ਸੋ ਦੋਸਤੋ ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਸਾਡੇ ਨਾਲ ਸਾਂਝ ਪਾ ਰਹੇ ਸਨ ਖਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਜੀ ਉਹ ਹੁਣ ਅਸੀਂ ਸਮਾਪਤ ਕਰਨਾ, ਪਰ ਸਾਡੇ ਨਾਲ ਕੁਛ ਕੁ ਖਬਰਾਂ ਜਿਹੜੀਆਂ ਜੀ ਉਹ GS ਚਾਲ ਹੋਰਾਂ ਨੇ ਸਾਂਝੀਆਂ ਕੀਤੀਆਂ ਸੀਗੀਆਂ, ਉਹਨਾਂ ਖਬਰਾਂ ਦੇ ਉੱਤੇ ਥੋੜੀ ਜਿਹੀ ਝਾਤ ਜਿਹੜੀ ਉਹ ਜ਼ਰੂਰ ਮਾਰ ਲੈਂਦੇ ਹਾਂ। ਇੱਕ ਕਾਫੀ ਦੁਖਦਾਈ ਖਬਰ ਆ ਰਹੀ ਹੈ ਜੀ ਨਿਊਜ਼ੀਲੈਂਡ ਤੋਂ ਕਿ ਨਿਊਜ਼ੀਲੈਂਡ ਦੇ ਵਿੱਚ ਹਰਪ੍ਰੀਤ ਸਿੰਘ ਨਾਮ ਦਾ ਇੱਕ ਨੌਜਵਾਨ ਹੈ ਜਿਹਦਾ ਕਾਰ ਦਾ ਐਕਸੀਡੈਂਟ ਹੋਣ ਕਾਰਨ ਉਹਦੀ ਮੌਤ ਹੋ ਗਈ ਹੈ। 25 ਸਾਲ ਦਾ ਜਿਹੜਾ ਇਹ ਨੌਜਵਾਨ ਸੀਗਾ ਜੀ ਰੋਡ ਐਕਸੀਡੈਂਟ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਐਤਵਾਰ ਨੂੰ ਮਾਰਿਆ ਗਿਆ, ਤੇ ਕਾਫੀ ਦੁਖਦਾਈ ਖਬਰ ਹੈ ਪੰਜਾਬੀ ਭਾਈਚਾਰੇ ਦੇ ਲਈ, ਤੇ ਅਸੀਂ ਵੀ ਇਸ ਮੌਤ ਦੇ ਉੱਤੇ ਦੁੱਖ ਜਿਹੜਾ ਹੈ ਪ੍ਰਗਟ ਕਰਦੇ ਹਾਂ। ਤੇ ਇਹਦੇ ਨਾਲ ਹੀ ਜਿਹੜੀ ਇੱਕ ਹੋਰ ਖਬਰ ਉਹਨਾਂ ਨੇ ਸਾਂਝੀ ਕੀਤੀ ਸੀ ਸਾਡੇ ਨਾਲ ਕਿ ਇੱਕ 에ਅਰ ਇੰਡੀਆ ਦਾ ਜਿਹੜਾ ਪਲਾਨ ਆ ਉਹ ਕੰਧ ਦੇ ਨਾਲ ਟਕਰਾਉਣ ਦੇ ਲਈ ਨੁਕਸਾਨਿਆ ਗਿਆ, ਪਰ ਫਿਰ ਵੀ ਜਿਹੜਾ ਬਚਾ ਆ ਉਹ ਇਸ ਕਰਕੇ ਰਿਹਾ ਕਿ ਜਿਹੜੀ ਉਹ ਜਿਹੜਾ ਜਿਹੜਾ 에ਅਰਕ੍ਰਾਫਟ ਸੀਗਾ ਜੀ ਉਹਨੂੰ ਉੱਪਰੇ ਉੱਪਰ ਤਕਰੀਬਨ 4 ਘੰਟੇ ਤੱਕ ਉੱਡਣਾ ਪਿਆ ਔਰ 130 ਜਿਹੜੇ ਮੁਸਾਫਰ ਆ ਉਹ ਇਸ ਤਰ੍ਹਾਂ ਬਚੇ। ਜਿਹੜੇ ਕਰਿਊ ਮੈਂਬਰਸ ਵੀ ਸੀਗੇ 6 ਔਰ 136 ਜਣੇ ਸੀਗੇ, ਪਰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਰਿਸਕ ਸੀਗਾ ਉਹ ਕਾਫੀ ਜ਼ਿਆਦਾ ਸੀਗਾ ਔਰ ਬਚਾਅ ਜਿਹੜਾ ਆ ਉਹ ਜ਼ਰੂਰ ਹੋਇਆ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਖਬਰ ਆ ਉਹ ਸਾਂਝੀ ਕੀਤੀ ਆ ਜੀ ਐਸ ਚਾਹਲ ਹੋਰਾਂ ਨੇ ਕਿ ਇੱਕ ਨੌਜਵਾਨ ਜਿਹੜਾ ਜੀ ਉਹਦੇ ਉੱਤੇ ਹਮਲਾ ਕੀਤਾ ਗਿਆ, 15 ਸਾਲ ਦੀ ਜਿਹੜੀ ਕੁੜੀ ਆ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੀ ਗਈ ਹੈ। ਇਹ ਜਿਹੜਾ ਇਹ ਜਿਹੜੀ ਘਟਨਾ ਹੈ ਸਿਡਨੀ ਦੇ ਵਿੱਚ ਹੋਈ ਹੈ ਸ਼ੁੱਕਰਵਾਰ ਰਾਤ ਨੂੰ। ਸੋ 23 ਸਾਲਾਂ ਦਾ ਇਹ ਜਿਹੜਾ ਨੌਜਵਾਨ ਸੀਗਾ ਤੇ ਪੁਲਿਸ ਨੇ ਦੱਸਿਆ ਜੀ ਕਿ ਇਹ ਜਿਹੜਾ 4 ਲੋਕਾਂ ਦਾ, ਕਿਉਂਕਿ ਫਰਾਈਡੇ ਨਾਈਟ ਜਿਹੜੀ ਹੁੰਦੀ ਆ ਬਹੁਤ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਸਿਟੀਜ਼ ਦੇ ਵਿੱਚ ਹੋ ਰਹੀਆਂ ਹੁੰਦੀਆਂ ਆ, ਤੇ ਇਸ ਤਰ੍ਹਾਂ ਇਹਨਾਂ ਸਰਗਰਮੀਆਂ ਦੇ ਤਹਿਤ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਹੁੰਦੀਆਂ, ਚਾਹੇ ਲੁੱਟਮਾਰ ਜਾਂ ਖਿੱਚਧੂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਆਮ ਤੌਰ ਤੇ ਹੁੰਦੀਆਂ। ਸੋ ਇਹ ਇੱਕ ਨੌਜਵਾਨ ਆ ਜਿਹਦੇ ਉੱਤੇ ਹਮਲਾ ਕੁੜੀ ਦੇ ਦੁਆਰਾ ਕੀਤਾ ਗਿਆ। ਸੋ ਦੋਸਤੋ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਹੁਣ ਆਪਾਂ ਇੱਥੇ ਖਤਮ ਕਰਦੇ ਹਾਂ। ਖਬਰਾਂ ਤੋਂ ਬਾਅਦ ਆਪਾਂ ਇੱਕ ਬ੍ਰੇਕ ਲੈਣੀ ਆ, ਹੁਣ ਬ੍ਰੇਕ ਦਾ ਸਮਾਂ ਹੋ ਚੁੱਕਿਆ ਤੇ ਇੱਕ ਗੀਤ ਤੁਹਾਨੂੰ ਪਿਆਰਾ ਜਿਹਾ ਜ਼ਰੂਰ ਸੁਣਾਵਾਂਗੇ, ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਹਾਡੇ ਸੁਨੇਹੇ ਵੀ ਲੈਣੇ ਆ, ਪਰ ਕੁਝ ਗੱਲਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਆਉਂਦੇ ਹਾਂ ਬਹੁਤ ਜਲਦੀ ਬ੍ਰੇਕ ਤੋਂ ਬਾਅਦ, ਤੇ ਤੁਸੀਂ ਜਾਣਾ ਕਿਤੇ ਨਹੀਂ, ਬਣੇ ਰਹੋ ਜੁੜੇ ਰਹੋ ਸਾਡੇ ਨਾਲ ਹਰਮਨ ਰੇਡੀਓ।
इस परिवार में इमोशंस हैं।
ये भी कोई मम्मी पापा के करने की चीज है क्या?
रोमांस है, ड्रामा है और ढेर सारी मस्ती भी।
डॉक्टर ने कही कि मेहमान आने वाला घर में।
कौशिक साहब
शक्ल से तो बड़े शरीफ लगते हैं।
कौशिक परिवार के सारे सदस्यों से मिलने जरूर आए।
टाइम कब मिल गया तुझे?
मम्मी प्रेग्नेंट है मेरी।
मम्मी मतलब तेरी मम्मी?
तो क्या तेरी मम्मी?
ड्यू ऑन 19th अक्टूबर इन थिएटर्स नियर यू।
अ फोरम फिल्म्स रिलीज।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98-55-80-33-91 9855-80-3391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ। ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ, ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਕ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018, ਜੋ ਕਿ ਹੋਣ ਜਾ ਰਿਹਾ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋਟ 2 ਸੋਮਲ ਸੇਂਟ ਸਨਸ਼ਾਈਨ ਨੌਰਥ VIS PO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 8628 Pittwater Road DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-43-51 ਤੇ।
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ,
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ, ਜਿਸ ਨਾਲ ਭਵਿੱਖ ਵਿੱਚ ਤੁਹਾਡੇ $1,000 ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ, ਤੇ ਨਾਲੇ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298 ਤੇ।
ਫੇਰ ਯਾਦ ਰੱਖੋ, ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਓ ਚਾਚਾ, ਕੀ ਗੱਲ, ਬੜਾ ਉਦਾਸ ਬੈਠਾ।
ਓ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ 99-880-91-800।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Oh, Taya ji, kar rahi ho?
ਓਏ ਆਜਾ ਪਤੀ ਲੰਘਿਆ ਬਈ।
ਕੀ ਹਾਲ ਆ ਤਾਇਆ ਜੀ, ਸਿਹਤਾਂ ਕਿਵੇਂ ਆ?
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹ ਵਾਹ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਓ ਤਾਇਆ, ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ।
ਓ ਬਲੇ ਭਤੀਜ, ਫਿਰ ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ?
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ, ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਣਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199-156-090-13। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ, ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
कि तुसी भी बोर हो चुके हो रोज रोज जंक फूड खाके ते आ गया है ऑथेंटिक इंडियन क्विजीन लेके करी ट्विस्ट तुहाडे अपने शहर पटरी विच जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी करी ट्विस्ट लेके आ गया है डाइव इन टेक अवे और डिलीवरी सर्विसेज टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी इथे तुहानू मिलेगी वैरायटी दे नाल नाल क्वालिटी भी टेस्ट दे नाल नाल अरोमा भी ते जरूर ट्राई करो करी ट्विस्ट दी स्पेशल गोट करी वधेरे जानकारी लाई फौरन विजिट करो 11010 एनजैक एवेन्यू पटरी या फिर कॉल करो 0731425645
ठीक प्रोडक्शंस बड़े मान नाल पेश करदे ने पंजाबी फीचर फिल्म आटे दी चिड़ी नीरू बाजवा अमृत मान गुरप्रीत घुग्गी करमजीत अनमोल सरदार सोही अते बीएन शर्मा वर्गे कलाकारां नाल
चोना विच जमीन
क्योंकि जमीन झट दी मां हुंदी है
ता अपनी मां नूं केड़े प्यो दे आसे छड़ के गया सी कनेडा
सजी इस पंजाबी फीचर फिल्म नूं न्यूजीलैंड अते आस्ट्रेलिया दे सिनेमा घरां दे विच तुसीं देख सकदे हो 19 अक्टूबर
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਜੀ ਦੋਸਤੋ ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਤੇ ਬ੍ਰੇਕ ਦੌਰਾਨ ਤੁਸੀਂ ਸੁਣੇ ਕੁਛ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ ਸਾਡੇ ਸਪੌਂਸਰਸ ਦੇ ਜਿਹੜੇ ਸਪੌਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ ਔਰ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਨਾਲ ਸੰਬੰਧਿਤ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ www.harmanradio.com ਤੇ ਜਿਹੜਾ ਸਾਡਾ ਇਸ਼ਤਿਹਾਰਾਂ ਵਾਲਾ ਸੈਕਸ਼ਨ ਹੈ ਜੀ ਤੁਸੀਂ ਉੱਥੇ ਜਾ ਕੇ ਇਸ ਬਾਬਤ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਤੁਹਾਨੂੰ ਦੱਸਦੇ ਜਾਈਏ ਕਿ ਹਰਮਨ ਰੇਡੀਓ ਦੀ ਐਪ ਦੇ ਉੱਤੇ ਸਾਡੇ ਨਾਲ ਜੁੜਨ ਦੇ ਸਾਰੇ ਹੀ ਸਾਧਨ ਮੌਜੂਦ ਨੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਜਾਂ ਫਿਰ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ ਸੋ ਟੈਲੀਫੋਨ ਦੇ ਜ਼ਰੀਏ ਤੁਸੀਂ ਜੇ ਸਾਡੇ ਨਾਲ ਜੁੜਨਾ ਤਾਂ 02-8599-2811 ਸਾਡਾ ਫੋਨ ਨੰਬਰ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਨੂੰ ਕਰਨਾ ਚਾਹੁੰਦੇ ਹੋ ਟੈਲੀਗ੍ਰਾਮ ਮੈਸੇਜ ਦਾ ਟੈਲੀਗ੍ਰਾਮ ਮੈਸੇਜ ਦੇ ਲਈ ਵੀ ਐਪ ਦੇ ਉੱਤੇ ਜਿਹੜਾ ਟੈਲੀਗ੍ਰਾਮ ਦਾ ਲਿੰਕ ਦਿੱਤਾ ਗਿਆ ਤੁਸੀਂ ਉਹਨੂੰ ਜਦੋਂ ਦੱਬੋਗੇ ਦਬਾਓਗੇ ਤੇ ਉੱਥੇ ਤੁਸੀਂ ਸਿੱਧਾ ਜਿਹੜਾ ਮੈਸੇਜ ਹੈ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ ਈਮੇਲ ਐਡਰੈਸ ਜਿਹੜਾ ਆ ਉੱਥੇ ਈਮੇਲ ਦਾ ਲਿੰਕ ਵੀ ਦਿੱਤਾ ਗਿਆ ਉੱਥੋਂ ਹੀ ਸਿੱਧਾ ਜਿਹੜਾ ਤੁਹਾਡਾ ਮੈਸੇਜ ਹੈ ਉਹ ਸਾਡੇ ਤੱਕ ਪਹੁੰਚ ਜਾਏਗਾ ਸੋ ਇਹਦੇ ਲਈ ਤੁਸੀਂ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਜ਼ਰੂਰ ਆਪਣੇ ਫੋਨ ਦੇ ਉੱਤੇ ਇੰਸਟਾਲ ਕਰ ਲਓ ਜੇਕਰ ਨਹੀਂ ਕੀਤੀ ਹੋਈ ਜੇਕਰ ਤੁਸੀਂ ਕਿਸੇ ਹੋਰ ਜ਼ਰੀਏ ਦੇ ਨਾਲ ਸਾਡਾ ਰੇਡੀਓ ਸੁਣਦੇ ਹੋ ਤਾਂ ਤੁਸੀਂ ਹਰਮਨ ਰੇਡੀਓ ਦੀ ਐਪ ਨੂੰ ਇੰਸਟਾਲ ਕਰਕੇ ਉਹਦੇ ਜ਼ਰੀਏ ਤੁਸੀਂ ਸਾਡਾ ਜਿਹੜਾ ਰੇਡੀਓ ਆ ਉਹ ਸੁਣੋ ਔਰ ਹੋਰ ਵੀ ਜਿਹੜੀਆਂ ਫੈਸਿਲਿਟੀਜ਼ ਨੇ ਐਪ ਦੇ ਵਿੱਚ ਮੌਜੂਦ ਉਹਨਾਂ ਦਾ ਵੀ ਤੁਸੀਂ ਆਨੰਦ ਲੈ ਸਕਦੇ ਹੋ ਜਿਵੇਂ ਕਿ ਲਾਈਵ ਬਲੌਗ ਸਾਡੀ ਐਪ ਦੇ ਉੱਤੇ ਹੁੰਦਾ ਹੈ ਔਰ ਲਾਈਵ ਬਲੌਗ ਦੇ ਵਿੱਚ ਅਸੀਂ ਜਿਹੜੀਆਂ ਵੀ ਤਸਵੀਰਾਂ ਔਰ ਜਿਹੜੇ ਵਧੀਆ ਮੈਸੇਜ ਸਾਡੇ ਤੱਕ ਪਹੁੰਚਦੇ ਹੁੰਦੇ ਆ ਪ੍ਰੋਗਰਾਮਾਂ ਦੌਰਾਨ ਉਹ ਅਸੀਂ ਨਾਲੋਂ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਸੋ ਤੁਸੀਂ ਲਾਈਵ ਬਲੌਗ ਵੀ ਵੇਖ ਸਕਦੇ ਹੋ ਨਾਲੋਂ ਨਾਲ ਪ੍ਰੋਗਰਾਮ ਦੇ ਦੌਰਾਨ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਕੁਲਦੀਪ ਕੌਰ ਵੀ ਸ਼ਾਮਲ ਹੋ ਚੁੱਕੇ ਨੇ ਮੈਲਬਨ ਤੋਂ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਦੀਪ ਕੌਰ ਜੀ ਭਾਜੀ ਸਰਬਜੀਤ ਸਿੰਘ ਤੇ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਜੀ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਤੁਹਾਨੂੰ ਔਰ ਪ੍ਰੋਗਰਾਮ ਕਹਿੰਦੇ ਖੂਬ ਚੱਲ ਰਿਹਾ ਧੰਨਵਾਦ ਜੀ ਧੰਨਵਾਦ ਔਰ ਤੁਹਾਡੇ ਆਉਣ ਦੇ ਨਾਲ ਨਾ ਕੁਲਦੀਪ ਪ੍ਰੋਗਰਾਮ ਹੋਰ ਸੋਹਣਾ ਹੋ ਗਿਆ ਹੋਰ ਸੁਹਾਵਣਾ ਹੋ ਗਿਆ ਔਰ ਤੁਹਾਡੇ ਜਿਹੇ ਸ਼ਖਸ ਜਦੋਂ ਜੁੜਦੇ ਆ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੀ ਰੌਣਕ ਜਿਹੜੀ ਉਹ ਤਾਂ ਦੁੱਗਣੀ ਹੁੰਦੀ ਹੈ ਪਰ ਪ੍ਰੋਗਰਾਮ ਦਾ ਜਿਹੜਾ ਇੱਕ ਰੂਪ ਆ ਉਹ ਵੀ ਬਹੁਤ ਖੁਸ਼ਗਵਾਰ ਜਿਹੜਾ ਉਹ ਦਿਖਾਈ ਦਿੰਦਾ ਹੈ ਚਾਹੇ ਇਹ ਚੀਜ਼ਾਂ ਜਿਹੜੀਆਂ ਸਿਰਫ ਮਹਿਸੂਸ ਕਰਨ ਦੇ ਲਈ ਆ ਕਿਉਂਕਿ ਅਸੀਂ ਸਿਰਫ ਆਵਾਜ਼ ਦੇ ਜ਼ਰੀਏ ਜੁੜੇ ਹੋਏ ਆ ਪਰ ਜੇ ਅਸੀਂ ਜਿਹੜੀ ਆਪਣੀ ਕਲਪਨਾ ਆ ਉਹਨੂੰ ਯੂਜ਼ ਕਰਕੇ ਉਹਦੀ ਵਰਤੋਂ ਕਰਕੇ ਜੇ ਅਸੀਂ ਦੇਖਣਾ ਵੀ ਚਾਹੀਏ ਤਾਂ ਬਹੁਤ ਕੁਛ ਦੇਖ ਸਕਦੇ ਹਾਂ ਕਿਉਂਕਿ ਇਮੋਸ਼ਨਸ ਜਿਹੜੀਆਂ ਨੇ ਭਾਵਨਾਵਾਂ ਜਿਹੜੀਆਂ ਨੇ ਹਨਾ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਮਹਿਸੂਸ ਕਰਨ ਦੇ ਨਾਲ ਨਾਲ ਜੇ ਅਸੀਂ ਦਿਮਾਗ ਦੇ ਵਿੱਚ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਬਣਾਉਂਦੇ ਹਾਂ ਤਾਂ ਉਹਦਾ ਵੀ ਆਪਣਾ ਹੀ ਮਜ਼ਾ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਔਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਹਰਜਿੰਦਰ ਸਿੰਘ ਜੀ ਇੱਕ ਵਾਰ ਦੁਬਾਰਾ ਜੁੜੇ ਨੇ ਕਹਿੰਦੇ ਕਿਸਾਨਾਂ ਦੀਆਂ ਫਸਲਾਂ ਹਮੇਸ਼ਾ ਹੀ ਨੀਲੇ ਅਸਮਾਨ ਹੇਠ ਰਹਿੰਦੀਆਂ ਨੇ ਨਹੀਂ ਖੇਤੀ ਵੇਖ ਕੇ ਗਰਵ ਕਰੇ ਕਿਸਾਨ ਝੱਖੜ ਝੁੱਲੇ ਬਹੁਤ ਹੈ ਘਰ ਆਏ ਤਾਂ ਜਾਣ ਬਿਲਕੁਲ ਜੀ ਬਿਲਕੁਲ ਜਦੋਂ ਤੱਕ ਕਿਸਾਨ ਦੀ ਜਿਹੜੀ ਫਸਲ ਆ ਉਹ ਘਰ ਨੀ ਪਹੁੰਚ ਜਾਂਦੀ ਉਦੋਂ ਤੱਕ ਧੁੜਕੂ ਜਿਹੜਾ ਆ ਉਹ ਲੱਗਿਆ ਰਹਿੰਦਾ ਆ। ਜਿਵੇਂ ਅਸੀਂ ਖਬਰ ਸਾਂਝੀ ਕਰ ਰਹੇ ਸੀ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਦੇ ਆਸਾਰ ਦੱਸੇ ਗਏ ਆ, ਸੋ ਅਸੀਂ ਉਹਦੇ ਬਾਬਤ ਵੀ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ, ਮੈਨੂੰ ਲੱਗਦਾ ਅਜੀਤ ਸਿੰਘ ਚੌਹਾਨ ਹੁਰੀ, ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੀਵਾਲੀ ਮੇਲੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ। ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਇਸ ਵੇਲੇ ਅਸੀਂ ਆਨ ਏਅਰ ਔਰ ਜੀਆ ਨੂੰ ਕਹਿੰਦੇ ਹਾਂ, ਅਜੀਤ ਸਿੰਘ ਚੌਹਾਨ ਹੁਰਾਂ ਨੂੰ।
ਹੈਲੋ, ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਚਾਲ
ਜੀ? ਸਤਿ ਸ੍ਰੀ ਅਕਾਲ ਜੀ ਅਜੀਤ ਜੀ, ਬਹੁਤ ਵਧੀਆ, ਤੁਸੀਂ ਸੁਣਾਓ।
ਹਾਂਜੀ, ਸਭ ਠੀਕ ਠਾਕ। ਕਿਵੇਂ ਜੀ ਤੁਹਾਡੀ ਮੰਗਲਵਾਰ ਦੀ ਸਵੇਰ?
ਮੰਗਲਵਾਰ ਦੀ ਸਵੇਰ ਬਹੁਤ ਖੂਬਸੂਰਤ ਹੈ ਔਰ ਉਮੀਦ ਕਰਦੇ ਹਾਂ ਕਿ ਤੁਹਾਡੀ ਵੀ ਇਹ ਸਵੇਰ ਖੂਬਸੂਰਤ ਹੋਣੀ ਆ। ਤੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਜ਼ਰੀਏ ਇੱਕ ਜਿਹੜੀ ਜਾਣਕਾਰੀ ਹੈ ਉਹ ਵੀ ਸਰੋਤਿਆਂ ਤੱਕ ਪਹੁੰਚਾਉਣੀ ਆ, ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦਵਾਈ ਮੇਲਾ ਜਿਹੜਾ ਆ ਉਹ ਹੋਣ ਜਾ ਰਿਹਾ। ਉਸ ਮੇਲੇ ਬਾਬਤ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਦੋਂ ਔਰ ਕਿੱਥੇ ਹੋਣ ਜਾ ਰਿਹਾ ਦੀਵਾਲੀ ਮੇਲਾ।
ਜੀ ਅਮਰਦੀਪ ਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ। ਤੇ ਮੈਂ ਸ਼ੁਰੂ ਕਰਦਾ ਕਿ ਜਿਹੜਾ ਸਾਡਾ ਪ੍ਰੋਗਰਾਮ ਨੈਕਸਟ ਵੀਕਐਂਡ ਜਿਹੜਾ ਉਹ ਲਿਖਿਆ ਸੀ ਉਹ ਆਪਾਂ ਤ੍ਰਿਗੀਵਨ ਸੈਂਟਰਲ ਜਿਹੜਾ ਸ਼ੋਪਿੰਗ ਸੈਂਟਰ ਆ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਇਵੈਂਟ ਲਿਖਿਆ ਜੀ। ਤੇ ਇਸ ਇਵੈਂਟ ਦਾ ਮੇਨ ਜਿਹੜਾ ਮੁੱਖ ਜਿਹੜਾ ਆਪਣਾ ਮੁੱਦਾ ਹੈ ਜਾਂ ਕਹਿ ਲਓ ਜਿਹੜੀ ਆਪਣੀ ਮੇਨ ਓਬਜੈਕਟਿਵ ਆ, ਹਾਂਜੀ ਮਕਸਦ ਆ, ਉਹ ਦੀਵਾਲੀ ਨਹੀਂ ਹੈ। ਇਸ ਦਾ ਮੇਨ ਮਕਸਦ ਇਹ ਹੈ ਕਿ ਆਪਾਂ ਜਿਹੜੀ ਲੋਕਲ ਕਮਿਊਨਿਟੀ ਆ, ਸਾਰੇ ਵੱਖੋ ਵਰਗਾਂ ਦੇ ਤੇ ਸਾਰੇ ਵੱਖੋ ਕਮਿਊਨਿਟੀ ਬੈਕਗਰਾਉਂਡ ਤੇ ਜਿੰਨੇ ਵੀ ਲੋਕ ਉਸ ਏਰੀਆ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਕੱਠੇ ਕਰਨ ਦਾ ਮਕਸਦ ਹੈ। ਤੇ ਉਹ ਮਕਸਦ ਦੇ ਵਿੱਚ ਅਸੀਂ ਲਾਸਟ ਈਅਰ ਵੀ ਇਹ ਫੈਸਟੀਵਲ ਕੀਤਾ ਸੀ ਜਿਸ ਨੂੰ ਆਪਾਂ ਯੂਨਿਟੀ ਫੈਸਟੀਵਲ ਦਾ ਨਾਮ ਦਿੱਤਾ ਸੀ, ਜਿਸ ਦੇ ਵਿੱਚ ਆਪਾਂ ਵੱਖ ਵੱਖ ਕਮਿਊਨਿਟੀ ਦੇ ਵੱਖ ਵੱਖਰੇ ਸੱਭਿਆਚਾਰ ਦੇ ਉਹਨਾਂ ਦੇ ਕਲਚਰਲ ਪ੍ਰੋਗਰਾਮ ਤੇ ਉਹਨਾਂ ਦੇ ਕਲਚਰਲ ਪ੍ਰੋਡਕਸ਼ਨ ਜਿਹੜੇ ਹੁੰਦੇ ਨਾ ਉਹ ਆਪਾਂ ਸ਼ੋਕੇਸ ਕਰਦੇ ਹਾਂ। ਤੇ ਇਹ ਜਿਹੜਾ ਇਵੈਂਟ ਆ ਇਹ ਉਸੇ ਇਵੈਂਟ ਦਾ ਸੈਕਿੰਡ ਜਿੱਦਾਂ ਕਹਿ ਲਓ ਦੂਜੇ ਸਾਲ ਦਾ ਇਹ ਪੜਾਅ ਆ। ਤੇ ਇਸ ਦੇ ਵਿੱਚ ਸਾਨੂੰ ਸ਼ੋਪਿੰਗ ਸੈਂਟਰ ਨੇ ਲਾਸਟ ਈਅਰ ਵੀ ਸਪੋਰਟ ਕੀਤੀ ਸੀ ਤੇ ਇਸ ਟਾਈਮ ਉਹਨਾਂ ਨੇ ਇਸ ਇਵੈਂਟ ਨੂੰ ਥੋੜਾ ਬੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਦਾ 5ਵਾਂ ਜਨਮ ਦਿਨ ਹੈ। ਸੋ ਜਿਹੜਾ ਸ਼ੋਪਿੰਗ ਸੈਂਟਰ ਆ ਉਹ ਆਪਣਾ 5ਵਾਂ ਜਨਮ ਦਿਨ ਮਨਾ ਰਿਹਾ ਤੇ ਉਹਨਾਂ ਨੇ ਸਾਨੂੰ ਇਸ ਦੀ ਰਿਕੁਐਸਟ ਕੀਤੀ ਸੀ ਕਿ ਜਿਹੜਾ ਆਪਾਂ ਯੂਨਿਟੀ ਫੈਸਟੀਵਲ ਆ ਉਹਨਾਂ ਦੇ ਜਨਮ ਦਿਨ ਦੇ ਨਾਲ ਰਲਾ ਕੇ ਮਨਾਈਏ। ਤੇ ਕਿਉਂਕਿ ਉੱਥੇ ਬਹੁਤ ਵੱਡੇ ਲੈਵਲ ਤੇ ਇੰਡੀਅਨ ਪੰਜਾਬੀ ਭਾਈਚਾਰਾ ਰਹਿ ਰਿਹਾ ਹੈ ਤੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਅਸੀਂ ਉਹਦੇ ਰਿਲੇਟਡ ਕੁਛ ਐਕਟੀਵਿਟੀਜ਼ ਹੋਰ ਵਧਾਈਏ ਤਾਂ ਕਿ ਜਿਹੜੀ ਲੋਕਲ ਕਮਿਊਨਿਟੀ ਇੰਡੀਅਨ ਕਮਿਊਨਿਟੀ ਆ ਉਹਨਾਂ ਨੂੰ ਲੱਗੇ ਕਿ ਸ਼ੋਪਿੰਗ ਸੈਂਟਰ ਬੜਾ ਹੀ ਇਨਕਲੂਸਿਵ ਸ਼ੋਪਿੰਗ ਸੈਂਟਰ ਹੈ ਤੇ ਜੋ ਵੀ ਇੱਥੇ ਐਕਟੀਵਿਟੀਜ਼ ਕਰਦੇ ਨੇ ਉਹ ਸੋਚ ਸਮਝ ਕੇ ਕਰਨਗੇ ਕਿ ਅਸੀਂ ਸਾਰੇ ਕਮਿਊਨਿਟੀ ਲੈਵਲ ਤੇ ਲੋਕਾਂ ਨੂੰ ਇੰਗੇਜ ਕਰਦੇ ਹਾਂ ਹਨਾ। ਤੇ ਇਹ ਜਿਹੜੀ ਆਪਣੀ ਪਲਾਨਿੰਗ ਇਵੈਂਟ ਦੀ ਮੇਰਾ ਖਿਆਲ ਹੀ ਆ ਵੀ ਲਾਸਟ ਈਅਰ ਤੋਂ ਹੀ ਸ਼ੁਰੂ ਹੋ ਜਾਂਦੀ ਆ ਕਰਕੇ ਜਦੋਂ ਆਪਾਂ ਐਡੇ ਵੱਡੇ ਲੈਵਲ ਦਾ ਇਵੈਂਟ ਕਰਦੇ ਹਾਂ ਫਿਰ ਮੈਂ ਵਿਸਤਾਰ ਵਿੱਚ ਤੁਹਾਨੂੰ ਬਾਅਦ ਚੋਂ ਦੱਸ ਦਊਂਗਾ। ਤੇ ਆਪਾਂ ਜਿਹੜੇ ਲੋਕਲ ਸਕੂਲਸ ਆ ਜਾਂ ਲੋਕਲ ਕਾਉਂਸਲ ਆ ਜਾਂ ਜਿੱਦਾਂ ਸਟੇਟ ਲੈਵਲ ਤੋਂ ਵੀ ਸਾਨੂੰ ਥੋੜੀ ਜਿਹੀ ਸਪੋਰਟ ਮਿਲੀ ਸੀਗੀ, ਪੀਐਮਸੀ ਨੇ ਸਾਨੂੰ ਥੋੜੀ ਫੰਡਿੰਗ ਦਿੱਤੀ ਸੀ ਤਾਂ ਕਿ ਇਹ ਜਿਹੜਾ ਯੂਨਿਟੀ ਫੈਸਟੀਵਲ ਦਾ ਸਕਸੈਸਫੁਲੀ ਚੱਲਦਾ ਰਹੇ। ਤੇ ਜਿਹੜਾ ਮੇਨ ਇਵੈਂਟ ਆ 3 ਦਿਨਾਂ ਦਾ ਹੈ ਜੀ। ਤੇ ਜੇ ਇਵੈਂਟ ਆ ਲੱਗ ਗਈ ਤਾਂ ਜਿਹੜਾ 3 ਦਿਨਾਂ ਦਾ ਇਵੈਂਟ ਆ ਫਰਾਈਡੇ ਸੈਟਰਡੇ ਸੰਡੇ 26, 27, 28 3 ਦਿਨਾਂ ਦਾ ਇਵੈਂਟ ਆ ਜਿਸ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮ ਵੱਖੋ ਵੱਖਰੇ ਆਰਟਿਸਟ ਵੱਖੋ ਵੱਖਰੇ ਜਿਹੜੇ ਕਮਿਊਨਿਟੀ ਲੈਵਲ ਦੇ ਪ੍ਰੋਗਰਾਮ ਹੋ ਰਹੇ ਨੇ। ਤੇ ਉਸ ਦੇ ਵਿੱਚ ਇੱਕ ਜਿਹੜਾ ਹਿੱਸਾ ਹੈ ਦੀਵਾਲੀ ਦਾ ਸੈਲੀਬ੍ਰੇਸ਼ਨ ਹੈ, ਮਤਲਬ ਜਿਸ ਤਰੀਕੇ ਨਾਲ ਆਪਾਂ ਕਹਿ ਲਓ ਕਿ ਅੰਬਰੇਲਾ ਜਿਹੜਾ ਇਵੈਂਟ ਆ ਉਹ ਪੂਰਾ ਲੌਂਗ ਵੀਕਐਂਡ ਟਾਈਪ ਉੱਥੇ ਇੱਕ ਸੈਲੀਬ੍ਰੇਸ਼ਨ ਕਰ ਰਹੇ ਆਪਾਂ।
ਬਹੁਤ ਸੱਭਿਆਚਾਰਕ ਇੱਕ ਤਰ੍ਹਾਂ ਦਾ ਇਵੈਂਟ ਆ ਜਿਹਦੇ ਵਿੱਚ ਜਿਹੜਾ ਭਾਰਤੀ ਭਾਈਚਾਰੇ ਨੂੰ ਵੀ ਟਾਰਗੇਟ ਕੀਤਾ ਗਿਆ ਔਰ ਬਹੁਤ ਸਾਰੇ ਹੋਰ ਭਾਈਚਾਰੇ ਜਿਹੜੇ ਉਹ ਵੀ ਸ਼ਮੂਲੀਅਤ ਕਰ ਰਹੇ ਆ। ਮੇਰਾ ਜੋ ਸਮਝਣ ਦਾ ਜਿਹੜਾ ਪੱਖ ਹੈ ਉਹ ਇਹ ਆ। ਜੀ
ਜੀ ਬਿਲਕੁਲ। ਤੇ ਆਪਣੀ ਕਿਸਮਤ ਚੰਗੀ ਕਹਿ ਲਓ ਜਾਂ ਟਾਈਮਿੰਗ ਵਧੀਆ ਹੋ ਗਈ ਤੇ ਦੀਵਾਲੀ ਦਾ ਵੀ ਮਤਲਬ ਉਸੇ ਟਾਈਮ ਹੀ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਂਦੇ ਨੇ। ਤੇ ਅਸੀਂ ਜਦੋਂ ਸ਼ੋਪਿੰਗ ਸੈਂਟਰ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਵੀ ਆਪਾਂ ਕਿਉਂ ਨੀ ਇੱਥੇ ਦੀਵਾਲੀ ਦੀ ਸੈਲੀਬ੍ਰੇਸ਼ਨ ਵੀ ਕਰੀਏ ਤਾਂ ਕਿ ਕਮਿਊਨਿਟੀ ਜਿਹੜੇ ਆ ਆਪਾਂ ਪੰਜਾਬ ਵਿਚ ਜਾਂ ਇੰਡੀਆ ਵਿਚ ਜਨਰਲੀ ਦੇਖੀਏ ਤਾਂ ਲੋਕੀ ਆਪਣੇ ਬਾਜ਼ਾਰਾਂ ਵਿਚ ਜਾ ਕੇ ਸ਼ੋਪਿੰਗ ਕਰਦੇ ਦੀਵਾਲੀ ਟਾਈਮ ਤੇ ਬਾਜ਼ਾਰਾਂ ਵਿਚ ਜਾ ਕੇ ਸੈਲੀਬ੍ਰੇਟ ਕਰਦੇ ਆ ਤੇ ਉਹੀ ਸ਼ੋਪਿੰਗ ਸੈਂਟਰ ਵਾਲੇ ਵੀ ਕਹਿ ਰਹੇ ਨੇ ਕਿ ਇਹ ਬਾਜ਼ਾਰ ਕਰਦੀ ਹੈ ਨਾ ਆਪਣੇ ਲੋਕਲ ਕਮਿਊਨਿਟੀ ਲਈ ਤੇ ਜੇ ਆਪਾਂ ਇੱਥੇ ਵੀ ਉਹੋ ਜਿਹਾ ਮਾਹੌਲ ਲੋਕਾਂ ਨੂੰ ਦੇ ਦਈਏ ਕਿ ਹਾਂ ਵੀ ਵਧੀਆ ਤੁਸੀਂ ਆਓ ਆਪਣੀ ਦੁਕਾਨਦਾਰੀ ਕਰੋ ਜਿਵੇਂ ਦੁਕਾਨਾਂ ਤੇ ਇੰਡੀਆ ਸੀਜ਼ਨ ਲੱਗ ਜਾਂਦੀਆਂ ਇਹਨਾਂ ਨੇ ਵੀ ਸੇਲ ਲਾਈ ਹੋਈ ਹੈ ਵੀਕਐਂਡ ਲਈ ਸੋ ਉਸ ਤਰੀਕੇ ਨਾਲ ਇਹਨੂੰ ਆਪਾਂ ਉਹ ਜਿਹੜਾ ਐਜ਼ ਅ ਪਾਰਟਨਰਸ਼ਿਪ ਦੀਵਾਲੀ ਦਾ ਵੀ ਰੂਪ ਰੇਖਾ ਦਿੱਤਾ ਹੀ ਆ ਤੇ ਜੇ ਆਪਾਂ ਪ੍ਰੋਗਰਾਮ ਨੂੰ ਵਿਸਥਾਰ ਵਿਚ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਹੋ ਕੀ ਰਿਹਾ ਹੈ ਤਿੰਨ ਦਿਨ ਵਿਚ ਇਸ ਤਿੰਨ ਦਿਨ ਦੇ ਇਵੈਂਟ ਵਿਚ ਫਰਾਈਡੇ ਤੋਂ ਲੈ ਕੇ ਸੰਡੇ ਤੱਕ ਲਗਾਤਾਰ ਐਕਟੀਵਿਟੀਜ਼ ਹੋ ਰਹੀਆਂ ਜੇ ਤੁਸੀਂ ਕਿਉਂਕਿ ਮੈਂ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਜੇ ਮੈਂ ਕੁਛ ਮਿਸ ਵੀ ਕਰ ਗਿਆ ਨਾ ਤੁਸੀਂ tegivancentral.com.au ਦੀ ਵੈਬਸਾਈਟ ਤੇ ਜਾਓ ਤਾਂ ਤੁਸੀਂ ਉੱਥੇ ਵਿਸਥਾਰ ਦੇ ਵਿਚ ਸਾਰਾ ਕੁਛ ਦੇਖ ਸਕਦੇ ਹੋ ਜਿੰਨੀਆਂ ਵੀ ਐਕਟੀਵਿਟੀਜ਼ ਹੋ ਰਹੀਆਂ ਸਾਰੀਆਂ ਉੱਥੇ ਲਿਸਟਡ ਆ ਤੇ ਸਭ ਤੋਂ ਜਿਹੜੀ ਮੇਨ ਜਿਹੜੀ ਸਾਨੂੰ ਮੈਨੂੰ ਲੱਗ ਰਹੀ ਹੈ ਕਿ ਇੱਕਦਮ ਬਹੁਤ ਹੀ ਵਧੀਆ ਸਾਡੇ ਨਾਲ ਇੱਕ ਚਲੋ ਕਿਸਮਤ ਹੀ ਕਹਿ ਲਓ ਜਾਂ ਹੋਣੀ ਜਿੱਦਾਂ ਕਹਿ ਲਓ ਕਿ ਆਪਣੀ ਜਿਹੜੀ ਮੂਵੀ ਆ ਰਹੀ ਹੈ ਇੱਕ ਬਹੁਤ ਹੀ ਵਧੀਆ ਪੰਜਾਬੀ ਮੂਵੀ ਰਾਂਝਾ ਰਫੀਜੀ ਰੋਸ਼ਨ ਪ੍ਰਿੰਸ ਉਹਨਾਂ ਦੀ ਤੇ ਅਸੀਂ ਉਹਨਾਂ ਦੇ ਨਾਲ ਕੰਟੈਕਟ ਕੀਤਾ ਸੀਗਾ ਕਿ ਜੇ ਉਹ ਸਾਡੇ ਦੀਵਾਲੀ ਦੇ ਫੰਕਸ਼ਨ ਤੇ ਆ ਕੇ ਸਾਡੇ ਨਾਲ ਜੁੜਨ ਤੇ ਆਪਣੇ ਚਾਰ ਬੋਲ ਸਾਂਝੇ ਕਰਨ ਤੇ ਲਾਈਵ ਪਰਫਾਰਮੈਂਸ ਦੇਣ ਤੇ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਇੰਡੀਆ ਚ ਹੋ ਰਹੀ ਹੈ ਇਸ ਟਾਈਮ ਉਸ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਹਾਂ ਕਰ ਦਿੱਤੀ ਕਿ ਅਸੀਂ 22 ਤਰੀਕ ਨੂੰ ਇੱਥੇ ਆ ਸਕਦੇ ਹਾਂ ਤੇ ਤਾਂ ਕੁਦਰਤੀ ਉਹਨਾਂ ਦੀ ਜਿਹੜੀ ਇੱਕ ਫਿਲਮ ਰਿਲੀਜ਼ ਹੋ ਰਹੀ ਆ 26 ਤਰੀਕ ਨੂੰ ਰਾਂਝਾ ਰਫੀਜੀ ਤੇ ਉਹ ਅਸੀਂ ਉਹ ਵੀ ਸਾਡੇ ਲਈ ਕਹਿ ਲਓ ਕਿਸਮਤ ਵਾਲੀ ਗੱਲ ਆ ਕਿ ਉਸੇ ਟਾਈਮ ਤੇ ਉਹ ਫਿਲਮ ਰਿਲੀਜ਼ ਹੋ ਰਹੀ ਆ ਤੇ ਰੋਸ਼ਨ ਭਾਜੀ ਵੀ ਅਵੇਲੇਬਲ ਸੀਗੇ ਤੇ ਆਪਾਂ ਉਹ ਸ਼ੋਪਿੰਗ ਸੈਂਟਰ ਨਾਲ ਜਦੋਂ ਗੱਲ ਕੀਤੀ ਤਾਂ ਉਹ ਬੜੇ ਖੁਸ਼ ਹੋ ਗਿਆ ਕਿ ਇਹ ਤਾਂ ਹੋਰ ਵੀ ਵਧੀਆ ਸੋਹਣੇ ਸੁਝਾ ਗਿਆ ਵਾਲੀ ਗੱਲ ਹੋ ਰਹੀ ਆ ਤੇ ਉਹਨਾਂ ਨੇ ਫਟਾਫਟ ਜਿਹੜੀ ਆ ਮੂਵੀ ਨੂੰ ਵੀ ਓਕੇ ਕਰ ਦਿੱਤਾ ਕਿ ਆਪਾਂ ਜੇ ਇਹਨੂੰ ਆਪਾਂ ਪਾਰਟ ਆਫ ਸੈਲੀਬ੍ਰੇਸ਼ਨ ਐਡ ਕਰ ਦਈਏ ਤੇ ਉਹਨਾਂ ਨੇ ਫਰਾਈਡੇ ਨਾਈਟ ਨੂੰ ਇੰਟਰਨੈਸ਼ਨਲ ਮੂਵੀ ਪ੍ਰੀਮੀਅਰ ਜਿਹੜਾ ਆ ਉਹਦਾ ਉੱਥੇ ਸ਼ੋਕੇਸ ਕਰਨਾ ਯੂਨਾਈਟਿਡ ਸਿਨੇਮਾ ਚ ਤੇ ਜਿਹੜਾ ਆਪਣੇ ਰੋਸ਼ਨ ਭਾਜੀ ਨੇ ਉੱਥੇ ਸਾਰਿਆਂ ਦੇ ਨਾਲ ਰੂਬਰੂ ਹੋਣਗੇ ਤੇ ਉਸ ਤੋਂ ਬਾਅਦ ਸੈਟਰਡੇ ਨੂੰ ਉਹਨਾਂ ਦੀ ਪਰਫਾਰਮੈਂਸ ਆ ਜਿਹੜੀ ਮੇਨ ਸਟੇਜ ਤੇ ਹੋਗੀ ਉਸ ਤੋਂ ਇਲਾਵਾ ਆਪਣੇ ਪੰਜਾਬੀ ਜਾਂ ਭਾਰਤੀ ਭਾਈਚਾਰੇ ਲਈ ਉੱਥੇ ਆਪਾਂ ਕਾਫੀ ਐਕਟੀਵਿਟੀਜ਼ ਰੱਖੀਆਂ ਹੋਈਆਂ ਨੇ ਇਨ ਸਾਈਡ ਦਾ ਸ਼ੋਪਿੰਗ ਸੈਂਟਰ ਜਿੱਦਾਂ ਹਨਾ ਇੱਕ ਵੱਖਰਾ ਸਟੇਜ ਆ ਜਿੱਥੇ ਆਪਾਂ ਸਾਰਾ ਕਮਿਊਨਿਟੀ ਲੈਵਲ ਦੀ ਐਕਟੀਵਿਟੀਜ਼ ਕਰਨੀਆਂ ਜਿਹੜਾ ਬਾਹਰ ਮੇਨ ਸਟੇਜ ਆ ਜਿੱਦਾਂ ਜਿਹੜੀ ਮੇਨ ਰੋਡ ਆ ਨਾ ਸ਼ੋਪਿੰਗ ਸੈਂਟਰ ਦੀ ਉਹ ਸਾਰੀ ਬੰਦ ਕਰਕੇ ਉਹਨੂੰ ਪ੍ਰੋਪਰ ਬੈਰੀਕੇਡ ਕੀਤਾ ਹੋਣਾ ਉੱਥੇ ਆਪਾਂ ਮੇਨ ਸਟੇਜ ਲਗਾ ਕੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਕੁਛ ਨਾ ਕੁਛ ਐਕਟੀਵਿਟੀਜ਼ ਹੋ ਰਹੀਆਂ ਹੋਣੀ ਤੇ ਜੇ ਮੈਂ ਉਹਨਾਂ ਐਕਟੀਵਿਟੀ ਨੂੰ ਤੁਹਾਨੂੰ ਕੁਛ ਦੱਸਾਂ ਤੇ ਜੇ ਆਪਾਂ ਸ਼ੁਰੂ ਕਰ ਲਈਏ ਸਵੇਰੇ 11 ਵਜੇ ਤੋਂ ਲੈ ਕੇ ਹਾਂ ਸਵੇਰੇ 11 ਵਜੇ ਤੋਂ ਆਪਾਂ ਸ਼ੁਰੂ ਕਰ ਲਈਏ ਤਾਂ ਉੱਥੋਂ ਲਗਾਤਾਰ ਜਿੱਦਾਂ ਲੋਕਲ ਬੱਚਿਆਂ ਦੀਆਂ ਪਰਫਾਰਮੈਂਸਿਸ ਜਿੰਨੇ ਲੋਕਲ ਕਮਿਊਨਿਟੀ ਗਰੁੱਪਸ ਆ ਉਹਨਾਂ ਦੇ ਪਰਫਾਰਮੈਂਸ ਵੱਖੋ ਵੱਖਰੇ ਕਮਿਊਨਿਟੀ ਗਰੁੱਪਸ ਵਾਲੇ ਪਰਫਾਰਮੈਂਸ ਤੇ ਇੱਕ ਜਿਹੜੇ ਆਪਣੇ ਅੱਜ ਕੱਲ ਪੇਰੈਂਟਸ ਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ ਮੈਨੂੰ ਤਾਂ ਪਤਾ ਵੀ ਨੀ ਮੇਰੇ ਬੱਚੇ ਹੈ ਨੀ ਇੱਕ ਕਹਿੰਦੇ ਪੈਪਾ ਪਿੱਗ ਗਿਆ ਜਿਹੜੀ ਨਿਆਣੇ ਬਹੁਤ ਦੇਖਦੇ ਘਰ ਕਾਰਟੂਨ ਪੈਪਾ ਪਿੱਗ ਉਹਨਾਂ ਨੇ ਲਾਈਵ ਸ਼ੋ ਕਰਨਾ ਆ ਤੇ ਜਿਹਨਾਂ ਦੇ ਵੀ ਨਿਆਣੇ ਆ ਤਾਂ ਉਹ ਆਪਣੇ ਨਿਆਣੇ ਲੈ ਕੇ ਉੱਥੇ ਪਹੁੰਚ ਜਾਣ ਇੱਕ ਦੂਜੇ ਸੈਟਰਡੇ ਨੂੰ ਤੇ ਜਿਹੜੀ ਪੈਪਾ ਪਿੱਗ ਗਿਆ ਉਹਨਾਂ ਦੀ ਲਾਈਵ ਸ਼ੋ ਹੋਣੀ ਆ ਪਹਿਲਾਂ 11 ਵਜੇ ਤੇ ਫਿਰ 1 ਵਜੇ ਤੇ ਉਸ ਤੋਂ ਬਾਅਦ ਜਿਹੜੀ ਮੇਨ ਅਟ੍ਰੈਕਸ਼ਨ ਹੋਣੀ ਆ 2 ਵਜੇ ਜਿਹੜਾ ਵਿਕਟੋਰੀਆ ਪੁਲਿਸ ਆ ਉਹਨਾਂ ਦੀ ਪਾਈਪ ਬੈਂਡ ਆ ਜਿਦਾਂ ਆਪਣੇ ਨੀ ਹੁੰਦੇ ਮਾਰਚ ਬੈਂਡ ਕਰਦੇ ਹੁੰਦੇ ਪੁਲਿਸ ਵਾਲਿਆਂ ਦੇ ਨਾਲ ਪੰਜਾਬ ਵਿਚ ਇਹਨਾਂ ਦੇ ਵੀ ਇੱਥੇ ਪਾਈਪ ਬੈਂਡ ਆ ਤੇ ਉਹ ਬੜਾ ਵਧੀਆ ਉਹਨਾਂ ਦੀ ਪਰਫਾਰਮੈਂਸ ਹੁੰਦੀ ਆ ਉਹਨਾਂ ਨੇ ਵੀ 2 ਵਜੇ ਪਰਫਾਰਮੈਂਸ ਕਰਨੀ ਆ ਤੇ ਫਿਰ ਆਪਣੀ ਜਿਹੜੀ ਊਰਜਾ ਫਾਊਂਡੇਸ਼ਨ ਆ ਉਹਨਾਂ ਦੇ ਆਪਾਂ ਕਾਫੀ ਜਿੱਦਾਂ ਲੋਕਲ ਕਮਿਊਨਿਟੀ ਜਿਹੜੇ ਗਰੁੱਪਸ ਆ ਜਿਹਦੇ ਆਪਾਂ ਕੇਗੀਵਨ ਤੇ ਐਪਿੰਗ ਰਨ ਕਰਦੇ ਆ ਉਹਨਾਂ ਕਮਿਊਨਿਟੀ ਗਰੁੱਪਸ ਦੇ ਵੀ ਜਿਹੜੇ ਬੱਚੇ ਆ ਜਾਂ ਲੇਡੀਜ਼ ਆ ਜਿੰਨੇ ਪਰਫਾਰਮੈਂਸ ਉਹਨਾਂ ਨੇ ਕਰਨੀ ਹੈ ਨਾ ਉੱਥੇ ਤੇ ਉਹ ਵੀ ਡਿਫਰੈਂਟ ਟਾਈਮਸ ਤੇ ਮੇਨ ਸਟੇਜ ਤੇ ਜਿਹੜਾ ਬਾਹਰ ਆ ਹਨਾ ਤੇ ਜਿਹੜਾ ਇੱਕ ਇਨਡੋਰ ਸਟੇਜ ਆ ਸ਼ੋਪਿੰਗ ਸੈਂਟਰ ਦੇ ਅੰਦਰ ਟਾਰਗੇਟ ਦੇ ਸਾਹਮਣੇ ਹੋਣਾ ਜਿਹੜਾ ਟਾਰਗੇਟ ਹੈ ਅੰਦਰ ਸ਼ੋਪਿੰਗ ਸੈਂਟਰ ਦੇ ਉਹਦੇ ਵਿੱਚ ਵੀ ਕਾਫੀ ਜਿੱਦਾਂ ਆਨਗੋਇੰਗ ਐਕਟੀਵਿਟੀਜ਼ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਲੋਕਲ ਸਕੂਲ ਆ ਮਾਊਂਟ ਰਿਡਲੀ ਕਰੀਗੀਵਨ ਸੈਕੰਡਰੀ ਉਹਨਾਂ ਸਾਰਿਆਂ ਦੇ ਵੀ ਜਿੱਦਾਂ ਬੱਚੇ ਆ ਜਿੱਦਾਂ ਹਨਾ ਉਹਨਾਂ ਨੂੰ ਆਪਾਂ ਰੈਗੂਲਰਲੀ ਕਮਿਊਨਿਟੀ ਪਰਫਾਰਮੈਂਸ ਸਿਖਾ ਰਹੇ ਸੀਗੇ ਹਨਾ ਜਿੱਦਾਂ ਲਾਸਟ 6 ਮਹੀਨਿਆਂ ਤੋਂ ਤੇ ਉਹਨਾਂ 6 ਮਹੀਨਿਆਂ ਚ ਵੀ ਬੱਚਿਆਂ ਨੇ ਜੋ ਸਿੱਖਿਆ ਹਨਾ ਉਹਨੂੰ ਵੀ ਹੁਣ ਉੱਥੇ ਸਟੇਜ ਤੇ ਸ਼ੇਅਰ ਕਰਨਗੇ
ਜੀ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ
ਜੇ ਆਪਾਂ ਹੋਰ
ਭਿੰਨ ਭਿੰਨ ਤਰ੍ਹਾਂ ਦੀਆਂ ਜਿਹੜੀਆਂ ਬਣਦੀਆਂ ਉਹ ਵੇਖਣ ਨੂੰ ਮਿਲਣਗੀਆਂ।
ਤੁਹਾਨੂੰ ਮੈਂ ਤਾਂ ਹੀ ਕਿਹਾ ਜੇ ਮੈਂ ਕੁਝ ਭੁੱਲ ਵੀ ਗਿਆ ਹਨਾ ਤਾਂ ਤੁਸੀਂ ਪਲੀਜ਼ ਕੇਜੀਬਲ ਸੈਂਟਰਲ ਦੀ ਵੈਬਸਾਈਟ ਤੇ ਜਾ ਕੇ ਜ਼ਰੂਰ ਚੈੱਕ ਕਰ ਲਓ, ਕਿਉਂਕਿ ਜਿੰਨਾ ਕੁਝ ਹੋ ਰਿਹਾ ਨਾ ਇੱਕ ਤਰੀਕੇ ਨਾਲ ਕਹਿ ਲਓ ਮੇਲਾ, ਇਹ ਅਸਲੀ ਮੇਲਾ ਇਹਨੂੰ ਕਹਿੰਦੇ ਆ। ਇਹ ਨੀ ਹੈਗਾ ਵੀ ਆਪਾਂ ਜਿੱਦਾਂ ਕਿੱਡੀ ਬੜੀ ਕਮਿਊਨਿਟੀ ਆ ਹਨਾ ਇੰਟਰਲੇ ਏਰੀਆ ਦੇ ਵਿੱਚ, ਤੇ ਇੰਡੀਅਨ ਕਮਿਊਨਿਟੀ ਤਾਂ 2% ਹੋਣੀ ਆ ਹਨਾ, ਤੇ ਆਪਣਾ ਜਿਹੜਾ ਮੇਨ ਮਕਸਦ ਆ ਜੀ ਕਿ ਆਪਾਂ ਚਾਹੁੰਦੇ ਕਿ ਸਾਰੀ ਕਮਿਊਨਿਟੀ ਇਕੱਠੀ ਆਵੇ ਹਨਾ, ਤਾਂ ਹੀ ਮਜ਼ਾ ਆਉਂਦਾ ਕਿ ਹਾਂ ਆਪਾਂ ਇਸ ਮੁਲਕ ਵਿਚ ਆ ਕੇ ਜੇ ਆਪਾਂ ਇਕੱਲੇ ਹੀ ਸੈਲੀਬ੍ਰੇਸ਼ਨ ਕਰੀ ਜਾਈਏ ਤਾਂ ਹਾਰਮਨੀ ਵਾਲੀ ਗੱਲ ਨੀ ਰਹਿੰਦੀ ਹਨਾ।
ਬਿਲਕੁਲ ਬਿਲਕੁਲ,
ਤਾਂ ਉਸ ਕਰਕੇ ਆਪਾਂ ਉਹ ਸਾਰੇ ਹੀ ਜਿੰਨੇ ਲੋਕਲ ਕਮਿਊਨਿਟੀ ਗਰੁੱਪਸ ਆ ਜਾਂ ਲੋਕਲ ਪਰਫਾਰਮੈਂਸਿਸ ਤੇ ਜਿੰਨੇ ਵੀ ਲੈਵਲ ਵਾਲੇ ਆ ਉਹ ਸਾਰੇ ਇਸ ਚ ਇਨਵੋਲਵ ਕੀਤੇ ਹੋਏ ਨੇ।
ਜੀ ਜੀ,
ਤੇ ਫਿਰ ਜਿੱਦਾਂ ਲੈਬਨੀਸ ਡਰਮਰਸ ਹੋ ਗਏ, ਟਰਕਿਸ਼ ਡਰਮਰਸ ਹੋ ਗਏ, ਇੱਕ ਇਹਨਾਂ ਦੇ ਲੋਕਲ ਜਿੱਦਾਂ ਆਪਣੇ ਵੋਇਸ ਆਫ ਪੰਜਾਬ ਜਾਂ ਰੋਸ਼ਨ ਭਾਅ ਜੀ ਵੋਇਸ ਆਫ ਪੰਜਾਬ ਰਹੇ ਆ
ਜੀ,
ਇੱਥੇ ਵੀ ਇਹਨਾਂ ਦੀ ਹੁੰਦੀ ਜਿੱਦਾਂ ਦਾ ਵੋਇਸ ਹੁੰਦੀ ਜਿਹੜੀ ਆਪਾਂ ਟੀਵੀ ਤੇ ਦੇਖਦੇ ਹਾਂ
ਨਾ,
ਟੀਵੀ ਸ਼ੋਅ ਦਾ ਵੋਇਸ, ਉਹਦੇ ਵੀ ਕਈ ਜਿਹੜੇ ਪਾਰਟਿਸਪੈਂਟਸ ਆ ਉਹਨਾਂ ਦੀ ਵੀ ਪਰਫਾਰਮੈਂਸ ਹੋ ਰਹੀ ਆ
ਇੱਥੇ
ਆਪਣੇ ਮੇਨ ਜਿੱਦਾਂ ਸਟੇਜ ਤੇ ਹਨਾ। ਤੇ ਸਭ ਤੋਂ ਬੜੀ ਜਿਹੜੀ ਇੱਕ ਆਪਾਂ ਕਹਿ ਲਓ ਦੀਵਾਲੀ ਦੇ ਨਾਲ ਰਿਲੇਟਡ ਜਿਹਨੂੰ ਕਹਿ ਲਓ ਆਪਣੇ ਬਾਲੀਵੁੱਡ ਦੇ ਪਰਫਾਰਮੈਂਸ ਤਾਂ ਹੋਣੀ ਆ, ਭੰਗੜੇ ਦੀ ਪਰਫਾਰਮੈਂਸ ਹੋਣੀ ਆ
ਜੀ,
ਤੇ 9 ਵਜੇ ਜਿਹੜੇ ਰਾਤ ਨੂੰ ਸੈਟਰਡੇ ਨਾਈਟ ਨੂੰ 9 ਵਜੇ ਫਾਇਰਵਰਕਸ ਹੋਣਗੇ। ਤੇ ਉਸ ਤੋਂ ਬਾਅਦ ਜਿਹੜਾ ਸੰਡੇ ਆ ਜਾਂਦਾ, ਸੰਡੇ ਨੂੰ ਇਸ ਤੋਂ ਇਲਾਵਾ ਹੋਰ ਵੀ ਇਵੈਂਟਸ ਹੋਣੇ ਆ ਜਿਹਦੇ ਵਿੱਚ ਜਿਹੜੇ ਆ ਥੋਮਸ ਰਾਈਡਸ ਹੁੰਦੇ ਬੱਚਿਆਂ ਵਾਲੇ, ਪੋਨੀ ਰਾਈਡਸ ਹੋ ਗਏ, ਡਾਇਨਾਸੌਰ ਹੋਣਾ ਉੱਥੇ, ਸਟਲਟ ਵਾਕਰਸ ਹੋ ਗਏ, ਹਿਨਾ ਹੋਣੀ ਆ, ਜਿਹੜੇ ਨੋਵਾ ਆਪਣਾ ਰੇਡੀਓ ਵਾਲੇ ਨੀ ਹੈਗੇ ਨੋਵਾ ਵਾਲੇ
ਜੀ,
ਜਿਹੜਾ ਆਪਾਂ ਰੇਡੀਓ ਸੁਣਦੇ ਆਪਾਂ ਰੇਡੀਓ ਨੋਵਾ, ਉਹਨਾਂ ਦੀ ਵੀ ਜਿੱਦਾਂ ਉੱਥੇ ਸਟਰੀਟ ਟੀਮ ਹੋਣੀ ਆ, ਲੋਕਾਂ ਨੂੰ ਇੰਟਰਵਿਊ ਕਰ ਰਹੇ ਹੋਣੇ ਆ, ਪੁੱਛ ਰਹੇ ਹੋਣੇ ਹਾਂਜੀ ਕਿੱਦਾਂ ਲੱਗ ਰਿਹਾ ਇਹ ਉਹ ਹਨਾ। ਤੇ ਉਸ ਤੋਂ ਇਲਾਵਾ ਜੇ ਆਪਾਂ ਸੰਡੇ ਆ ਲਾ ਜਾਈਏ ਤਾਂ ਹੋਰ ਜਿੱਦਾਂ ਬੱਚਿਆਂ ਲਈ ਪ੍ਰੋਗਰਾਮ ਹੋ ਰਿਹਾ, ਕਿਉਂਕਿ ਜਿਹੜਾ ਇਵੈਂਟ ਆ ਕੋਸ਼ਿਸ਼ ਇਹੀ ਕਰ ਰਿਹਾ ਕਿ ਵੱਧ ਤੋਂ ਵੱਧ ਬੱਚੇ ਆਉਣ ਹਨਾ, ਸਾਰੇ ਫੈਮਿਲੀ ਇਵੈਂਟ
ਜੀ।
ਤੇ 11 ਵਜੇ ਇੱਕ ਪੀਜੇ ਮਾਸ ਕਰਕੇ ਆ, ਫਿਰ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਹਨਾ
ਜੀ ਜੀ।
ਉਸ ਤੋਂ ਬਾਅਦ ਇੱਕ ਜਸਟਿਸ ਕਰੂ ਆ ਕਰਕੇ ਇੱਕ ਗਰੁੱਪ ਜਿਹੜਾ ਬਹੁਤ ਵਧੀਆ ਇੱਥੋਂ ਦੇ ਸਿੰਗਰ ਗਰੁੱਪ ਆ, ਉਹਨਾਂ ਦੀ ਪਰਫਾਰਮੈਂਸ ਆ
ਜੀ।
ਫਿਰ ਜਿੱਦਾਂ ਮਾਹੌਰੀ ਜਿੱਦਾਂ ਕਲਚਰ ਆ ਉਹਨਾਂ ਦੇ ਇੱਕ ਹਾਕਾ ਹੁੰਦਾ ਹਨਾ, ਉਹਨਾਂ ਦੀ ਪਰਫਾਰਮੈਂਸ ਹੁੰਦੀ ਆ
ਜੀ।
ਫਿਰ ਇੱਕ ਐਲਵਿਸ ਦੀ ਪਰਫਾਰਮੈਂਸ ਆ, ਜਿੱਦਾਂ ਐਲਵਿਸ ਹੁਣ ਗੋਰਿਆਂ ਦੇ ਲਈ ਇਹ ਬਹੁਤ ਵਧੀਆ ਆ, ਚਲੋ ਰਲ ਮਿਲ ਕੇ ਕਰਨ ਵਾਲਾ ਪ੍ਰੋਗਰਾਮ। ਤੇ ਏਦਾਂ ਹਨਾ ਸਾਰੇ ਤਰ੍ਹਾਂ ਦੇ ਹਰੇਕ ਕਮਿਊਨਿਟੀ ਨੂੰ ਹਰੇਕ ਏਜ ਲੈਵਲ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਥਰੂ
ਜੀ।
ਤੇ ਉਹਦੇ ਵਿੱਚ ਆਪਣੇ ਜਿੰਨੇ ਮਾਰਕੀਟ ਸਟਾਲ ਹੋਣੇ ਆ, ਫੂਡ ਟਰੱਕਸ ਹੋਣੇ ਆ, ਕਾਰਨੀਵਲ ਰਾਈਡਸ ਹੋਣੇ ਆ, ਜੇ ਕਿਸੇ ਨੂੰ ਕੁਛ ਵੀ ਚਾਹੀਦਾ ਜਿੱਦਾਂ ਕਿਸੇ ਵੀ ਏਜ ਦੇ, ਕਿਸੇ ਵੀ ਲੈਵਲ ਦੇ, ਕਿਸੇ ਵੀ ਕਮਿਊਨਿਟੀ ਬੈਕਗ੍ਰਾਉਂਡ ਦੇ ਬੰਦੇ ਲਈ ਕੁਛ ਨਾ ਕੁਛ ਉੱਥੇ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ
ਜੀ ਜੀ ਬਿਲਕੁਲ
ਜੀ, ਤਾਂ ਕਿ ਇਹ ਨਾ ਲੋਕਾਂ ਨੂੰ ਲੱਗੇ ਕਿ ਆਪਾਂ ਜੇ ਯੂਨਿਟੀ ਫੈਸਟੀਵਲ ਕਹਿ ਰਹੇ ਹਾਂ ਜਾਂ ਕਿਸੇ ਇੱਕ ਕਾਮਨ ਸ਼ੋਪਿੰਗ ਸੈਂਟਰ ਦੀ ਸੈਲੀਬ੍ਰੇਸ਼ਨ ਹੋ ਰਹੀ ਹੈ ਤਾਂ ਉਹਨੂੰ ਆਪਾਂ ਕਮਿਊਨਿਟੀ ਬਾਇਸ ਨਹੀਂ ਕਰ ਸਕਦੇ ਹਨਾ।
ਸੋ ਯੂਨਾਈਟ ਕਰ ਰਹੇ ਸਾਰੇ
ਆਪਾਂ ਜੀ, ਬਿਲਕੁਲ ਕੋਸ਼ਿਸ਼ ਇਹ ਹੈ ਕਿ ਉਹ ਮੀਟਿੰਗ ਪਲੇਸ ਹੈ ਸਾਰਿਆਂ ਦੀ, ਤੇ ਆਪਣੀ ਊਰਜਾ ਫਾਊਂਡੇਸ਼ਨ ਦੀ ਕੋਸ਼ਿਸ਼ ਇਹੀ ਹੁੰਦੀ ਕਿ ਆਪਾਂ ਵੱਖੋ ਵੱਖਰੀ ਕਮਿਊਨਿਟੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਲੋਕਾਂ ਵਿੱਚ ਵੱਖਰਾ ਪਾਉਣੇ ਜਾਂ ਵਿਤਰ ਪਾਉਣੇ ਹਨਾ
ਜੀ।
ਤੇ ਉਹਦੇ ਕਰਕੇ ਆਪਾਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ ਆਪਾਂ ਜਿੰਨੇ ਵੀ, ਉਹਦੀ ਮੇਨ ਮੁੱਦਾ ਇਹੀ ਹੁੰਦਾ, ਮੇਨ ਮਕਸਦ ਇਹੀ ਹੁੰਦਾ ਕਿ ਅਸੀਂ ਜਿੰਨਾ ਵੀ ਪ੍ਰੋਗਰਾਮ ਦਾ ਓਬਜੈਕਟਿਵ ਜਿਹੜਾ ਹੁੰਦਾ ਉਹ ਲੋਕਾਂ ਨੂੰ ਇਕੱਠੇ ਕਰਨ ਦਾ, ਕਲਚਰਲ ਐਕਸਚੇਂਜ ਕਰਨ ਦਾ ਮੌਕਾ ਮਿਲੇ, ਲੋਕਾਂ ਨੂੰ ਲੱਗੇ ਹਾਂ ਵੀ ਮੈਂ ਇਸ ਇਵੈਂਟ ਤੇ ਗਿਆ, ਮੈਂ ਕੁਛ ਨਵਾਂ ਸਿੱਖਿਆ ਹਨਾ
ਜੀ,
ਉਹ ਚੀਜ਼ ਨੂੰ ਆਪਾਂ ਹਮੇਸ਼ਾ ਮੁੱਖ ਰੱਖਦੇ ਹਾਂ।
ਬਿਲਕੁਲ ਅਜੀਤ ਜੀ, ਤੁਸੀਂ ਕਾਫੀ ਵਿਸਥਾਰ ਦੇ ਵਿੱਚ, ਮੈਨੂੰ ਲੱਗਦਾ ਕਿ ਇਸ ਇਵੈਂਟ ਦੇ ਬਾਰੇ, 3 ਦਿਨਾਂ ਦਾ ਇਹ ਇਵੈਂਟ ਔਰ ਇਹਦੇ ਬਾਰੇ ਚ ਕਾਫੀ ਵਿਸਥਾਰ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ, ਔਰ ਜਿੱਦਾਂ ਜਿੱਦਾਂ ਸਾਡੇ ਭਾਈਚਾਰੇ ਦੀ ਗਿਣਤੀ ਵੱਧ ਰਹੀ ਆ, ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਵਾਰ ਇਸ ਟੌਪਿਕ ਦੇ ਉੱਤੇ ਗੱਲ ਕਰ ਚੁੱਕੀ ਹਾਂ ਕਿ ਸਾਡੇ ਭਾਈਚਾਰੇ ਦੀ ਜਿਹੜੀ ਗਿਣਤੀ ਆ ਉਹ ਵਿਕਟੋਰੀਆ ਸਟੇਟ ਦੇ ਵਿੱਚ ਲਾ ਲਈਏ ਜਾਂ ਫਿਰ ਮੈਲਬਰਨ ਦੇ ਵਿੱਚ ਲਾ ਲਈਏ ਤਾਂ ਸਿਡਨੀ ਤੋਂ ਬਾਅਦ ਹਨਾ ਕਾਫੀ ਤੇਜ਼ੀ ਦੇ ਨਾਲ ਵਧੀਆ, ਔਰ ਹੁਣ ਜੇ ਅਸੀਂ ਬਾਕੀ ਸ਼ਹਿਰਾਂ ਦੀ ਗੱਲ ਕਰੀਏ, ਬ੍ਰਿਸਬੇਨ ਦੇ ਵਿੱਚ ਵੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਵਧੀਆ, ਔਰ ਸਰਕਾਰ ਦੀ ਜਿਹੜੀ ਪਾਲਿਸੀ ਉਹ ਸ਼ੁਰੂ ਤੋਂ ਹੀ ਪੈਸੇ ਤਾਂ ਇਹ ਰਹੀ ਹੈ ਕਿ ਜਿਹੜਾ ਆਸਟ੍ਰੇਲੀਆ ਦਾ ਭਾਈਚਾਰਾ ਹੈ ਉਹ ਬਹੁਤ ਸੱਭਿਆਚਾਰਕ ਭਾਈਚਾਰਾ ਆ, ਔਰ ਬਹੁਤ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਸੋ ਵਿਕਟੋਰੀਆ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਆ ਇਹ ਇਸ ਚੀਜ਼ ਦੇ ਉੱਤੇ ਕਾਫੀ ਜ਼ੋਰ ਦੇ ਕੇ ਇਹੋ ਜਿਹੇ ਜਿਹੜੇ ਉਪਰਾਲੇ ਆ ਉਹ ਕਰ ਰਿਹਾ। ਸੋ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਵੀ ਇੱਕ ਕੋਸ਼ਿਸ਼ ਆ, ਔਰ ਵੱਖ ਵੱਖ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੀ ਵੀ ਸਮੇਂ ਸਮੇਂ ਤੇ ਇਹ ਕੋਸ਼ਿਸ਼ ਰਹਿੰਦੀ ਆ। ਔਰ ਜਦੋਂ ਅਸੀਂ ਕ੍ਰੇਗੀਬਨ ਦੀ ਗੱਲ ਕਰਦੇ ਹਾਂ ਤਾਂ ਮੈਲਬਰਨ ਦਾ ਇਹੋ ਜਿਹਾ ਖੇਤਰ ਆ, ਇਹੋ ਜਿਹਾ ਖਿੱਤਾ ਆ ਜਿੱਥੇ ਬਹੁ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਆ, ਹਨਾ। ਸੋ ਪੰਜਾਬੀ ਭਾਈਚਾਰਾ ਜਿਹੜਾ ਕ੍ਰੇਗੀਬਰਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਸਦਾ, ਇੱਕ ਛੋਟਾ ਜਿਹਾ ਜੇ ਅਸੀਂ ਕਹੀਏ ਵੀ ਪੰਜਾਬ ਵਸਿਆ ਹੋਇਆ ਉਸ ਖੇਤਰ ਦੇ ਵਿੱਚ, ਤਾਂ ਇਹਦੇ ਵਿੱਚ ਕੋਈ ਅਤੀਕਥਨੀ ਨਹੀਂ ਹੋਣੀ। ਪਰ ਦੂਸਰੇ ਭਾਈਚਾਰਿਆਂ ਦੇ ਜਿਹੜੇ ਲੋਕ ਆ ਉਹ ਵੀ ਬਕਾਇਦਾ ਉਸ ਖੇਤਰ ਦੇ ਵਿੱਚ ਰਹਿੰਦੇ ਆ, ਔਰ ਇੱਕ ਦੂਸਰੇ ਦੇ ਸਭਿਆਚਾਰਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਇਹੋ ਜਿਹੇ ਈਵੈਂਟ ਆਰਗੇਨਾਈਜ਼ ਕੀਤੇ ਜਾਂਦੇ। ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ, ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਦਿਓ
ਜੀ। ਸੁਨੇਹਾ ਤਾਂ ਬਸ ਰਿਕੁਐਸਟ ਹੀ ਆ ਕਿ ਸਾਰੇ ਜਿੰਨੇ ਵੀ ਲੋਕਲ ਮੈਂਬਰਸ ਆ ਜਾਂ ਜਿਹੜੇ ਰੇਡੀਓ ਸੁਣਨ ਵਾਲੇ ਮੈਂਬਰਸ ਆ ਵਿਕਟੋਰੀਆ ਚੋਂ ਜਾਂ ਮੈਲਬਨ ਦੇ ਏਰੀਏ ਚੋਂ, ਜਿਹੜੇ ਵੀ ਉੱਥੇ ਆਉਣਾ ਚਾਹੁੰਦੇ ਨੇ, ਪਲੀਜ਼ ਫੀਲ ਫਰੀ ਟੂ ਜੁਆਇਨ ਦਾ ਇਵੈਂਟ ਕਰਕੇ। ਕੋਈ ਉਹ ਨੀ ਹੈਗਾ ਇਵੈਂਟ ਕਿ ਜਿੱਥੇ ਲੋਕਾਂ ਨੇ ਆਪਣੇ ਇਕੱਠੇ ਹੋ ਕੇ ਸ਼ਰਾਬਾਂ ਪੀ ਕੇ ਹੁੱਲੜਬਾਜ਼ੀ ਕਰਨੀ ਜਾਂ ਕੁਛ ਕਰਨਾ ਹੈ, ਹਨਾ। ਇਹ ਬਿਲਕੁਲ ਪ੍ਰੋਫੈਸ਼ਨਲ ਲੈਵਲ ਦਾ ਇਵੈਂਟ ਆ, ਸ਼ੋਪਿੰਗ ਸੈਂਟਰ ਦੇ ਨਾਲ ਹੋ ਰਿਹਾ ਹੈ, ਤੇ ਇਹਦੇ ਵਿੱਚ ਆਪਣੇ ਹੋਰ ਵੀ ਜਿੰਨੇ ਲੋਕਲ ਕਮਿਊਨਿਟੀ ਇਨਵੋਲਵ ਆ, ਤੇ ਜਿੱਦਾਂ ਤੁਸੀਂ ਕਿਹਾ ਕਿ ਕ੍ਰੇਗੀਬਰਨ ਇੱਕ ਬਹੁਤ ਸਭਿਆਚਾਰਕ ਕੇਂਦਰ ਬਣ ਚੁੱਕਿਆ ਹੈ, ਤੇ ਉਹ 174 ਜਿਹੜੇ ਡਿਫਰੈਂਟ ਕੰਟਰੀ ਆ ਉਹ ਰਿਪ੍ਰੈਜੈਂਟ ਕਰਦਾ ਕ੍ਰੇਗੀਬਰਨ, ਤੇ ਉਹਨੂੰ ਆਪਾਂ ਮੁੱਖ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜਿੰਨੇ ਕੰਟਰੀ ਜਿੱਥੇ ਲੋਕ ਰਿਪ੍ਰੈਜੈਂਟ ਕਰਦੇ ਆ ਉਹਨਾਂ ਦੇ ਇਨਵੋਲਵਮੈਂਟ ਹੋਣੀ ਬਹੁਤ ਜ਼ਰੂਰੀ ਹੈ, ਤੇ ਉਹਦੇ ਕਰਕੇ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਆਪਣੀ ਕਮਿਊਨਿਟੀ ਵੀ ਆਪਣੀ ਕਮਿਊਨਿਟੀ ਤੋਂ ਬਾਹਰ ਨਿਕਲ ਕੇ ਹੋਰਾਂ ਕਮਿਊਨਿਟੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਨ, ਤਾਂ ਕਿ ਆਪਣੇ ਬਾਲ ਬੱਚਿਆਂ ਨੇ ਆਪਣੇ ਜਿੱਦਾਂ ਨੈਕਸਟ ਜਨਰੇਸ਼ਨ ਨੇ ਵੀ ਇੱਥੇ ਹੀ ਰਹਿਣਾ ਹੈ, ਤੇ ਉਹਨਾਂ ਨੇ ਉਹਨਾਂ ਹੋਰਾਂ ਕਮਿਊਨਿਟੀਆਂ ਵਿੱਚ ਵਿਚਰਨਾ ਹੈ, ਤੇ ਉਹਨਾਂ ਨੂੰ ਇੱਕ ਦੋ ਦੇ ਨਾਲ ਪਹਿਲਾਂ ਹੀ ਜੇ ਜੋੜ ਦਿੱਤਾ ਜਾਵੇ ਤਾਂ ਉਹ ਈਜ਼ੀ ਹੋ ਜਾਊਗਾ ਨੈਕਸਟ ਜਨਰੇਸ਼ਨ ਲਈ ਇੰਟੀਗ੍ਰੇਟ ਹੋਣਾ, ਹਨਾ। ਇੱਕ ਦੂਜੇ ਦੇ ਨਾਲ ਆਪਣੇ ਬੱਚੇ ਜਿਹੜੇ ਆ ਸਾਰੇ ਸਕੂਲਾਂ ਵਿੱਚ ਪੜ੍ਹਨ ਜਾਂਦੇ ਆ, ਹੋਰ ਕਮਿਊਨਿਟੀ ਦੇ ਬੱਚੇ ਨਾਲ ਪੜ੍ਹਦੇ ਆ, ਪਰ ਜੇ ਉਹਨਾਂ ਨੂੰ ਆਪਾਂ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਲਈ ਪਰੇਸ਼ਾਨੀ ਵਾਲੀ ਗੱਲ ਆ, ਹਨਾ। ਤਾਂ ਇਹੋ ਜਿਹੇ ਇਵੈਂਟ ਵਿੱਚ ਇਕੱਠੇ ਹੋਣਾ, ਸੱਭਿਆਚਾਰ ਨੂੰ ਸ਼ੇਅਰ ਕਰਨਾ, ਇੱਕ ਦੂਜੇ ਦੇ ਕਲਚਰ ਨੂੰ ਐਪਰੀਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ ਜੀ। ਤੇ ਇਹੀ ਮੇਰੀ ਰਿਕੁਐਸਟ ਹੈ ਆਪਣੀ ਕਮਿਊਨਿਟੀ ਮੈਂਬਰਸ ਨੂੰ ਕਿ ਪਲੀਜ਼ ਆਓ, ਇੱਕ ਦੂਸਰੇ ਦਾ ਕਲਚਰ ਦੇਖੋ, ਸਾਂਝਾ ਕਰੋ, ਤੇ ਹਨਾ। ਇਸ ਵਿੱਚ ਹੀ ਆਈ ਥਿੰਕ ਜੇ ਕਹਿ ਲਓ ਆਪਾਂ ਪੀਸ ਤੇ ਹਾਰਮਨੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਇਵੈਂਟ ਸਪੋਰਟ ਕਰਨੇ ਬਹੁਤ ਜ਼ਰੂਰੀ ਹੈ
ਜੀ। ਸੋ ਸੱਭੇ ਸਾਂਝੀ ਵਾਲਸ ਦਾ ਇਹਨਾਂ ਦਾ ਜਿਹੜਾ ਉਦੇਸ਼ ਹੈ ਉਹ ਵੀ ਬਹੁਤ ਹੱਦ ਤੱਕ ਕਲੀਅਰ ਹੁੰਦਾ, ਕਿਉਂਕਿ ਸਾਰਿਆਂ ਨੂੰ ਸਾਂਝੇ ਰੂਪ ਦੇ ਵਿੱਚ ਸਮਝਣਾ, ਵੇਖਣਾ, ਹਨਾ, ਤੇ ਉਹਨਾਂ ਦੀ ਕਦਰ ਕਰਨੀ, ਰਿਸਪੈਕਟ ਕਰਨੀ ਇੱਕ ਦੂਸਰੇ ਦੀਆਂ ਵੈਲਿਊਜ਼ ਦੀ, ਇਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਬਹੁਤ ਬਹੁਤ ਧੰਨਵਾਦ ਅਜੀਤ ਜੀ, ਤੁਸੀਂ ਊਰਜਾ ਫਾਊਂਡੇਸ਼ਨ ਵੱਲੋਂ ਜਿਹੜਾ ਕ੍ਰੇਗੀਬਰਨ ਸੈਂਟਰ ਨਾਲ ਉਲੀਕੇ ਹੋਏ ਇਸ ਈਵੈਂਟ ਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਈ ਔਰ ਇਹਦੇ ਬਾਰੇ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਸ਼ੁਕਰੀਆ
ਜੀ, ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਥੈਂਕ ਯੂ
ਜੀ, ਧੰਨਵਾਦ। ਸੋ ਦੋਸਤੋ, ਇਹ ਸਨ ਅਜੀਤ ਸਿੰਘ ਚੌਹਾਨ ਜਿਹੜੇ ਕਿ ਊਰਜਾ ਫਾਊਂਡੇਸ਼ਨ ਵੱਲੋਂ ਲਿਖੇ ਗਏ ਇਸ ਈਵੈਂਟ ਦੇ ਬਾਬਤ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸੀ ਕਿ ਇਹ ਜਿਹੜਾ 3 ਦਿਨਾਂ ਦਾ ਈਵੈਂਟ ਹੈ 26-27 ਤੇ 28 ਅਕਤੂਬਰ ਦਾ, ਉਹਦੇ ਵਿੱਚ ਵੱਖ ਵੱਖ ਭਾਂਤ ਦੀਆਂ ਜਿਹੜੀਆਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਹੋਣੀ ਹੈ ਵੱਖ ਵੱਖ ਭਾਈਚਾਰਿਆਂ ਦੇ ਵੱਲੋਂ ਵੀ, ਤੇ ਦੂਸਰੀ ਗੱਲ ਹੈ ਕਿ ਆਪਣੇ ਭਾਈਚਾਰੇ ਵੱਲੋਂ ਵੀ ਬਹੁਤ ਸਾਰੀਆਂ ਜਿਹੜੀਆਂ ਸਭਿਆਚਾਰਕ ਵੰਨਗੀਆਂ ਦੇ ਨਾਲ ਨਾਲ ਕੁਛ ਸਪੈਸ਼ਲ ਚੀਜ਼ਾਂ ਜਿਹੜੀਆਂ ਰੱਖੀ ਗਈਆਂ, ਜਿਵੇਂ ਇਹਨਾਂ ਨੇ ਦੱਸਿਆ ਕਿ ਰੋਸ਼ਨ ਪ੍ਰਿੰਸ ਹੋਰਾਂ ਦੀ ਜਿਹੜੀ ਸਟੇਜ ਪਰਫਾਰਮੈਂਸ ਰੱਖੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਦੀ ਆਉਣ ਵਾਲੀ ਫਿਲਮ ਦਾ ਪ੍ਰੀਮੀਅਰ ਜਿਹੜਾ ਉਹ ਵੀ ਸ਼ਾਪਿੰਗ ਸੈਂਟਰ ਦੇ ਨਾਲ ਜੋੜ ਕੇ ਰੱਖਿਆ ਗਿਆ ਜੀ, ਆਪਣੇ ਲੋਕਾਂ ਦੇ ਲਈ, ਆਪਣੇ ਭਾਈਚਾਰੇ ਦੇ ਲਈ। ਸੋ ਬਹੁਤ ਕੁਛ ਖਾਸ ਹੋਣਾ, ਜ਼ਰੂਰ ਪਹੁੰਚਿਓ 26-27 ਤੇ 28 ਤਰੀਕ, ਜਿਵੇਂ ਉਹਨਾਂ ਨੇ ਦੱਸਿਆ ਕਿ ਸਮੇਂ ਦੇ ਲਈ ਜਾਂ ਹੋਰ ਜਾਣਕਾਰੀ ਦੇ ਲਈ ਤੁਸੀਂ ਕ੍ਰੇਗੀਬਰਨ ਸੈਂਟਰਲ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਸੋ ਦੋਸਤੋ, ਇਸੀ ਚ ਜਾਣਕਾਰੀ ਤੇ ਹੁਣ ਸਮਾਂ ਜਿਹੜਾ ਉਹ ਇੱਕ ਗੀਤ ਸੁਣਾਉਣ ਦਾ ਵੀ ਹੋ ਗਿਆ ਤੇ ਇੱਕ ਫਿਰ ਬ੍ਰੇਕ ਵੀ ਆਪਾਂ ਨੂੰ ਲੈਣੀ ਪੈਣੀ ਹੈ। ਇੱਕ ਪਿਆਰਾ ਜਿਹਾ ਗੀਤ ਸੁਣਨੇ ਆ ਤੇ ਗੱਲਾਂ ਬਾਤਾਂ ਤੋਂ ਕਈ ਵਾਰ ਥੋੜੀ ਜਿਹੀ ਬੋਰੀਅਤ ਤੁਸੀਂ ਮਹਿਸੂਸ ਕਰਦੇ ਹੋ ਮੈਨੂੰ ਪਤਾ, ਪਰ ਗੀਤ ਤੋਂ ਬਾਅਦ ਤੁਸੀਂ ਸਾਰੇ ਜਣੇ ਜੀ ਹਾਜ਼ਰ ਹੋ ਜਾਇਓ, ਕਿਉਂਕਿ ਹੁਣ ਆਪਾਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ। ਸੋ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਤੇ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਉਹ ਵੀ ਆਪਾਂ ਸਾਂਝੀ ਕਰਨੀ ਆ, ਪਰ ਫਿਲਹਾਲ ਇੱਕ ਗੀਤ ਕਰਦੇ ਹਾਂ ਤੁਹਾਡੀ ਨਜ਼ਰ ਤੇ ਬਣੇ ਰਹੋ, ਜੁੜੇ ਰਹੋ, ਇਸੇ ਤਰ੍ਹਾਂ ਵਾਪਸ ਆਉਂਦੇ ਹਾਂ ਬਹੁਤ ਜਲਦੀ।
ਚਲੀ ਜਾਂਦੀ ਹੈ ਉਹ ਕਿੱਥੇ
ਜੀ ਦੋਸਤੋ, ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਤੇ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਤੇ ਦੋਸਤੋ ਹੁਣ ਹੋ ਜਾਓ ਜੀ ਹੁਸ਼ਿਆਰ, ਖਬਰਦਾਰ, ਕਿਉਂਕਿ ਤੁਸੀਂ ਗੱਲਾਂ ਕਰਨੀਆਂ ਹੁਣ ਸਾਡੇ ਨਾਲ, ਹਨਾ, ਤੇ ਗੀਤ ਦੀ ਫਰਮਾਇਸ਼ ਤੁਸੀਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ। ਤੇ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਕਰਨੀਆਂ, ਪਰ ਉਸ ਤੋਂ ਵੀ ਪਹਿਲਾਂ ਜਿਵੇਂ ਮੈਂ ਤੁਹਾਨੂੰ ਅੱਜ ਦੱਸਿਆ ਸੀਗਾ ਕਿ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ, ਜਿਵੇਂ ਕਿ ਇੱਕ ਮੀ ਟੂ ਮੁਹਿੰਮ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ, ਹਨਾ, ਤੇ ਅੱਜ ਅਸੀਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਵੀ ਉਹਦੇ ਬਾਬਤ ਗੱਲ ਕਰ ਰਹੇ ਸੀਗੇ ਵੀ ਇਹ ਜਿਹੜੀ ਮੁਹਿੰਮ ਆ ਇਹ ਹੁਣ ਕਿਉਂ ਜ਼ਿਆਦਾ ਪਾਪੂਲਰ ਹੋ ਰਹੀ ਆ ਜਾਂ ਇਸ ਵੇਲੇ ਇਹ ਕਿਉਂ ਚਰਚਾ ਦੇ ਵਿੱਚ ਆ। ਪਰ ਚਲੋ, ਕਾਰਨ ਜਿਹੜੇ ਆ ਉਹ ਹੁਣ ਚਰਚਾ ਚ ਰਹਿਣ ਦੇ ਸਾਡੇ ਜਾਂ ਨਜ਼ਰ ਵਿੱਚ ਆਉਣ ਦੇ ਕੁਛ ਹੋਰ ਰਹੇ ਹੋਣਗੇ, ਪਰ ਇਹ ਕਾਫੀ ਪੁਰਾਣੀ ਮੁਹਿੰਮ ਆ ਔਰ ਇਸ ਮੁਹਿੰਮ ਦਾ ਜਿਹੜਾ ਮਕਸਦ ਕੀ ਰਿਹਾ ਆ ਇਹਦੇ ਬਾਬਤ ਅਸੀਂ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦੀ ਜਿਹੜੀ ਸੰਪਾਦਕੀ ਆ ਉਹਦੇ ਵਿੱਚ ਵੀ ਮੈਨੂੰ ਇੱਕ ਦੋ ਆਰਟੀਕਲ ਜਿਹੜੇ ਆ ਉਹ ਮਿਲੇ ਆ ਇਹਦੇ ਬਾਰੇ ਚ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਸੋ ਕਹਿੰਦੇ ਜੀ, ਮੀ ਟੂ ਮੁਹਿੰਮ ਭਾਰਤ ਚ ਵੀ ਜ਼ੋਰ ਫੜ ਰਹੀ ਹੈ। ਨਿਤ ਨਵੇਂ ਖੁਲਾਸੇ ਹੋ ਰਹੇ ਨੇ, ਵੱਖ ਵੱਖ ਖੇਤਰਾਂ ਦੇ ਵਰਗਾਂ ਦੇ ਭੱਦਰ ਪੁਰਸ਼ ਇਸ ਦੀ ਜ਼ਦ ਵਿੱਚ ਆ ਰਹੇ ਨੇ। ਹਾਲੇ ਤੱਕ ਇਸ ਮੁਹਿੰਮ ਦਾ ਅਸਰ ਉੱਪਰਲੇ ਤਬਕੇ ਤੱਕ ਹੀ ਸੀਮਤ ਹੈ। ਮੱਧ ਵਰਗ ਜਾਂ ਹੇਠਲੇ ਵਰਗ ਦੀਆਂ ਔਰਤਾਂ ਤੇ ਰੋਜ਼ਾਨਾ ਹੋਣ ਵਾਲੇ ਜਿਨਸੀ ਹਮਲੇ ਜਾਂ ਸੈਕਸ ਸ਼ੋਸ਼ਣ ਦੇ ਮਾਮਲੇ ਉੱਭਰ ਕੇ ਸਾਹਮਣੇ ਨਹੀਂ ਆ ਰਹੇ। ਇਸ ਚੋਣ ਵਰੇ ਵਿੱਚ ਕਿਤੇ ਇਹ ਮਾਮਲਾ ਗਲੇ ਦੀ ਹੱਡੀ ਨਾ ਬਣ ਜਾਵੇ, ਇਹੋ ਸੋਚ ਕੇ ਕੇਂਦਰ ਸਰਕਾਰ ਵੀ ਇਨ੍ਹਾਂ ਮਾਮਲਿਆਂ ਬਾਬਤ ਹਰਕਤ ਵਿੱਚ ਆਈ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਈ ਵੱਖਰੀ ਈਮੇਲ ਆਈਡੀ ਦਿੱਤੀ ਹੈ। ਇਸੇ ਤਰ੍ਹਾਂ ਦੇ ਪ੍ਰਬੰਧ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਕਰ ਰਹੀਆਂ ਨੇ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਕੇਂਦਰੀ ਵਿਦੇਸ਼ ਰਾਜ ਮੰਤਰੀ MJ ਅਕਬਰ, ਜਿਨ੍ਹਾਂ ਤੇ ਦਰਜਨ ਔਰਤਾਂ ਨੇ ਜਿਨਸੀ ਹਿੰਸਾ ਦੇ ਦੋਸ਼ ਲਾਏ ਸਨ, ਤੇ ਕੋਈ ਕਾਰਵਾਈ ਹੋਵੇਗੀ, ਪਰ ਅਜਿਹਾ ਨਹੀਂ ਹੋਇਆ। ਵਿਦੇਸ਼ ਦੌਰੇ ਤੋਂ ਪਰਤੇ MJ ਅਕਬਰ ਨੇ ਇਨ੍ਹਾਂ ਚਰਚਿਆਂ ਤੇ ਵਿਰਾਮ ਲਾਉਂਦੇ ਹੋਏ ਖੁਦ ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦੇ ਦਿੱਤਾ। ਉਹਨਾਂ ਸਵਾਲ ਕੀਤਾ ਕਿ ਚੋਣਾਂ ਤੋਂ ਠੀਕ ਪਹਿਲਾਂ ਹੀ ਇਸ ਮਸਲੇ ਤੇ ਇੰਨਾ ਰੌਲਾ ਕਿਉਂ? ਕੀ ਇਹ ਕੋਈ ਏਜੰਡਾ ਹੈ? ਬਿਨਾਂ ਸਬੂਤ ਝੂਠੇ ਦੋਸ਼ ਲਾਉਣਾ ਰਿਵਾਜ ਬਣ ਗਿਆ। ਝੂਠੇ ਦੋਸ਼ਾਂ ਕਾਰਨ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਇੱਕ ਹੋਰ ਬ੍ਰਿਟਿਸ਼ ਪੱਤਰਕਾਰ ਨੇ ਅਕਬਰ ਤੇ ਜਿਨਸੀ ਹਿੰਸਾ ਦੇ ਦੋਸ਼ ਲਾ ਦਿੱਤੇ ਨੇ। ਇਸ ਦੇ ਨਾਲ ਹੀ ਐਮ ਜੇ ਅਕਬਰ ਤੇ ਅਲੋਕ ਨਾਥ ਨੇ ਦੋਸ਼ ਲਾਉਣ ਵਾਲੀਆਂ ਔਰਤਾਂ ਖਿਲਾਫ਼ ਮਾਣਹਾਨੀ ਦੇ ਕੇਸ ਵੀ ਦਾਇਰ ਕੀਤੇ ਨੇ। ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਖਿਲਾਫ਼ ਪਟਿਆਲਾ ਹਾਊਸ ਕੋਰਟ ਵਿੱਚ ਕੇਸ ਕੀਤਾ। ਅਲੋਕ ਨਾਥ ਨੇ ਵਿਨਤਾ ਨੰਦਾ ਤੋਂ ਲਿਖਤੀ ਮਾਫ਼ੀ ਮੰਗਣ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਤੇ ਜਿਨਸੀ ਹਿੰਸਾ ਦਾ ਦੋਸ਼ ਲਾਉਣ ਵਾਲੀਆਂ 5 ਮਹਿਲਾ ਪੱਤਰਕਾਰਾਂ ਨੇ ਅਕਬਰ ਖਿਲਾਫ਼ ਲਾਏ ਗਏ ਦੋਸ਼ਾਂ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਹਰ ਸਥਿਤੀ ਦਾ ਸਾਹਮਣਾ ਕਰਨਗੇ। ਅਸਲ ਵਿੱਚ ਮੀਟੂ ਮੁਹਿੰਮ ਨਾਲ ਔਰਤਾਂ ਨੂੰ ਬਹੁਤ ਜ਼ਿਆਦਾ ਹੌਸਲਾ ਮਿਲਿਆ। ਇਹੋ ਕਾਰਨ ਹੈ ਕਿ ਉਹਨਾਂ ਆਪਣੇ ਡਰ ਤੇ ਕਾਬੂ ਪਾਉਂਦੇ ਹੋਏ ਖੁਦ ਨਾਲ ਹੋਈਆਂ ਵਧੀਕੀਆਂ ਜੱਗ ਜ਼ਾਹਰ ਕੀਤੀਆਂ ਹਨ ਜਾਂ ਕਰ ਰਹੀਆਂ ਹਨ। ਹੁਣ ਤਾਂ ਇਸ ਮੁਹਿੰਮ ਨੇ ਇੱਕ ਸਮਾਜਿਕ ਅੰਦੋਲਨ ਦਾ ਰੂਪ ਧਾਰ ਲਿਆ। ਇਸ ਤਹਿਤ ਦੇਸ਼ ਦੇ ਕਈ ਹਿੱਸਿਆਂ ਤੋਂ ਔਰਤਾਂ ਆਪਣੇ ਨਾਲ ਹੋਈ ਜ਼ਬਰਦਸਤੀ ਬਾਰੇ ਦੱਸ ਰਹੀਆਂ ਹਨ। ਇਸ 'ਚ ਛੇੜਛਾੜ ਤੋਂ ਲੈ ਕੇ ਜਬਰ ਜਨਾਹ ਤੱਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੰਮ ਵਾਲੀ ਥਾਂ ਤੇ ਜਿਨਸੀ ਹਿੰਸਾ ਤੇ ਸੁਪਰੀਮ ਕੋਰਟ ਨੇ ਪਹਿਲਾਂ ਹੀ ਸਖ਼ਤ ਨਿਰਦੇਸ਼ ਦਿੱਤੇ ਹੋਏ ਨੇ। ਧਾਰਾ 354 ਤੇ ਇਸ ਦੀਆਂ ਕਈ ਉਪਧਾਰਾਵਾਂ, ਧਾਰਾ 473 ਤਹਿਤ ਦੋਸ਼ ਸਾਬਤ ਹੋਣ ਤੇ 1 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਵੀ ਹੈ। ਅਜਿਹੇ ਵਿੱਚ ਜੇ ਦੋਸ਼ ਸਾਬਤ ਨਹੀਂ ਹੁੰਦੇ ਤਾਂ ਮਾਣਹਾਨੀ ਦਾ ਉਲਟਾ ਕੇਸ ਹੋਣ ਦੀ ਵੀ ਵਿਵਸਥਾ ਹੈ। ਦਰਅਸਲ ਸਮਾਜ ਵਿੱਚ ਅਜਿਹੇ ਭੱਦਰ ਪੁਰਸ਼ਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਕੰਮ ਵਾਲੀਆਂ ਥਾਵਾਂ ਤੇ ਔਰਤਾਂ ਦੇ ਸ਼ੋਸ਼ਣ ਨੂੰ ਆਪਣਾ ਹੱਕ ਸਮਝੀ ਬੈਠਾ ਸੀ, ਹੁਣ ਅਜਿਹੇ ਭੱਦਰ ਪੁਰਸ਼ਾਂ ਦੇ ਚਿਹਰਿਆਂ ਤੋਂ ਨਕਾਬ ਜ਼ਰੂਰ ਉਤਰਨ ਲੱਗੇ ਹਨ। ਇਸ ਮੁਹਿੰਮ ਦੀ ਤਾਕਤ ਹੀ ਹੈ ਕਿ ਅਜਿਹੇ ਮਰਦਾਂ ਅੰਦਰ ਖੌਫ ਜ਼ਰੂਰ ਪੈਦਾ ਹੋਇਆ ਹੈ। ਸੋ ਗੱਲ ਇਹ ਹੈ ਕਿ ਭਾਰਤੀ ਭਾਈਚਾਰੇ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਇਹ ਇਸ ਵੇਲੇ ਜ਼ੋਰ ਫੜ ਰਹੀ ਹੈ, ਜਾਂ ਫਿਰ ਇਸ ਮੁਹਿੰਮ ਦੇ ਬਾਰੇ ਜਿਹੜੀ ਚਰਚਾ ਆ ਉਹ ਛਿੜੀ ਆ ਰਹੀ ਤੁਹਾਡੇ ਨਾਲ ਇਸ ਲੇਖ ਦੇ ਰਾਹੀਂ। ਮੈਂ ਇਹੀ ਸਾਂਝ ਪਾਈ ਹੈ ਕਿ ਇਹਦਾ ਜਿਹੜਾ ਅਸਰ ਆ ਉਹ ਕੀ ਹੋਇਆ, ਹਨਾ। ਪਰ ਜੇ ਇਸ ਮੁਹਿੰਮ ਦੀ ਗੱਲ ਕਰੀਏ ਕਿ ਮੀਟੂ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਦੋਂ ਦੀ ਹੋਈ ਹੋਈ ਆ ਜਾਂ ਇਹਦਾ ਜਿਹੜਾ ਪਿਛੋਕੜ ਕੀ ਰਿਹਾ ਆ, ਤਾਂ ਇਹਦਾ ਜਿਹੜਾ ਪਿਛੋਕੜ ਆ ਕਾਫੀ ਪਿੱਛੇ ਜਾ ਕੇ ਪਤਾ ਲੱਗਦਾ ਕਿ ਕਿਸ ਰੂਪ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਇਹ ਸ਼ੁਰੂ ਹੋਈ ਔਰ ਇਹਦੀ ਸ਼ੁਰੂਆਤ ਹੋਣ ਦੇ ਕਾਰਨ ਕੀ ਰਹੇ ਆ। ਸੋ ਬਲਬੀਰ ਪੁੰਜ ਹੋਰਾਂ ਦਾ ਇੱਕ ਆਰਟੀਕਲ ਅੱਜ ਦੀ ਸੰਪਾਦਕੀ ਦੇ ਵਿੱਚ ਛਪਿਆ ਜੀ, ਪੰਜਾਬੀ ਜਾਗਰਣ ਦੀ ਸੰਪਾਦਕੀ ਵਿੱਚ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੀ। ਕਹਿੰਦੇ ਇਨ੍ਹੀਂ ਦਿਨੀ ਮੀ ਟੂ ਅੰਦੋਲਨ ਜਨਤਕ ਵਿਚਾਰ ਵਟਾਂਦਰੇ ਦੇ ਕੇਂਦਰ ਵਿੱਚ ਹੈ। ਇਹ ਇੱਕ ਅਜਿਹੀ ਵਿਸ਼ਵ ਪੱਧਰੀ ਮੁਹਿੰਮ ਹੈ ਜਿਸ ਵਿੱਚ ਔਰਤਾਂ ਵੱਲੋਂ ਸੈਕਸ ਸ਼ੋਸ਼ਣ ਦੇ ਸਾਲਾਂ ਪੁਰਾਣੇ ਮਾਮਲੇ ਉਜਾਗਰ ਹੋ ਰਹੇ ਨੇ। ਇਸ ਮੁਹਿੰਮ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਕਿ ਇਹ ਔਰਤਾਂ ਦੇ ਆਤਮ ਸਨਮਾਨ ਦੀ ਰੱਖਿਆ ਕਰਨ ਦੇ ਨਾਲ ਹੀ ਉਹਨਾਂ ਨੂੰ ਅਜਿਹਾ ਮੰਚ ਉਪਲਬਧ ਕਰਵਾਉਂਦਾ ਹੈ ਜਿੱਥੇ ਉਹ ਬੇਖੌਫ ਹੋ ਕੇ ਆਪਣੇ ਨਾਲ ਹੋਏ ਸੈਕਸ ਦੁਰਵਿਵਹਾਰ ਨੂੰ ਸਮਾਜ ਦੇ ਸਾਹਮਣੇ ਰੱਖ ਸਕਦੀਆਂ ਹਨ। ਭਾਰਤ ਸਹਿਤ ਸਾਰੀ ਦੁਨੀਆਂ ਵਿੱਚ ਜਿੰਨੇ ਵੀ ਮੁਲਜ਼ਮ ਸਾਹਮਣੇ ਆਏ ਹਨ ਉਹਨਾਂ ਵਿੱਚੋਂ ਲਗਭਗ ਸਾਰੇ ਪੜ੍ਹੇ ਲਿਖੇ ਤੇ ਉੱਚ ਅਹੁਦਿਆਂ ਤੇ ਵਿਰਾਜਮਾਨ ਹਨ। ਇਸ ਨੂੰ ਇਸ ਰੂਪ ਵਿੱਚ ਵੀ ਦੇਖਿਆ ਜਾਵੇ ਕਿ ਆਧੁਨਿਕ ਸਿੱਖਿਆ ਤੇ ਨਿੱਜੀ ਸਮਾਜਿਕ ਪੱਧਰ ਜਿਸ ਤੇ ਪੱਛਮੀ ਸੱਭਿਆਚਾਰ ਦੀ ਛਾਪ ਕਾਫੀ ਪ੍ਰਭਾਵੀ ਹੈ, ਸਿਰਫ ਉਸ ਨਾਲ ਹੀ ਕਿਸੇ ਵਿਅਕਤੀ ਦਾ ਵਿਵਹਾਰ ਨਿਰਧਾਰਿਤ ਤੇ ਚਰਿੱਤਰ ਨਿਰਮਾਣ ਨਹੀਂ ਹੁੰਦਾ, ਉਸ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੁੰਦੀ ਹੈ। ਪਰ ਅਫਸੋਸ ਇਸੇ ਗੱਲ ਦਾ ਕਿ ਸਾਡੇ ਵਿਦਿਅਕ ਢਾਂਚੇ ਵਿੱਚ ਇਸ ਦੀ ਵਿਵਸਥਾ ਨਹੀਂ ਹੈ। ਤ੍ਰਾਸਦੀ ਦੇਖੋ ਕਿ ਮੀਟੂ ਅੰਦੋਲਨ ਉਸ ਸਮੇਂ ਸਿਖਰ ਤੇ ਹੈ ਜਦ ਦੇਸ਼ ਵਿੱਚ ਨਰਾਤਿਆਂ ਦੀ ਧੂਮ ਪੈ ਰਹੀ ਹੈ ਜਿਨ੍ਹਾਂ ਵਿੱਚ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸਾਡੀ ਸਨਾਤਨ ਸੰਸਕ੍ਰਿਤੀ ਦੇ ਅਨੁਰੂਪ ਹਰੇਕ ਔਰਤ ਨੂੰ ਸਨਮਾਨ ਦੇਣ ਦੀ ਪਰੰਪਰਾ ਹੈ, ਪਰ ਕੀ ਇਹ ਸਨਾਤਨ ਚਿੰਤਨ ਅੱਜ ਦਿਨ ਬ ਦਿਨ ਹੋ ਰਹੇ ਘਟਨਾ ਚੱਕਰਾਂ ਵਿੱਚ ਛਿੱਕੇ ਨਹੀਂ ਟੰਗਿਆ ਜਾ ਰਿਹਾ? ਮੀਟੂ ਅੰਦੋਲਨ ਦੀ ਗਾਜ ਬਾਲੀਵੁੱਡ ਨਾਲ ਜੁੜੇ ਦਰਜਨਾਂ ਕਲਾਕਾਰਾਂ ਤੇ ਨਿਰਦੇਸ਼ਕਾਂ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਐਮ ਜੇ ਅਕਬਰ ਤੇ ਵੀ ਡਿੱਗੀ ਹੈ, ਜਿਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਉੱਠ ਰਹੀ ਹੈ। ਠੀਕ ਉਸੇ ਸਮੇਂ ਕੈਥੋਲਿਕ ਚਰਚ ਅਤੇ ਉਸ ਨਾਲ ਸੰਬੰਧਿਤ ਸੰਗਠਨਾਂ ਦੁਆਰਾ ਕੇਰਲ ਦੀ ਜਬਰ ਜਨਾਹ ਪੀੜਤ ਨਨ ਨੂੰ ਬਦਨਾਮ ਕਰਨ ਤੇ ਮੁਲਜ਼ਮ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਚੱਕਰ ਤੇ ਮੀਟੂ ਅੰਦੋਲਨ ਵਿੱਚ ਗੁੱਦੇ ਅਤੇ ਐਮ ਜੇ ਅਕਬਰ ਦਾ ਅਸਤੀਫਾ ਮੰਗਣ ਵਾਲੇ ਮਹਿਲਾ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜ਼ਿਆਦਾਤਰ ਸੰਗਠਨ ਮੌਨ ਹਨ। ਕਿਉਂ? ਕੇਰਲ ਹਾਈਕੋਰਟ ਨੇ ਬੀਤੇ ਦਿਨੀ ਜਬਰ ਜਨਾਹ ਦੇ ਮੁਲਜ਼ਮ ਬਿਸ਼ਪ ਮੁਲੱਕਲ ਨੂੰ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ। ਇਸੇ ਪਿਛੋਕੜ ਵਿਚ ਸੇਵ ਅਵਰ ਸਿਸਟਰਸ ਨਾਂ ਦੇ ਸਮੂਹ ਨੇ ਦੋਸ਼ ਲਾਇਆ ਕਿ ਚਰਚ ਤੇ ਸੱਤਾ ਅਦਾਰਿਆਂ ਵਿਚ ਮੁਲਜ਼ਮ ਬਿਸ਼ਪ ਦੇ ਸਮਰਥਕ ਉਸ ਵਿਰੁੱਧ ਮਾਮਲਾ ਖਤਮ ਕਰਨਾ ਚਾਹੁੰਦੇ ਹਨ। ਇਹ ਵੀ ਧਿਆਨ ਰਹੇ ਕਿ ਕੋਟਾਯਮ ਦੇ ਚੰਗਨਾਸ਼ੇਰੀ ਸਥਿਤ ਕੈਥੋਲਿਕ ਫੈਡਰੇਸ਼ਨ ਆਫ ਇੰਡੀਆ ਨਾਂ ਦੀ ਸੰਸਥਾ ਨੇ ਕਿਹਾ ਸੀ ਕਿ ਜੇ ਨੰਨਾ ਨੇ ਹੁਣ ਕੈਥੋਲਿਕ ਚਰਚ ਵਿਰੁੱਧ ਮੁਹਿੰਮ ਦਾ ਦੂਜਾ ਗੇੜ ਸ਼ੁਰੂ ਕੀਤਾ ਤੇ ਉਹ ਨੰਨਾ ਨੂੰ ਕਾਨਵੈਂਟ ਤੋਂ ਕੱਢਣ ਲਈ ਪ੍ਰਦਰਸ਼ਨ ਕਰੇਗੀ। ਇੱਥੇ ਇਹ ਗੱਲ ਸਿਰਫ ਇਸ ਸੰਗਠਨ ਤੱਕ ਹੀ ਸੀਮਤ ਨਹੀਂ ਹੈ। ਜਲੰਧਰ ਸਥਿਤ ਮਿਸ਼ਨਰੀ ਆਫ ਜੀਸਸ ਦਾ ਇੱਕ ਵਫਦ ਵੀ ਜਬਰ ਜਨਾਹ ਦੇ ਮੁਲਜ਼ਮ ਬਿਸ਼ਪ ਨੂੰ ਬਚਾਉਣ ਲਈ 26 ਸਤੰਬਰ ਨੂੰ ਦਿੱਲੀ ਵਿਚ ਕੇਰਲ ਦੇ ਮੁੱਖ ਮੰਤਰੀ ਪੀ ਵਿਜੇਨ ਨੂੰ ਮਿਲ ਚੁੱਕਿਆ। ਇਹੋ ਨਹੀਂ, ਕੇਰਲ ਦੇ ਇੱਕ ਆਜ਼ਾਦ ਵਿਧਾਇਕ ਨੇ ਤਾਂ ਪੀੜਤਾ ਨੰਨ ਨੂੰ ਵੇਸਵਾ ਤੱਕ ਕਹਿ ਦਿੱਤਾ ਸੀ। ਭਾਰਤ ਸਹਿਤ ਬਾਕੀ ਦੁਨੀਆਂ ਵਿਚ ਚਰਚ ਦੇ ਅੰਦਰ ਮੁੱਖ ਪਾਦਰੀਆਂ ਦੁਆਰਾ ਮਹਿਲਾ ਬਾਲ ਸੈਕਸ ਸ਼ੋਸ਼ਣ ਦੇ ਸੈਂਕੜੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਤੇ ਸਰਵ ਉੱਚ ਕੈਥੋਲਿਕ ਈਸਾਈ ਸੰਸਥਾ ਵੈਟੀਕਨ ਦਾ ਵਤੀਰਾ ਵੀ ਪੀੜਤਾਂ ਨਾਲ ਹਮਦਰਦੀ ਰੱਖਣ ਵਾਲਾ ਨਹੀਂ ਦਿਖ ਰਿਹਾ। ਇਨ੍ਹਾਂ ਸੈਕਸ ਸ਼ੋਸ਼ਣ ਦੇ ਮਾਮਲਿਆਂ ਨੂੰ ਪੋਪ ਫਰਾਂਸਿਸ ਸ਼ੈਤਾਨ ਦੇ ਹਮਲੇ ਦੱਸ ਚੁੱਕੇ ਹਨ। ਪੋਪ ਫਰਾਂਸਿਸ ਨੇ ਸਾਰੀ ਦੁਨੀਆਂ ਦੇ ਕੈਥੋਲਿਕ ਈਸਾਈਆਂ ਨੂੰ ਇਕਜੁੱਟ ਹੋ ਕੇ ਅਕਤੂਬਰ ਵਿਚ ਹਰ ਦਿਨ ਪ੍ਰਾਰਥਨਾ ਕਰਨ ਲਈ ਕਿਹਾ ਤਾਂ ਜੋ ਚਰਚ ਨੂੰ ਸ਼ੈਤਾਨ ਤੋਂ ਬਚਾਇਆ ਜਾ ਸਕੇ। ਕੀ ਇਹ ਸ਼ੈਤਾਨ ਸੈਕਸ ਸ਼ੋਸ਼ਣ ਕਰਨ ਵਾਲੇ ਪਾਦਰੀ ਤੇ ਬਿਸ਼ਪ ਹਨ ਜਾਂ ਫਿਰ ਇਨ੍ਹਾਂ ਦੀਆਂ ਸ਼ਿਕਾਰ ਬਣੀਆਂ ਔਰਤਾਂ ਦੇ ਬੱਚੇ? ਇਸ ਬਾਰੇ ਚਰਚ ਦੀ ਸੰਵੇਦਨਹੀਣਤਾ ਤੇ ਪੋਪ ਦੇ ਦੋਹਰੇ ਰਵੱਈਏ ਨੂੰ ਦੇਖਣਾ ਜ਼ਰੂਰੀ ਹੈ। ਵਿਅਕਤੀ ਦੇ ਆਚਰਣ ਤੇ ਵਿਵਹਾਰ ਵਿਚ ਸੰਬੰਧਿਤ ਸੰਸਕ੍ਰਿਤੀ ਅਤੇ ਦਰਸ਼ਨ ਦਾ ਡੂੰਘਾ ਪ੍ਰਭਾਵ ਹੁੰਦਾ ਹੈ। ਈਸਾਈ ਮਤ ਵਿਚ ਔਰਤਾਂ ਦੀ ਭੂਮਿਕਾ ਦਾ ਵਿਸਥਾਰ ਸਹਿਤ ਵਰਣਨ ਹੈ, ਜਿਸ ਵਿਚ ਉਨ੍ਹਾਂ ਨੂੰ ਪੁਰਸ਼ਾਂ ਦੇ ਅਧੀਨ ਰਹਿਣ ਦਾ ਨਿਰਦੇਸ਼ ਹੈ। ਕੁਝ ਸਿਧਾਂਤਾਂ ਵਿਚ ਔਰਤਾਂ ਨੂੰ ਮਨੁੱਖੀ ਜਾਤੀ ਦੇ ਪਤਨ ਦਾ ਕਾਰਨ ਦੱਸਿਆ ਗਿਆ ਤਾਂ ਕੁਝ ਵਿਚ ਔਰਤਾਂ ਨੂੰ ਸ਼ੈਤਾਨ ਦਾ ਰੂਪ ਦੱਸਿਆ ਗਿਆ, ਕਿਉਂਕਿ ਉਨ੍ਹਾਂ ਨੂੰ ਮਰਦਾਂ ਨੂੰ ਭਰਮਾਉਣ ਤੇ ਪ੍ਰਭਾਵਿਤ ਕਰਨ ਦਾ ਸਰੋਤ ਦੱਸਿਆ ਗਿਆ। ਇਨ੍ਹਾਂ ਸਿਧਾਂਤਾਂ ਦੀ ਪਿੱਠਭੂਮੀ ਵਿਚ ਈਸਾਈ ਸਮਾਜ ਦੇ ਇਕ ਵਰਗ ਦੀ ਮੰਗ ਦੇ ਬਾਵਜੂਦ ਚਰਚ ਦੇ ਅੰਦਰ ਔਰਤਾਂ ਦੇ ਅਧਿਕਾਰ ਨਹੀਂ ਵਧਾਏ ਗਏ ਹਨ। ਇਹੋ ਕਾਰਨ ਹੈ ਕਿ ਈਸਾਈ ਬਹੁਤਾਤ ਵਾਲੇ ਅਮਰੀਕਾ, ਜਿਸ ਦਾ ਸੰਵਿਧਾਨ 1787 ਚ ਲਿਖਿਆ ਗਿਆ ਸੀ, ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਿਚ 133 ਸਾਲ ਲੱਗ ਗਏ। ਬ੍ਰਿਟੇਨ, ਜਿਸ ਦੇ ਕੁਝ ਕਾਨੂੰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਦਾ ਸੰਵਿਧਾਨ 16ਵੀਂ ਸਦੀ ਤੋਂ ਵੀ ਪਹਿਲਾਂ ਤੋਂ ਸਰਗਰਮ ਹੈ, ਉਹਦੇ ਵਿਚ ਵੀ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਸਾਲ 1928 ਵਿਚ ਪ੍ਰਾਪਤ ਹੋਇਆ। ਇਸ ਵਿਚ ਕੋਈ ਸ਼ੰਕਾ ਨਹੀਂ ਕਿ ਅੱਜ ਪੱਛਮੀ ਸਮਾਜ ਦੀਆਂ ਔਰਤਾਂ ਆਜ਼ਾਦ ਹਨ। ਉੱਥੇ ਸਮਾਜਿਕ ਵਿਵਹਾਰ ਦੀਆਂ ਸਾਰੀਆਂ ਹੱਦਾਂ ਤਬਾਹ ਹੋ ਚੁੱਕੀਆਂ ਹਨ। ਧਿਆਨ ਦੇਣ ਦੀ ਗੱਲ ਇਹ ਹੈ ਕਿ ਪੱਛਮੀ ਸਮਾਜ ਵਿਚ ਔਰਤਾਂ ਨੂੰ ਉਸੇ ਮਾਤਰਾ ਵਿਚ ਅਧਿਕਾਰ ਮਿਲਦੇ ਗਏ ਜਿੰਨਾ ਉੱਥੇ ਚਰਚ ਦਾ ਪ੍ਰਭਾਵ ਘਟਦਾ ਗਿਆ। ਅੱਜ ਪੱਛਮੀ ਦੇਸ਼ਾਂ ਵਿਚ ਚਰਚ ਦੇ ਗੈਰ ਪ੍ਰਸੰਗਿਕ ਹੋਣ ਕਾਰਨ ਜ਼ਿਆਦਾਤਰ ਯੂਰਪੀ ਦੇਸ਼ਾਂ ਵਿਚ ਗਿਰਜਾਘਰ ਜਾਂ ਤਾਂ ਬੰਦ ਹੋ ਗਏ ਹਨ ਜਾਂ ਫਿਰ ਉਨ੍ਹਾਂ ਦੀ ਉਪਲਬਧਤਾ ਵਿਚ ਭਾਰੀ ਕਮੀ ਆਈ ਹੈ। ਅਜਿਹਾ ਬਿਲਕੁਲ ਵੀ ਨਹੀਂ ਹੈ ਕਿ ਬਹੁਗਿਣਤੀ ਹਿੰਦੂ ਸਮਾਜ ਔਰਤਾਂ ਸੰਬੰਧੀ ਅਪਰਾਧ ਅਤੇ ਮਾੜੀਆਂ ਪ੍ਰਥਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਹੈ। ਸਤੀ ਪ੍ਰਥਾ ਇਸ ਸਮਾਜ ਦਾ ਸਭ ਤੋਂ ਵੱਡਾ ਕਲੰਕ ਸੀ, ਜਿਸ ਦੇ ਖਾਤਮੇ ਲਈ ਸਮਾਜ ਵਿਚੋਂ ਹੀ ਬੁੱਧੀਜੀਵੀ ਲੋਕ ਅੱਗੇ ਆਏ ਤੇ ਸੰਘਰਸ਼ ਕੀਤਾ। ਸਮੇਂ ਸਮੇਂ ਤੇ ਦਾਜ ਪ੍ਰਥਾ, ਕੰਨਿਆ ਭਰੂਣ ਹੱਤਿਆ ਸਹਿਤ ਹੋਰ ਕੁਰੀਤੀਆਂ ਵਿਰੁੱਧ ਵੀ ਕਈ ਮੁਹਿੰਮਾਂ ਚਲਾਈਆਂ ਗਈਆਂ ਜੋ ਅੱਜ ਵੀ ਜਾਰੀ ਨੇ। ਨਤੀਜਾ ਇਹ ਕਿ ਸਤੀ ਪ੍ਰਥਾ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ ਤੇ ਦਾਜ ਪ੍ਰਥਾ ਤੇ ਕੰਨਿਆ ਭਰੂਣ ਹੱਤਿਆ ਦਾ ਨਸੂਰ ਵੀ ਹੌਲੀ ਹੌਲੀ ਸਹੀ ਹੋ ਰਿਹਾ ਹੈ। ਮੌਜੂਦਾ ਦੌਰ ਵਿਚ ਹਿੰਸਾ ਤੇ ਅਪਰਾਧ ਵਿਚ ਸ਼ਾਮਲ ਅੱਲਣਾ ਅਤੇ ਨੌਜਵਾਨਾਂ ਵਿਚ ਭਟਕਣਾ ਦੇਖੀ ਜਾ ਰਹੀ ਹੈ, ਜਿਸ ਪਿੱਛੇ ਨੈਤਿਕ ਸਿੱਖਿਆ ਦੀ ਕਮੀ ਸਭ ਤੋਂ ਵੱਡਾ ਕਾਰਨ ਹੈ। ਬੱਚਿਆਂ ਨੂੰ ਸਿਹਤਮੰਦ ਸੰਸਕਾਰ ਦੇਣ ਲਈ ਪਰਿਵਾਰ, ਖਾਸ ਕਰਕੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜ਼ਰੂਰਤ ਹੈ ਕਿ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿਚ ਆਧੁਨਿਕ ਸਿੱਖਿਆ ਦੇ ਨਾਲ ਨਾਲ ਅਲੱਗ ਤੋਂ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਸਿੱਖਿਆ ਨੂੰ ਸ਼ਾਮਲ ਕੀਤਾ ਜਾਵੇ। ਜੇ ਸਮਾਜ ਵਿਚ ਦਿਨੋ ਦਿਨ ਵੱਧਦੀ ਹਿੰਸਾ ਤੇ ਸਮਾਜ ਨੂੰ ਅਪਰਾਧ ਮੁਕਤ ਬਣਾਉਣ ਵਿਚ ਮੁੱਖ ਭੂਮਿਕਾ ਨਿਭਾ ਸਕਦੀ ਹੈ, ਪਰ ਨਵ ਉਦਾਰਵਾਦੀਆਂ ਤੇ ਪ੍ਰਗਤੀਸ਼ੀਲਵਾਦੀਆਂ ਦੇ ਦ੍ਰਿਸ਼ਟੀਕੋਣ ਵਿਚ ਇਹਨਾਂ ਨੈਤਿਕ ਸ਼ਾਸਤਰਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ। ਖੁਦ ਦਾ ਹੋਰਾਂ ਨਾਲ ਅਤੇ ਵਿਅਕਤੀ ਦਾ ਸਮਾਜ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੋਣਾ ਚਾਹੀਦਾ ਅਤੇ ਉਹ ਅੱਜ ਦੇ ਆਧੁਨਿਕਤਾਵਾਦ, ਭੌਤਿਕਤਾਵਾਦ ਤੇ ਉਪਭੋਗਤਾਵਾਦ ਦੇ ਦੌਰ ਚ ਲੋਪ ਹੋਣ ਦੇ ਕੰਡੇ ਹੈ, ਜਿਸ ਕਾਰਨ ਸਮਾਜ ਵਿਚ ਅਨੈਤਿਕ ਕਾਰਿਆਂ ਦਾ ਬੋਲਬਾਲਾ ਹੋ ਗਿਆ। ਭਾਰਤੀ ਸਮਾਜ ਵਿਚ ਪਨਪੇ ਇਸ ਮਾੜੇ ਚਿੰਤਨ ਦਾ ਵੱਡਾ ਕਾਰਨ ਸੈਂਕੜੇ ਦਹਾਕੇ ਪਹਿਲਾਂ ਉਹਨਾਂ ਵਿਦੇਸ਼ੀ ਸ਼ਕਤੀਆਂ ਤੇ ਵਿਚਾਰਧਾਰਾ ਦਾ ਆਗਮਨ ਸੀ ਜੋ ਆਪਣੇ ਨਾਲ ਢੇਰ ਸਾਰੀਆਂ ਬੁਰਾਈਆਂ ਵੀ ਲੈ ਕੇ ਆਈਆਂ। ਉਹਨਾਂ ਨੇ ਸਮਾਂ ਗੁਜ਼ਰਨ ਦੇ ਨਾਲ ਨਾਲ ਦੇਸ਼ ਦੇ ਇੱਕ ਵਰਗ ਨੂੰ ਉਸਦੀ ਮੂਲ ਸੰਸਕ੍ਰਿਤੀ ਤੇ ਰਵਾਇਤਾਂ ਨਾਲੋਂ ਕੱਟ ਦਿੱਤਾ। ਅਜਿਹਾ ਹੁਣ ਵੀ ਹੋ ਰਿਹਾ ਹੈ। ਭਾਰਤ ਵਿੱਚ ਮੀ ਟੂ ਅੰਦੋਲਨ ਤਹਿਤ ਸਾਹਮਣੇ ਆ ਰਹੇ ਮਾਮਲੇ ਅਤੇ ਕੇਰਲ ਦੀ ਜਬਰ ਜਨਾਹ ਪੀੜਤਾ ਨਨ ਪ੍ਰਤੀ ਚਰਚਾ ਦਾ ਵਿਵਹਾਰ ਭਾਰਤੀ ਸਮਾਜ ਵਿੱਚ ਉਸੇ ਗਿਰਾਵਟ ਕਾਰਨ ਉਪਜੀ ਬੁਰਾਈ ਦਾ ਮੂਰਤ ਰੂਪ ਹੈ। ਸੋ ਇਹ ਸੀ ਜੀ ਆਰਟੀਕਲ। ਸੋ ਮਾੜੇ ਚਿੰਤਨ ਤੋਂ ਪੀੜਤ ਹੁੰਦਾ ਸਮਾਜ, ਤੇ ਇਸ ਆਰਟੀਕਲ ਦੇ ਰਾਹੀਂ ਬਲਵੀਰ ਪੁੰਜ ਹੋਰਾਂ ਨੇ ਚਾਨਣ ਪਾਇਆ ਕਿ ਕਦਰਾਂ ਕੀਮਤਾਂ ਜਾਂ ਜਿਹੜੀਆਂ ਮੂਲ ਸੰਸਕ੍ਰਿਤਿਕ ਰਵਾਇਤਾਂ ਜਿਹੜੀਆਂ ਆ ਉਹਨਾਂ ਨਾਲੋਂ ਟੁੱਟ ਜਾਣ ਦਾ ਜਿਹੜਾ ਕਾਰਨ ਆ ਕਿ ਇਹੋ ਜਿਹੀਆਂ ਗੈਰ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਪਨਪ ਰਹੀਆਂ ਆ ਸਾਡੇ ਸਮਾਜ ਦੇ ਵਿੱਚ। ਤੇ ਜਦੋਂ ਮੀ ਟੂ ਦਾ ਜ਼ਿਕਰ ਛਿੜਦਾ ਆ ਜਾਂ ਫਿਰ ਅੱਜ ਮੀ ਟੂ ਜਿਹੜਾ ਆ ਉਹ ਚਰਚਾ ਦੇ ਵਿੱਚ ਆਉਂਦਾ ਆ ਤਾਂ ਉਹਦੇ ਵਿੱਚ ਉਹਦੇ ਪਿਛੋਕੜ ਦੇ ਵਿੱਚ ਜਿਹੜੇ ਕਾਰਨ ਕੰਮ ਕਰ ਰਹੇ ਆ ਜਾਂ ਫਿਰ ਜਿਹੜਾ ਸਮਾਜ ਦਾ ਜਿਹੜਾ ਬਦਲ ਰਿਹਾ ਢਾਂਚਾ ਆ ਉਹ ਕਾਰਜਸ਼ੀਲ ਹੋ ਰਿਹਾ ਆ ਉਹਨੂੰ ਇਹ ਜ਼ਿਆਦਾ ਟਾਰਗੇਟ ਕਰਦੇ ਆ, ਫੋਕਸ ਕਰਦੇ ਆ ਵੀ ਉਹਨਾਂ ਚੀਜ਼ਾਂ ਦੇ ਕਾਰਨ ਹੀ ਇਹ ਜਿਹੜੇ ਬਦਲਾਅ ਆ ਰਹੇ ਆ ਕਿ ਜੇਕਰ ਪੱਛਮੀ ਸਮਾਜ ਦੇ ਵਿੱਚ ਚਰਚਾਂ ਦੀ ਜਿਹੜੀ ਉਪਲਬਧਤਾ ਵੀ ਘਟੀ ਆ, ਚਰਚ ਜਿਹੜੇ ਆ ਉਹ ਹੌਲੀ ਹੌਲੀ ਘਟੇ ਆ ਜਾਂ ਮਾਨਤਾ ਘਟੀ ਆ, ਤੇ ਇਸੇ ਕਾਰਨ ਔਰਤਾਂ ਦੀ ਆਜ਼ਾਦੀ ਨੂੰ ਉਹਨਾਂ ਨੇ ਦੂਸਰੇ ਪਾਸੇ ਦਿਖਾਇਆ ਕਿ ਓਨੀ ਜ਼ਿਆਦਾ ਉੱਥੇ ਵਧੀਆ, ਕਿਉਂਕਿ ਜਿਹੜੀਆਂ ਕਦਰਾਂ ਕੀਮਤਾਂ ਜਾਂ ਜਿਹੜੇ ਸਾਡੇ ਸੰਸਕਾਰ ਹੁੰਦੇ ਆ ਅਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਬੇਮੁੱਖ ਹੁੰਦੇ ਹਾਂ। ਸੋ ਇਹ ਆਰਟੀਕਲ ਦੇ ਰਾਹੀਂ ਬਲਵੀਰ ਪੁੰਜ ਹੁਣਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ। ਪਰ ਜਦੋਂ ਅਸੀਂ ਔਰਤਾਂ ਦੇ ਨਾਲ ਹੁੰਦੇ ਧੱਕੇ ਦੀ ਗੱਲ ਕਰਦੇ ਹਾਂ ਜਾਂ ਫਿਰ ਕੋਈ ਵੀ ਇਹੋ ਜਿਹੀ ਮੁਹਿੰਮ ਜਿਹੜੀ ਆ ਉਹ ਚਰਚਾ ਦੇ ਵਿੱਚ ਆਉਂਦੀ ਆ, ਤੇ ਕਿਤੇ ਨਾ ਕਿਤੇ ਜਿਹੜਾ ਦੋਸ਼ ਆ ਜੀ ਉਹ ਦੋਵਾਂ ਪਾਸੇ ਜ਼ਰੂਰ ਹੁੰਦਾ। ਪਰ ਜਿਹੜੀ ਗੱਲ ਦੂਸਰੀ ਇਹਦੇ ਵਿੱਚ ਦੇਖਣ ਨੂੰ ਮਿਲੀ ਆ, ਜਿਹੜੇ ਦੋਵੇਂ ਆਪਾਂ ਆਰਟੀਕਲ ਪੜ੍ਹੇ ਆ ਉਹਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਹੜੇ ਇਹ ਦੋਸ਼ ਆ ਇਹ ਸਿਰਫ ਉਹਨਾਂ ਲੋਕਾਂ ਦੇ ਉੱਤੇ ਇਸ ਮੀ ਟੂ ਮੁਹਿੰਮ ਦੇ ਰਾਹੀਂ ਲਗਾਏ ਗਏ ਆ ਜਿਹੜੇ ਸਮਾਜ ਦੇ ਵਿੱਚ ਬੜੇ ਉੱਚੇ ਵਰਗ ਦੇ ਨਾਲ ਸੰਬੰਧਿਤ ਹੁੰਦੇ ਆ ਜਾਂ ਫਿਰ ਉੱਚੇ ਅਹੁਦਿਆਂ ਦੇ ਨਾਲ ਸੰਬੰਧਿਤ ਹੁੰਦੇ ਆ, ਜਦਕਿ ਜਿਹੜੇ ਆਮ ਮੱਧ ਵਰਗੀ ਸਮਾਜ ਆ ਉੱਥੇ ਵੀ ਜਿਹੜੀਆਂ ਔਰਤਾਂ ਆ ਇਹੋ ਜਿਹੇ ਧੱਕੇ ਦਾ ਸ਼ਿਕਾਰ ਹੁੰਦੀਆਂ ਆ ਹਨਾ। ਪਰ ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਓਨਾ ਹੁਲਾਰਾ ਵੀ ਨਹੀਂ ਮਿਲਦਾ ਔਰ ਓਨਾ ਸਹਿਯੋਗ ਵੀ ਨਹੀਂ ਮਿਲਦਾ। ਤੁਸੀਂ ਇਸ ਟੌਪਿਕ ਦੇ ਬਾਰੇ, ਤੁਸੀਂ ਇਸ ਵਿਸ਼ੇ ਦੇ ਉੱਤੇ ਜੇਕਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ ਵਿਚਾਰਾਂ ਦੀ। ਤੁਸੀਂ ਕੀ ਸੋਚਦੇ ਹੋ ਕਿ ਇਹੋ ਜਿਹੀਆਂ ਮੁਹਿੰਮਾਂ ਜਿਹੜੀਆਂ ਉਹ ਕਿੱਥੋਂ ਤੱਕ ਕਾਰਗਰ ਸਿੱਧ ਹੋ ਸਕਦੀਆਂ ਆ ਔਰਤਾਂ ਦੀ ਅਧਿਕਾਰਾਂ ਦੀ ਰਾਖੀ ਕਰਨ ਦੇ ਲਈ ਜਾਂ ਫਿਰ ਉਹਨਾਂ ਦੇ ਨਾਲ ਹੁੰਦੇ ਸੈਕਸ ਸ਼ੋਸ਼ਣ ਦੇ ਮਾਮਲਿਆਂ ਨੂੰ ਉਜਾਗਰ ਕਰਨ ਦੇ ਲਈ। ਸੋ ਕਿੰਨੀਆਂ ਕੁ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਇਹਨਾਂ ਮੁਹਿੰਮਾਂ ਤਹਿਤ ਸਾਡੀਆਂ ਔਰਤਾਂ, ਤੁਸੀਂ ਇਹਦੇ ਬਾਬਤ ਸਾਡੇ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਪਾਇਓ। ਤੇ ਸਾਡੇ ਨਾਲ ਕੁਛ ਦੋਸਤ ਵੀ ਜੁੜ ਰਹੇ ਆ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਆਪਾਂ, ਤੇ ਗੀਤ ਤੋਂ ਬਾਅਦ ਅਸੀਂ ਇਸੇ ਮੁੱਦੇ ਦੇ ਉੱਤੇ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ ਔਰ ਕੁਛ ਕੁ ਜਿਹੜੇ ਮੁੱਦੇ ਆ ਪੰਜਾਬ ਦੇ ਬਾਰੇ ਵੀ ਅਸੀਂ ਅੱਜ ਛੇੜਨਾ ਚਾਹਾਂਗੇ ਤੇ ਉਸ ਬਾਬਤ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਆਉਣ ਵਾਲੇ ਸਿਲਸਿਲੇ ਦੇ ਵਿੱਚ। ਗੀਤ ਸੁਣਦੇ ਆ ਹਰਦੀਪ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਆ ਬਹੁਤ ਜਲਦੀ ਵਾਪਸ। ਕਮਾਈਆਂ ਭਾਵੇਂ ਲੋਕਾਂ ਨੇ ਅਸੀਂ ਤਾਂ ਹਰਦੀਪ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਹਨਾ ਤੇ ਬਿਲਕੁਲ ਜੀ ਆਪਣੇ ਆਪਣੇ ਵੇਲੇ ਦੀ ਗੱਲ ਹੁੰਦੀ ਹੈ ਵੈਸੇ ਹਰ ਕਿਸੇ ਨੂੰ ਐਂ ਲੱਗਦਾ ਹੁੰਦਾ ਕਿ ਸਾਡੇ ਵੇਲੇ ਹੀ ਸਭ ਕੁਛ ਸਹੀ ਹੁੰਦਾ ਸੀਗਾ ਤੇ ਹੁਣ ਸਮਾਂ ਬਦਲ ਗਿਆ ਜਦੋਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਜਾਂ ਸਾਡੇ ਬਜ਼ੁਰਗ ਆਪਣੇ ਬਜ਼ੁਰਗਾਂ ਦੀ ਸੁਣਾਉਂਦੇ ਆ ਗੱਲ ਤਾਂ ਲੱਗਦਾ ਕਿ ਉਹ ਸਮੇਂ ਜਿਹੜੇ ਸੀ ਉਹ ਕਿੰਨੇ ਸੱਚੇ ਸੁੱਚੇ ਹੁੰਦੇ ਸੀਗੇ ਹਨਾ ਔਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਹੈ ਓਦਾਂ ਓਦਾਂ ਹੀ ਸਾਡਾ ਜਿਹੜਾ ਵਿਵਹਾਰ ਆ ਉਹਦੇ ਵਿੱਚ ਵੀ ਬਦਲਾਅ ਆਉਂਦਾ ਸਾਡੇ ਆਲੇ ਦੁਆਲੇ ਦੇ ਵਿੱਚ ਬਦਲਾਅ ਆਉਂਦਾ ਸਾਡੇ ਸਮਾਜ ਦੇ ਵਿੱਚ ਬਦਲਾਅ ਆਉਂਦਾ ਤੇ ਜਿਉਂ ਜਿਉਂ ਅਸੀਂ ਆਪਣੇ ਜਿਹੜੇ ਪਿਛੋਕੜ ਦੇ ਵੱਲ ਝਾਤ ਮਾਰਦੇ ਹਾਂ ਤਾਂ ਇਸ ਤਰ੍ਹਾਂ ਕਿਤੇ ਨਾ ਕਿਤੇ ਜ਼ਰੂਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਮਾਜ ਦੇ ਵਿੱਚ ਨਿਘਾਰ ਆ ਰਿਹਾ ਸੋ ਉਹ ਨਿਘਾਰ ਜਿਹੜਾ ਆ ਉਹ ਕਿਸੇ ਵੀ ਸਮਾਜ ਦੇ ਲਈ ਚੰਗਾ ਸਾਈਨ ਨਹੀਂ ਆ ਚੰਗਾ ਸੰਕੇਤ ਨਹੀਂ ਆ ਸੋ ਜਦੋਂ ਸਾਡੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਆ ਉਹ ਡੋਲਣ ਲੱਗ ਜਾਣ ਤਾਂ ਫਿਰ ਉਹ ਕਿਸੇ ਸਮਾਜ ਦੇ ਸੁਧਾਰ ਦਾ ਸੰਕੇਤ ਨਹੀਂ ਹੁੰਦੀਆਂ ਜਾਂ ਕਿਸੇ ਸਮਾਜ ਦੇ ਵਿਕਾਸ ਦਾ ਸੰਕੇਤ ਨਹੀਂ ਹੁੰਦੀਆਂ ਵਿਕਾਸ ਜਿਹੜਾ ਆ ਆਰਥਿਕ ਪੱਧਰ ਤੇ ਹੋਣਾ ਇੱਕ ਵੱਖਰੀ ਗੱਲ ਹੈ ਪਰ ਇੱਕ ਸਮਾਜਿਕ ਪੱਧਰ ਦੇ ਉੱਤੇ ਜਦੋਂ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਆਪਣੇ ਸੰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਦੋਂ ਜ਼ਿਆਦਾ ਨਿਘਾਰ ਦੇ ਵੱਲ ਅਸੀਂ ਜਾਣ ਲੱਗ ਜਾਂਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜ਼ਰੂਰ ਤੰਗ ਕਰਦਾ ਜਿਹੜੇ ਲੋਕ ਵਿਸ਼ਵਾਸ ਕਰਦੇ ਆ ਆਪਣੇ ਕਦਰਾਂ ਕੀਮਤਾਂ ਦੇ ਵਿੱਚ ਆਪਣੇ ਸੰਸਕਾਰਾਂ ਦੇ ਵਿੱਚ ਤੇ ਆਪਣੇ ਜਿਹੜੀਆਂ ਸਟਰੋਂਗ ਜਿਹੜੀਆਂ ਰੂਟਸ ਆ ਜਿਹੜੀਆਂ ਡੂੰਘੀਆਂ ਜੜ੍ਹਾਂ ਆ ਆਪਣੇ ਸੱਭਿਆਚਾਰ ਦੀਆਂ ਹਨਾ ਸੋ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆਪਣੀ ਬੋਲੀ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਸੋ ਉਹ ਕਿਤੇ ਨਾ ਕਿਤੇ ਜ਼ਰੂਰ ਢਾਹ ਲਾਉਂਦਾ ਆ ਉਹਨਾਂ ਦੀ ਵਿਚਾਰਾਂ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਸੋ ਇਸ ਕਰਕੇ ਸਮੇਂ ਸਮੇਂ ਤੇ ਜਿਉਂ ਜਿਉਂ ਬਦਲਾਅ ਆਉਂਦਾ ਆ ਤਿਉਂ ਤਿਉਂ ਉਹ ਸਾਨੂੰ ਵੱਖਰੀ ਤਰ੍ਹਾਂ ਪ੍ਰਭਾਵਿਤ ਜ਼ਰੂਰ ਕਰਦਾ ਆ ਤੇ ਅਸੀਂ ਗੱਲਬਾਤ ਪਹਿਲਾਂ ਜਿਹੜੀ ਮੀਟੂ ਦੇ ਉੱਤੇ ਕੀਤੀ ਹੈ ਉਹਦੇ ਬਾਬਤ ਤੁਸੀਂ ਜ਼ਰੂਰ ਗੱਲ ਕਰਿਓ ਕਿ ਅਧਿਕਾਰਾਂ ਦੀ ਗੱਲ ਜਦੋਂ ਅਸੀਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਨਾਲ ਹੁੰਦੇ ਧੱਕਿਆਂ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਜਦੋਂ ਜਿਨਸੀ ਸ਼ੋਸ਼ਣ ਦੀ ਗੱਲ ਆਉਂਦੀ ਆ ਤਾਂ ਉਸ ਸ਼ੋਸ਼ਣ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਮੁਹਿੰਮਾਂ ਆ ਉਹ ਕਿਸ ਕਦਰ ਸਹਿਯੋਗ ਕਰਦੀਆਂ ਨੇ ਔਰਤਾਂ ਦਾ ਸਹੀ ਰੂਪ ਦੇ ਵਿੱਚ ਇਮਾਨਦਾਰੀ ਦੇ ਨਾਲ ਹਨਾ ਔਰ ਕਿੱਥੇ ਤੱਕ ਉਹਨਾਂ ਨੂੰ ਮਦਦ ਜਿਹੜੀ ਆ ਉਹ ਸਹੀ ਰੂਪ ਦੇ ਵਿੱਚ ਮਿਲਦੀ ਆ ਇਹਨਾਂ ਮੁਹਿੰਮਾਂ ਦੇ ਰਾਹੀਂ ਤੁਸੀਂ ਇਹਦੇ ਬਾਬਤ ਤਾਂ ਗੱਲ ਕਰਿਓ ਹੀ ਕਰਿਓ ਪਰ ਇੱਕ ਹੋਰ ਜਿਹੜੀ ਗੱਲ ਮੈਂ ਅੱਜ ਜ਼ਰੂਰ ਛੇੜਨਾ ਚਾਹਾਂਗੀ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਆਏ ਕੋਈ ਕੈਨੇਡਾ ਵਸਿਆ ਜਾ ਕੇ ਕੋਈ ਅਮਰੀਕਾ ਵਸਿਆ ਕੋਈ ਇੰਗਲੈਂਡ 'ਚ ਵਸਿਆ ਕੋਈ ਯੂਰਪ ਦੇ ਵਿੱਚ ਵਸਿਆ ਹੋਇਆ ਅਸੀਂ ਲੋਕ ਆਸਟ੍ਰੇਲੀਆ ਦੇ ਵਿੱਚ ਬੈਠੇ ਹਾਂ ਪਰ ਅਸੀਂ ਹਮੇਸ਼ਾ ਸੁਣਨਾ ਚਾਹੁੰਦੇ ਹਾਂ ਆਪਣੇ ਪੰਜਾਬ ਦੇ ਬਾਰੇ ਕੁਛ ਨਾ ਕੁਛ ਅਸੀਂ ਜਾਣਨਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਹਨਾ ਅਸੀਂ ਹਮੇਸ਼ਾ ਚਿੰਤਤ ਹੁੰਦੇ ਹਾਂ ਉੱਥੋਂ ਦੇ ਮੁੱਦਿਆਂ ਨੂੰ ਲੈ ਕੇ ਹਨਾ ਅਸੀਂ ਹਮੇਸ਼ਾ ਇਹ ਚਾਹੁੰਦੇ ਹੁੰਦੇ ਹਾਂ ਕਿ ਪੰਜਾਬ ਵੱਲੋਂ ਜਿਹੜੀਆਂ ਠੰਡੀਆਂ ਹਵਾਵਾਂ ਦੇ ਜਿਹੜੇ ਝੋਕੇ ਆ ਉਹ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਮਹਿਸੂਸ ਕਰ ਸਕੀਏ ਪਰ ਜਦੋਂ ਕੋਈ ਵੀ ਗਰਮ ਹਵਾ ਦਾ ਜਿਹੜਾ ਝੋਕਾ ਆ ਉਹ ਆਉਂਦਾ ਆ ਸਾਡੇ ਤੱਕ ਤਾਂ ਫਿਰ ਸਾਨੂੰ ਧੁਰ ਅੰਦਰ ਖਲੋਣ ਜਾਂਦਾ ਆ ਹਨਾ ਤੇ ਜਦੋਂ ਅਸੀਂ ਪੰਜਾਬ ਦੇ ਪਿਛੋਕੜ ਦੇ ਵਿੱਚ ਵੀ ਜਾਂਦੇ ਹਾਂ ਤਾਂ ਇਹ ਆਮ ਤੌਰ ਤੇ ਹੁਣ ਆਮ ਇਨਸਾਨ ਦੇ ਜਾਂ ਆਮ ਜਿਹੜਾ ਵਸਨੀਕ ਆ ਪੰਜਾਬ ਦਾ ਰਹਿਣ ਵਾਲਾ ਉਹਦੇ ਸਮਝ ਦੇ ਵਿੱਚ ਆਉਣ ਵਾਲੀਆਂ ਵੀ ਗੱਲਾਂ ਨੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਦੂਰ ਵੀ ਬੈਠੇ ਹੋਏ ਆ ਪੰਜਾਬ ਤੋਂ ਉਹ ਵੀ ਇਹ ਗੱਲਾਂ ਹੁਣ ਸਮਝਣ ਦੇ ਯੋਗ ਹੌਲੀ ਹੌਲੀ ਹੋ ਰਹੇ ਆ ਕਿ ਪੰਜਾਬ ਦੇ ਪ੍ਰਤੀ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਆ ਉਹ ਕਿਸ ਕਦਰ ਉਹਨਾਂ ਦੇ ਨਾਲ ਧੱਕੇ ਵਾਲੀ ਰਹੀ ਆ ਹਨਾ। ਬਹੁਤ ਸਾਰੇ ਜਿਹੜੇ ਮੁੱਦੇ ਆ ਪੰਜਾਬ ਦੇ ਨਾਲ ਜੁੜੇ ਹੋਏ ਆ, ਚਾਹੇ ਉਹ ਮਾਂ ਬੋਲੀ ਦਾ ਮੁੱਦਾ ਲੈ ਲਈਏ ਅਸੀਂ ਹਨਾ, ਚਾਹੇ ਉਹ ਪੰਜਾਬ ਦੇ ਬਣਨ ਤੋਂ ਲੈ ਕੇ ਜਦੋਂ ਅਸੀਂ ਭੂਗੋਲਿਕ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਉਹ ਚਾਹੇ ਉਹਦੀ ਭੂਗੋਲਿਕਤਾ ਦਾ, ਚਾਹੇ ਉਹ ਭਾਸ਼ਾ ਦਾ ਮੁੱਦਾ ਆ, ਬਹੁਤ ਸਾਰੇ ਹੋਰ ਵੀ ਜਿਹੜੇ ਮੁੱਦੇ ਆ ਉਹ ਸਾਹਮਣੇ ਆਉਂਦੇ ਆ ਔਰ ਉਹਨਾਂ ਦੇ ਪਿਛੋਕੜ ਦੇ ਵਿੱਚ ਪਤਾ ਵੀ ਇਹੀ ਲੱਗਦਾ ਕਿ ਪੰਜਾਬ ਦੀ ਸਾਖ ਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਸਮੇਂ ਸਮੇਂ ਤੇ ਹੁੰਦੀ ਰਹੀ ਆ। ਸੋ ਇੱਕ ਚੰਡੀਗੜ੍ਹ ਦੇ ਵਿੱਚ ਫੇਰ ਤੋਂ ਜਿਹੜਾ ਵਿਵਾਦ ਆ ਉਹ ਛਿੜਿਆ ਜੀ, ਤੇ ਚੰਡੀਗੜ੍ਹ ਦੇ ਉੱਤੇ ਵਿਵਾਦ ਜਿਹੜਾ ਬਹੁਤ ਵਾਰ ਪਹਿਲਾਂ ਵੀ ਛਿੜ ਚੁੱਕਿਆ ਕਿ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਸਿਆਸਤਦਾਨ ਜਿਹੜੇ ਆ ਉਹ ਸਿਆਸੀ ਰੋਟੀਆਂ ਸੇਕਦੇ ਆ ਰਹੇ ਆ ਬਹੁਤ ਸਾਲਾਂ ਤੋਂ। ਪੰਜਾਬ ਦੇ ਆਗੂਆਂ ਦੀ ਫੁੱਟ ਦਾ ਫਾਇਦਾ ਉਠਾਉਂਦਿਆਂ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲਾ ਲਿਆ ਤੇ ਕੇਂਦਰ ਵੱਲੋਂ ਪਿਛਲੇ ਦਿਨੀ ਵੀ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਲਈ ਤਾਜ਼ਾ ਜਾਰੀ ਕੀਤੇ ਨੋਟੀਫਿਕੇਸ਼ਨ ਨੇ ਇੱਕ ਵਾਰ ਫੇਰ ਚੰਡੀਗੜ੍ਹ ਦੇ ਬਾਰੇ ਕਹਿੰਦੇ ਚਰਚਾ ਛੇੜ ਦਿੱਤੀ ਹੈ। ਤੇ ਇਸ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਪੁਲਿਸ ਵਿਭਾਗ ਦਾ ਯੂਟੀ ਕਾਡਰ ਰੂਲ ਬਣਾ ਕੇ ਦੂਸਰੇ ਕੇਂਦਰੀ ਸ਼ਾਸਿਤ ਰਾਜਾਂ ਵਿੱਚ ਬਦਲੀ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਹੋਰ ਵਿਭਾਗਾਂ ਦੇ ਵਿੱਚ ਵੀ ਕੀਤੀ ਸਿੱਧੀ ਭਰਤੀ ਦੇ ਅਧਿਕਾਰੀ ਵੀ ਜਿਹੜੇ ਆ ਉਹ ਦੂਸਰੇ ਕੇਂਦਰੀ ਸ਼ਾਸਿਤ ਰਾਜਾਂ ਦੇ ਵਿੱਚ ਬਦਲੇ ਜਾ ਸਕਣਗੇ। ਜੇ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ ਪੰਜਾਬੀਅਤ ਤੇ ਪਹਿਰਾ ਦੇਣ ਵਾਲਿਆਂ ਨੇ ਇਕਜੁੱਟਤਾ ਦੇ ਨਾਲ ਆਵਾਜ਼ ਨਾ ਉਠਾਈ ਤਾਂ ਵਿਰੋਧ ਦਰਜ ਨਾ ਕਰਵਾਇਆ ਤਾਂ ਪੰਜਾਬੀ ਜਿਹੜੇ ਉਹ ਆਪਣੇ ਘਰ ਚ ਬੇਗਾਨੇ ਹੋ ਜਾਣਗੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਦੂਜੇ ਪਾਸੇ ਦੋਸਤੋ ਪੰਜਾਬ ਦੇ ਜਿਹੜੇ ਮੁਲਾਜ਼ਮ ਕੋਟੇ ਨੂੰ ਇੱਕ ਖੋਰਾ ਲਗਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਵੀ ਕੀਤੀ ਜਾ ਰਹੀ ਆ। ਸੋ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਅਧਿਕਾਰੀਆਂ ਦੀ ਤਾਇਨਾਤੀ ਜਿਹੜੀ ਆ ਜੀ ਉਹ 6,040 ਦਾ ਅਨੁਪਾਤ ਜਿਹੜਾ ਸੀਗਾ ਉਹ ਹੋਣ ਦਾ ਫੈਸਲਾ ਕੀਤਾ ਗਿਆ ਸੀਗਾ। ਤੇ ਚੰਡੀਗੜ੍ਹ ਦਾ ਡਿਪਟੀ ਕਮਿਸ਼ਨਰ ਹਰਿਆਣਾ ਕਾਡਰ ਤੇ SSP ਪੰਜਾਬ ਕਾਡਰ ਦਾ ਤਾਇਨਾਤ ਹੁੰਦਾ। ਚੰਡੀਗੜ੍ਹ ਦਾ ਜਿਹੜਾ ਜੀ ਡਿਪਟੀ ਕਮਿਸ਼ਨਰ ਆ ਉਹ ਹਰਿਆਣਾ ਕਾਡਰ ਦਾ ਤੇ ਜਿਹੜਾ SSP ਆ ਉਹ ਪੰਜਾਬ ਕਾਡਰ ਦਾ ਤਾਇਨਾਤ ਹੁੰਦਾ ਆ। ਤੇ ਇਸ ਤੋਂ ਇਲਾਵਾ ਕੁਝ ਹੋਰ ਅਧਿਕਾਰੀ ਕੇਂਦਰ ਦੀ ਨਿਰਭਰਤਾ ਤੇ ਤਾਇਨਾਤ ਹੁੰਦੇ ਆ। ਬਾਕੀ ਵਿਭਾਗਾਂ ਚ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਲੈ ਕੇ UT ਪ੍ਰਸ਼ਾਸਨ ਦਾ ਜਿਹੜਾ ਰਵੱਈਆ ਆ ਉਹ ਪੱਖਪਾਤ ਵਾਲਾ ਰਿਹਾ ਆ। ਸੋ ਜਿਹੜਾ ਮੈਂ ਅਨੁਪਾਤ ਦੱਸਦੀ ਸੀ ਉਹ 60:40 ਦਾ ਅਨੁਪਾਤ ਦਾ ਵੈਸੇ ਜਿਹੜਾ ਫੈਸਲਾ ਸੀਗਾ ਉਹ ਕੀਤਾ ਗਿਆ ਆ, ਪਰ ਇੱਥੇ ਵੀ ਪੰਜਾਬ ਦੇ ਨਾਲ ਹਮੇਸ਼ਾ ਹੀ ਪੱਖਪਾਤ ਹੋਇਆ ਆ, ਹਮੇਸ਼ਾ ਧੱਕਾ ਹੁੰਦਾ ਆਇਆ ਆ। ਤੇ ਦੂਜੇ ਪਾਸੇ ਉੱਧਰ SSP ਦੀਆਂ ਵੀ ਜਿਹੜੀਆਂ ਸ਼ਕਤੀਆਂ ਆ ਉਹ ਘਟਾਈਆਂ ਗਈਆਂ ਆ। SSP ਪੰਜਾਬ ਕਾਡਰ ਦੇ IPS ਅਧਿਕਾਰੀ ਨੂੰ ਲਗਾਇਆ ਜਾਂਦਾ ਆ, ਪਰ ਪਿਛਲੇ ਸਮੇਂ ਦੌਰਾਨ ਕੇਂਦਰ ਨੇ SSP ਦੀਆਂ ਕਾਫੀ ਸ਼ਕਤੀਆਂ ਵੀ ਘੱਟ ਕਰ ਦਿੱਤੀਆਂ, ਜਿਵੇਂ ਕਿ ਅਮਨ ਕਾਨੂੰਨ ਅਤੇ ਟ੍ਰੈਫਿਕ ਦਾ ਇੰਚਾਰਜ ਵੱਖਰੇ ਤੌਰ ਤੇ 2 SP ਰੈਂਕ ਦੇ ਅਧਿਕਾਰੀਆਂ ਨੂੰ ਆਜ਼ਾਦ ਚਾਰਜ ਦੇ ਦਿੱਤਾ ਗਿਆ, ਜਦੋਂ ਕਿ ਪਹਿਲਾਂ ਏਦਾਂ ਦਾ ਕੋਈ ਵੀ ਨਿਯਮ ਨਹੀਂ ਸੀ। ਬਾਕੀ ਜੀ ਪੰਜਾਬ ਦੇ ਸਮੇਂ ਦੇ ਹੁਕਮਰਾਨਾਂ ਤੇ ਅਧਿਕਾਰੀਆਂ ਦੀ ਉਦਾਸੀਨਤਾ ਦਾ ਕਾਰਨ UT ਪ੍ਰਸ਼ਾਸਨ ਨੇ ਗੁਪਚੁਪ ਢੰਗ ਨਾਲ 80% ਜਿਹੜੀ ਕੋਟਾ ਜਿਹੜਾ ਉਹ UT ਕੇਡਰ ਦੇ ਮੁਲਾਜ਼ਮਾਂ ਲਈ ਨਿਰਧਾਰਿਤ ਕਰਵਾ ਲਿਆ, ਇਹ ਵੀ ਕਹਿੰਦੇ ਚੁੱਪ ਚਪੀਤੇ ਹੀ ਹੋਇਆ, ਤੇ ਕੇਵਲ 20% ਕੋਟਾ ਜਿਹੜਾ ਆ ਉਹ ਦੂਸਰੇ ਰਾਜਾਂ ਦੇ ਮੁਲਾਜ਼ਮਾਂ ਦੇ ਲਈ ਬਚਿਆ। ਤੇ ਉਧਰ ਪੰਜਾਬ ਦੇ ਜਿਹੜੇ PCS ਅਧਿਕਾਰੀਆਂ ਦਾ ਚੰਡੀਗੜ੍ਹ ਵਿੱਚ ਰਾਹ ਬੰਦ ਕਰਨ ਲਈ UT ਨੇ ਗੋਆ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਤੇ ਯੂਨੀਅਨ ਟੈਰੀਟਰੀਜ਼ ਜਿਹੜੀਆਂ ਕਾਡਰ ਦੀਆਂ IAS ਦੀਆਂ ਅਸਾਮੀਆਂ ਜਿਹੜੀਆਂ ਉਹ ਵੀ ਜੀ ਮਨਜ਼ੂਰ ਕਰਵਾ ਲਈਆਂ ਆ। ਤੇ ਇੱਕ ਹੋਰ ਜਿਹੜੀ ਗੱਲ ਉਹ ਵੀ ਸਾਹਮਣੇ ਆਈ ਹੈ ਵੀ 2 ਦਹਾਕਿਆਂ ਤੋਂ PRO ਵੀ ਨਹੀਂ ਲਾਇਆ ਗਿਆ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿੱਚ PRO ਜਿਹੜਾ ਆ ਜੀ ਉਹ ਪੰਜਾਬ ਕਾਡਰ ਦਾ ਜਿਹੜਾ ਆ ਉਹ ਵੀ ਨਹੀਂ ਲਾ ਗਿਆ। ਤੇ ਪੰਜਾਬ ਦੇ ਲੋਕ ਤੇ ਸੂਚਨਾ ਵਿਭਾਗ ਵੱਲੋਂ ਨਾਵਾਂ ਦਾ ਪੈਨਲ ਵੀ ਭੇਜਿਆ ਜਾਂਦਾ ਆ, ਪਰ UT ਪ੍ਰਸ਼ਾਸਨ ਜਿਹੜਾ ਆ ਇਹਨੂੰ ਅਮਲੀ ਰੂਪ ਨਹੀਂ ਦਿੰਦਾ। ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵੱਲੋਂ ਲੋਕ ਸੰਪਰਕ ਅਧਿਕਾਰੀ ਰੁਚੀ ਕਾਲੜਾ ਤੇ ਗੁਰਮੀਤ ਸਿੰਘ ਖਹਿਰਾ ਤੇ ਪ੍ਰੀਤ ਕੰਬਲ ਦੇ ਨਾਂ ਦਾ ਜਿਹੜਾ ਪੈਨਲ ਆ ਉਹ ਵੀ ਭੇਜਿਆ ਸੀਗਾ, ਤੇ ਠੇਕੇ ਤੇ ਰੱਖੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਕਹਿੰਦੇ ਜੀ ਕੰਮ ਚਲਾਇਆ। ਜਿਹੜੀ ਹੈਰਾਨ ਕਰਨ ਵਾਲੀ ਗੱਲ ਆ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਦਾ ਮੋਹ ਉਹ ਜਾਗ ਗਿਆ ਤੇ ਉਹਦੇ ਕਾਰਨ ਵੀ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਆ ਪੰਜਾਬੀ ਸਾਹਿਤਕਾਰਾਂ ਨੂੰ ਬੁੱਧੀਜੀਵੀਆਂ ਨੂੰ। ਕਹਿੰਦੇ ਪਿਛਲੇ ਮਹੀਨੇ ਪੰਜਾਬ ਯੂਨੀਵਰਸਿਟੀ ਚ ਦਫ਼ਤਰੀ ਕੰਮਕਾਜ ਜਿਹੜਾ ਆ ਹਿੰਦੀ ਭਾਸ਼ਾ ਚ ਕਰਨ ਦਾ ਮਤਾ ਪਾਸ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਸ ਦੇ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀਗਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂਆਂ ਨੇ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਹਿੰਦੀ ਚ ਕੰਮ ਕਰਨ ਤੇ ਕੋਈ ਉਜਰ ਨਹੀਂ ਆ, ਪਰ ਪੰਜਾਬੀ ਭਾਸ਼ਾ ਚ ਕੰਮ ਤੇ ਰੋਕ ਲਾਉਣ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਪੰਜਾਬੀ ਲੇਖਕਾਂ ਨੇ ਤਾਂ ਆਪਣੀ ਆਵਾਜ਼ ਉਠਾਈ, ਪਰ ਸਿਆਸਤਦਾਨਾਂ ਨੇ ਇਸ ਮੁੱਦੇ ਤੇ ਆਪਣਾ ਮੂੰਹ ਨਹੀਂ ਖੋਲਿਆ ਤੇ ਪੰਜਾਬੀ ਦੇ ਨਾਲ ਮਤਰੇਈ ਮਾਂ ਵਾਲਾ ਜਿਹੜਾ ਸਲੂਕ ਹੈ ਉਹ ਅੱਜ ਤੋਂ ਨਹੀਂ ਹੋ ਰਿਹਾ, ਪਿਛਲੇ ਕਾਫੀ ਸਾਲਾਂ ਤੋਂ ਇਹ ਹੁੰਦਾ ਆ ਰਿਹਾ। ਤੇ ਦੂਜੇ ਪਾਸੇ ਇੱਕ ਹੋਰ ਜਿਹੜੀ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਮੁਲਾਜ਼ਮ ਜਿਹੜੇ ਆ ਉਹ ਹਿਮਾਚਲ ਦੇ ਆ ਔਰ ਉਹਦਾ ਜਿਹੜਾ ਖਰਚਾ ਹੈ ਜੀ ਉਹ ਪੰਜਾਬ ਦੇ ਰਿਹਾ। ਸੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਜਿਹਨੂੰ ਅਸੀਂ BBMB ਕਹਿੰਦੇ ਹਾਂ ਉਹਦੇ ਵਿੱਚ 50% ਤੋਂ ਵੱਧ ਜਿਹੜੇ ਪੰਜਾਬ ਕਾਡਰ ਦੇ ਮੁਲਾਜ਼ਮ ਲਗਾਉਣ ਦਾ ਨਿਯਮ ਆ, ਪਰ ਸਿੰਚਾਈ ਵਿਭਾਗ ਪੰਜਾਬ ਤੇ ਬਿਜਲੀ ਵਿਭਾਗ ਪੰਜਾਬ ਵੱਲੋਂ ਆਪਣੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਨਹੀਂ ਭੇਜਿਆ ਜਾਂਦਾ। ਸਿੱਟੇ ਵਜੋਂ ਕੀ ਹੈ ਕਿ BBMB ਵਿੱਚ ਕੰਮ ਤਾਂ ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਤੇ ਅਧਿਕਾਰੀ ਕਰ ਰਹੇ ਆ, ਪਰ ਉਹਨਾਂ ਦਾ ਜਿਹੜਾ ਖਰਚਾ ਆ ਉਹ ਪੰਜਾਬ ਉਠਾ ਰਿਹਾ, ਕਿਉਂਕਿ ਨਿਯਮਾਂ ਮੁਤਾਬਕ ਪੰਜਾਬ ਨੂੰ ਹਿੱਸੇ ਅਨੁਸਾਰ ਖਰਚਾ ਦੇਣਾ ਹੀ ਪੈਣਾ। ਇਹ ਵੀ ਦੱਸਿਆ ਜਾਂਦਾ ਕਿ ਦੂਸਰੇ ਵਿਭਾਗਾਂ ਵਿੱਚ ਪੰਜਾਬ ਕਾਡਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਲਈ UT ਵੱਲੋਂ ਪੰਜਾਬ ਤੋਂ ਪੈਨਲ ਦੀ ਮੰਗ ਕੀਤੀ ਜਾਂਦੀ ਹੈ, ਪਰ ਪੰਜਾਬ ਵੱਲੋਂ ਆਪਣੇ ਮੁਲਾਜ਼ਮ ਤੇ ਅਧਿਕਾਰੀ ਭੇਜੇ ਨਹੀਂ ਜਾਂਦੇ। ਸੋ ਇਸ ਸਭ ਦੇ ਪਿੱਛੇ ਕਾਰਨ ਕੀ ਨੇ, ਕੀ ਇਹ ਸਿਆਸਤਦਾਨਾਂ ਦੀ ਹੀ ਹੋਈ ਗਿਰੀ ਹੋਈ ਚਾਲ ਹੈ, ਜਾਂ ਫਿਰ ਪੰਜਾਬ ਨੂੰ ਢਾ ਲਾਉਣ ਦੇ ਵਿੱਚ ਸਾਡੇ ਆਪਣੇ ਹੀ ਲੋਕ ਸ਼ਾਮਿਲ ਆ, ਸਾਡੀਆਂ ਆਪਣੀਆਂ ਹੀ ਸਰਕਾਰਾਂ ਸ਼ਾਮਿਲ ਆ, ਇਹਦੇ ਉੱਤੇ ਵਿਚਾਰ ਕਰਨਾ ਬਣਦਾ ਦੋਸਤੋ। ਔਰ ਜੇਕਰ ਅਸੀਂ ਖੁਦ ਇਸ ਪ੍ਰਤੀ ਜਾਗਰੂਕ ਨਹੀਂ ਹੁੰਦੇ ਔਰ ਪੰਜਾਬ ਦੇ ਵਿੱਚ ਰਹਿਣ ਵਾਲੇ ਖਾਸ ਤੌਰ ਤੇ ਜਿਹੜੇ ਲੋਕ ਆ ਜੇਕਰ ਉਹ ਨਹੀਂ ਇਸ ਧੱਕੇ ਪ੍ਰਤੀ ਜਾਗਰੂਕ ਹੁੰਦੇ ਤਾਂ ਫਿਰ ਹੌਲੀ ਹੌਲੀ ਜਿਹੜਾ ਪੰਜਾਬ ਆ ਉਸ ਨੂੰ ਬਾਕੀ ਸੂਬਿਆਂ ਦੇ ਨਾਲ ਖੁਸ਼ਹਾਲ ਹੋਣ ਦਾ ਤਾਂ ਜਿਹੜਾ ਰਸਤਾ ਛੱਡ ਦਿਓ ਕਿ ਉਹਦੇ ਲਈ ਆਪਣੇ ਆਪ ਦਾ ਬਚਾਅ ਕਰਨਾ ਜਿਹੜਾ ਆ ਉਹ ਵੀ ਮੁਸ਼ਕਲ ਹੋ ਸਕਦਾ ਆ। ਸੋ ਅਸੀਂ ਕਿਸੇ ਸਮੇਂ ਪੰਜਾਬ ਨੂੰ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਦੇ ਸੀਗੇ, ਹਨਾ। ਸੋ ਖੇਤੀ ਪ੍ਰਧਾਨ ਸੂਬਾ ਸੀ, ਲਹਿਲਹਾਉਂਦੀਆਂ ਫਸਲਾਂ ਸੀਗੀਆਂ, ਪਰ ਅੱਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਪੰਜਾਬ ਜਿਹੜਾ ਆ ਉਹ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਆ। ਅਸੀਂ ਚਾਹੇ ਗੱਲ ਅਸੀਂ ਖੇਤੀਬਾੜੀ ਦੀ ਜ਼ਮੀਨ ਦੀ ਕਰ ਲਈਏ, ਚਾਹੇ ਅਸੀਂ ਬੇਰੁਜ਼ਗਾਰੀ ਦੀ ਗੱਲ ਲਈਏ ਕਿ ਨੌਕਰੀਆਂ ਦੇ ਲਈ ਜਿਹੜੀਆਂ ਓਪਰਚੁਨਿਟੀਜ਼ ਆ, ਜਿਹੜੇ ਮੌਕੇ ਆ, ਉਹਨਾਂ ਦੀ ਲਗਾਤਾਰ ਜਿਹੜੀ ਘਾਟ ਆ, ਇਸੇ ਕਾਰਨ ਲੋਕ ਜਿਹੜੇ ਆ ਜੀ ਉਹ ਵਿਦੇਸ਼ਾਂ ਦੇ ਵਿੱਚ ਵਸਣਾ ਪਸੰਦ ਕਰ ਰਹੇ ਆ। ਖੈਰ, ਚਾਹੇ ਇੱਕ ਤਰ੍ਹਾਂ ਵਿਦੇਸ਼ਾਂ 'ਚ ਵਸਣ ਦੀ ਜਿਹੜੀ ਲਾਲਸਾ ਉਹ ਸਾਡੇ ਪੰਜਾਬੀਆਂ ਦੀ ਚਾਹੇ ਸ਼ੁਰੂ ਤੋਂ ਰਹੀ ਆ, ਪਰ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੇ ਤਰ੍ਹਾਂ ਦੇ ਜਿਹੜੇ ਧੱਕੇ ਆ ਹੋ ਰਹੇ, ਚਾਹੇ ਪੰਜਾਬੀ ਭਾਸ਼ਾ ਨੂੰ ਲੈ ਕੇ ਹੋ ਰਹੇ ਆ, ਚਾਹੇ ਉਹ ਸਾਡੇ ਨਾਲ ਕੁਛ ਹੋਰ ਸਾਡੇ ਅਧਿਕਾਰਾਂ ਨੂੰ ਦਬਾਉਣ ਦੇ ਰੂਪ ਦੇ ਵਿੱਚ ਹੋ ਰਹੇ ਆ। ਸੋ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਚਿੰਤਾ ਜਿਹੜੀ ਕਰਨੀ ਉਹ ਜ਼ਰੂਰ ਬਣਦੀ ਹੈ। ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਇਸ ਵੇਲੇ ਆ ਰਹੀ ਹੈ, ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੇ ਸੁਨੇਹੇ ਆ ਮੈਂ ਸ਼ਾਮਿਲ ਕਰਦੀ ਹਾਂ ਬਹੁਤ ਜਲਦੀ।
ਓ ਚਾਚਾ ਕੀ ਗੱਲ, ਬੜਾ ਉਦਾਸ ਬੈਠਾ।
ਉਹ ਕੀ ਦੱਸਾ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ 9880918009880918।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਡੈਂਡੀ ਨੌਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ
ਬੈਟਰੀਜ ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kulalhospital.com।
ਤਾਇਆ ਜੀ ਘਰੇ ਹੀ ਹੋ?
ਓਏ ਆ ਜਾ, ਪਤੀ ਲੰਘਿਆ ਬਈ।
ਕੀ ਹਾਲ ਆ ਤਾਇਆ ਜੀ, ਸਿਹਤਾਂ ਕਿਵੇਂ ਆ?
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹਵਾ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਉਹ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਾਰੰਟੀ।
ਉਹ ਬੱਲੇ ਭਤੀਜ, ਫਿਰ ਲੈ ਉਹਦੇ ਕੋ ਕਰਾਉਣਾ ਹੋਣੇ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਾਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199150913। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨਜ਼।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au.
For more info, 0424-115-551. You can email us.
info@sandhubuslines.com.au.
ਪ੍ਰੋਸੀਦਾ ਨਾਮ ਸੰਧੂ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ 1&Only MD Spices 862A Pittwater Road DOI New South Wales ਸੰਪਰਕ ਕਰੋ 8959-4351 ਤੇ MD Spices MD
Spices ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਦੋਸਤੋ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਸੀ ਔਰ ਬ੍ਰੇਕ ਦੇ ਵਿੱਚ ਤੁਸੀਂ ਸੁਣੇ ਕੁਝ ਇਸ਼ਤਿਹਾਰ ਸਾਡੇ ਸਹਿਯੋਗੀ ਅਤੇ ਸਾਡੇ ਸਪੌਂਸਰ ਦੇ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਸਹਿਯੋਗੀਆਂ ਦੇ ਜਿਹੜੇ ਇਸ਼ਤਿਹਾਰ ਆਪਣੇ ਬਿਜ਼ਨਸ ਦੇ ਸਾਡੇ ਇਸ ਪਲੇਟਫਾਰਮ ਤੇ ਪ੍ਰਸਾਰਿਤ ਕਰਦੇ ਨੇ ਔਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਸਾਰੇ ਸਪੌਂਸਰ ਦਾ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਵੀ ਸ਼ਾਮਲ ਹੋ ਚੁੱਕੇ ਅਸੀਂ ਉਹਨਾਂ ਦੇ ਮੈਸੇਜਿਸ ਵੀ ਲਵਾਂਗੇ ਪਰ ਉਸ ਤੋਂ ਵੀ ਪਹਿਲਾਂ ਕੁਛ ਕੁ ਜ਼ਰੂਰੀ ਜਿਹੜੀਆਂ ਭਾਈਚਾਰਕ ਜਾਣਕਾਰੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲਈਏ ਜੀ ਇੱਕ ਤਾਂ ਬਹੁਤ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਈਵੈਂਟਸ ਹੋਣ ਜਾ ਰਹੇ ਨੇ ਉਹਦੇ ਬਾਬਤ ਤੇ ਜਾਣਕਾਰੀ ਜਿਹੜੀ ਆ ਤੁਹਾਨੂੰ ਦੇਈਏ ਕਿ ਇੱਕ ਦੀਵਾਲੀ ਵਿਵਿਧ ਫੈਸਟੀਵਲ ਜਿਹੜਾ ਹੈ ਜੀ ਇਹ ਹੋਣ ਜਾ ਰਿਹਾ ਸਿਟੀ ਆਫ ਵਿਟਲਸੀ ਦੇ ਵਿੱਚ 28 ਅਕਤੂਬਰ ਨੂੰ ਸੋ 28 ਅਕਤੂਬਰ ਨੂੰ ਵਿਟਲਸੀ ਕੌਂਸਲ ਦੀਆਂ ਜਿਹੜੀਆਂ ਗਰਾਊਂਡਸ ਨੇ ਉੱਥੇ ਇਹ ਜਿਹੜਾ ਦੀਵਾਲੀ ਮੇਲਾ ਜੀ ਉਹ ਹੋਣਾ ਤੇ ਇਸ ਮੇਲੇ ਦੇ ਵਿੱਚ ਵੀ ਬਹੁਤ ਸੱਭਿਆਚਾਰਕ ਵੰਨਗੀਆਂ ਜਿਹੜੀਆਂ ਜੀ ਉਹ ਪੇਸ਼ ਕੀਤੀਆਂ ਜਾਣੀਆਂ ਨੇ ਤੇ ਇਹਦਾ ਪਤਾ ਜਿਹੜਾ ਹੈਗਾ 25 ਫੈਰਿਸ ਬੁਲੇਵਰਡ ਸਾਊਥ ਮੋਰੈਂਗ ਸੋ ਇਸ ਏਰੀਏ ਦੇ ਵਿੱਚ ਇਹ ਜਿਹੜਾ ਦੀਵਾਲੀ ਮੇਲਾ ਲੱਗਣ ਜਾ ਰਿਹਾ ਔਰ ਜੇਕਰ ਤੁਸੀਂ ਇਸ ਦੀਵਾਲੀ ਮੇਲੇ ਦਾ ਹਿੱਸਾ ਬਣਨਾ ਚਾਹੁੰਦੇ ਹੋ ਔਰ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ 28 ਅਕਤੂਬਰ ਨੂੰ ਇਸ ਮੇਲੇ ਚ ਸ਼ਾਮਲ ਹੋ ਸਕਦੇ ਹੋ ਨਹੀਂ ਤਾਂ ਫਿਰ ਵਿਵਿਧ ਦੀਵਾਲੀ ਦਾ ਜਿਹੜਾ ਫੇਸਬੁੱਕ ਪੇਜ ਬਣਿਆ ਹੋਇਆ ਜੀ ਤੁਸੀਂ ਉਹਦੇ ਤੇ ਜਾ ਕੇ ਵੀ ਇਹਦੇ ਬਾਬਤ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਹੋਰ ਦੀਵਾਲੀ ਮੇਲਾ ਜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ ਕੇਸੀ ਦੀਵਾਲੀ ਫੈਸਟੀਵਲ ਦੇ ਰੂਪ ਦੇ ਵਿੱਚ ਸੋ ਕੇਸੀ ਦੀਵਾਲੀ ਫੈਸਟੀਵਲ 11 ਨਵੰਬਰ ਨੂੰ ਹੋਣ ਜਾ ਰਿਹਾ ਐਤਵਾਰ ਵਾਲੇ ਦਿਨ ਕੇਸੀ ਗ੍ਰਾਮਰ ਸਕੂਲ ਦੇ ਵਿੱਚ 3 New Holland Drive ਕਰੇਨਬਨ ਈਸਟ ਦੇ ਵਿੱਚ ਹੈ ਔਰ ਇਹ ਜਿਹੜਾ ਦੀਵਾਲੀ ਮੇਲਾ ਜੀ ਸਰਦਾਰੀ ਗਰੁੱਪ ਕੇਸੀ ਕਲਚਰਲ ਕਲੱਬ ਤੇ ਰਾਇਲ ਕਿੰਗਸ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਆਯੋਜਿਤ ਕੀਤਾ ਜਾ ਰਿਹਾ ਤੇ ਇਸ ਮੇਲੇ ਬਾਬਤ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਪਰ ਜੇਕਰ ਤੁਸੀਂ ਉਸ ਖੇਤਰ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਇਧਰੋਂ ਵੀ ਉਸ ਮੇਲੇ ਦਾ ਆਨੰਦ ਤੁਸੀਂ ਮਾਣਨ ਜਾਣਾ ਚਾਹੁੰਦੇ ਹੋ ਤਾਂ 11 ਨਵੰਬਰ ਦਾ ਜਿਹੜਾ ਦਿਨ ਆ ਜੀ ਉਹ ਕਰ ਲਓ ਲੋਕ 11 ਨਵੰਬਰ ਐਤਵਾਰ ਦਾ ਦਿਨ ਆ ਤੁਸੀਂ ਆਪਣੀ ਡੇਟ ਜਿਹੜੀ ਆ ਉਹਨੂੰ ਪਾ ਲਓ ਕੈਲੰਡਰ ਦੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਵੀ ਪਹਿਲਾਂ ਆਸਟ੍ਰੇਲੀਅਨ ਔਜ ਇੰਟਰਨੈਸ਼ਨਲ ਕਬੱਡੀ ਕੱਪ ਜਿਹਦੇ ਬਾਬਤ ਤੁਸੀਂ ਇਸ਼ਤਿਹਾਰ ਜਿਹੜਾ ਉਹ ਵੀ ਸਾਡੇ ਰੇਡੀਓ ਦੇ ਉੱਤੇ ਲਗਾਤਾਰ ਸੁਣਦੇ ਆ ਰਹੇ ਹੋ 20 ਤੇ 21 ਅਕਤੂਬਰ ਨੂੰ ਇਹ ਹੋਣ ਜਾ ਰਿਹਾ ਨਾਈਟ ਸਟੇਡੀਅਮ ਸਨਸ਼ਾਈਨ ਦੇ ਵਿੱਚ ਤੇ ਇਸ ਕਰਕੇ ਇਸ ਕਬੱਡੀ ਕੱਪ ਦੇ ਵਿੱਚ ਬਹੁਤ ਸਾਰੇ ਜਿਹੜੇ ਅਲੱਗ ਤਰ੍ਹਾਂ ਦੇ ਜਿਹੜੇ ਇਸ਼ਤਿਹਾਰ ਜਿਹੜੇ ਆ ਉਹ ਰੱਖੇ ਗਏ ਆ ਬਹੁਤ ਸਾਰੇ ਅਲੱਗ ਤਰ੍ਹਾਂ ਦੇ ਜਿਹੜੇ ਇਨਾਮ ਆ ਉਹ ਰੱਖੇ ਗਏ ਆ ਤੇ ਇਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਖਾਸੀਅਤ ਇਹ ਆ ਕਿ ਬਹੁਤ ਸਾਰੀਆਂ ਵੱਖੋ ਵੱਖ ਖੇਤਰ ਦੇ ਵਿੱਚ ਨਾਮਣਾ ਖੱਟਣ ਵਾਲੇ ਜਿਹੜੇ ਲੋਕ ਆ ਉਹ ਇਹਦਾ ਹਿੱਸਾ ਬਣ ਰਹੇ ਆ ਸੋ ਪਿਛਲੇ ਦਿਨੀ ਮੈਨੂੰ ਇੱਕ ਮੀਡੀਆ ਕਾਨਫਰੰਸ ਵੀ ਇਸ ਰਿਗਾਰਡਿੰਗ ਅਟੈਂਡ ਕਰਨ ਦਾ ਸਮਾਂ ਮਿਲਿਆ ਸੀਗਾ ਜਿਹਦੇ ਵਿੱਚ ਪ੍ਰਬੰਧਕਾਂ ਨੇ ਬਹੁਤ ਸਾਰੇ ਜਿਹੜੇ ਉਸ ਕਬੱਡੀ ਕੱਪ ਦੇ ਬਾਬਤ ਜਿਹੜੇ ਪ੍ਰਬੰਧ ਆ ਉਹਨਾਂ ਦਾ ਵਿਸਥਾਰ ਸਹਿਤ ਜਿਹੜਾ ਸਾਰਾ ਜਿਹੜਾ ਪ੍ਰੋਗਰਾਮ ਸੀ ਜੀ ਉਹ ਸਾਡੇ ਨਾਲ ਸਾਂਝਾ ਕੀਤਾ ਸੀਗਾ ਜਿਹਦੇ ਤਹਿਤ ਇਸ ਕਬੱਡੀ ਕੱਪ ਦੇ ਵਿੱਚ ਬਿਹਤਰੀਨ ਜਿਹੜਾ ਖਿਡਾਰੀ ਰਹਿਣਾ ਆ ਉਹਦੇ ਲਈ ਉਹਨਾਂ ਨੇ ਜੀ ਇੱਕ ਮੁਸਟੈਂਗ ਦੇਣੀ ਆ ਜੀ ਫੋਰਡ ਮੁਸਟੈਂਗ ਔਰ ਉਹਦਾ ਖੁਲਾਸਾ ਵੀ ਉਹਨਾਂ ਨੇ ਉਸ ਕਾਨਫਰੰਸ ਦੇ ਵਿੱਚ ਕੀਤਾ ਸੀਗਾ ਤੇ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਜਿਹੜੇ ਆਕਰਸ਼ਣ ਆ ਉਹ ਇਸ ਕਬੱਡੀ ਕੱਪ ਦੇ ਵਿੱਚ ਆ ਕਿ ਇੱਕ ਤਾਂ ਖਲੀ ਹੁਰੀ ਆ ਰਹੇ ਨੇ ਗ੍ਰੇਟ ਖਲੀ ਔਰ ਇੱਕ ਜੀ ਬ੍ਰੈਟਲੀ ਇਸ ਖੇਡ ਮੇਲੇ ਦਾ ਹਿੱਸਾ ਬਣਨ ਜਾ ਰਹੇ ਨੇ ਤੇ ਇਹਦੇ ਨਾਲ ਹੀ ਯੋਗਰਾਜ ਸਿੰਘ ਜਿਹੜੇ ਆ ਉਹ ਵੀ ਪੰਜਾਬ ਤੋਂ ਸ਼ਾਇਦ ਪਹੁੰਚਣ। ਸੋ ਇਹ ਕਹਿੰਦੇ ਆ ਕਿ ਹੁਣੇ ਹੁਣੇ ਮੈਨੂੰ ਜਿਹੜੀ ਜਾਣਕਾਰੀ ਜਿਹੜੀ ਮਿਲੀ ਹੈ ਜੀ ਪ੍ਰਬੰਧਕਾਂ ਤੋਂ, ਕਹਿੰਦੇ ਵੀ ਇਹ ਇੰਪੋਰਟੈਂਟ ਅਨਾਊਂਸਮੈਂਟ ਆ, ਇਹ ਜ਼ਰੂਰ ਸਾਂਝੀ ਕਰੋ। ਸੋ ਜਿਹੜਾ 20 ਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਦੇ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਸੀ, ਸੋ ਪਿਛਲੇ ਦਿਨੀ ਮੈਨੂੰ ਮੀਡੀਆ ਕਾਨਫਰੰਸ ਅਟੈਂਡ ਕਰਨ ਦਾ ਮੌਕਾ ਮਿਲਿਆ, ਪਰ ਇਹ ਕਿਸੇ ਕਾਰਨ ਕਰਕੇ ਇਹਨਾਂ ਦੀਆਂ ਜਿਹੜੀਆਂ ਡੇਟਸ ਆ ਜੀ ਉਹ ਪੋਸਟਪੋਨ ਕੀਤੀਆਂ ਜਾ ਰਹੀਆਂ ਆ, ਤੇ ਇਸ ਕਰਕੇ ਇਹ ਹੁਣੇ ਹੁਣੇ ਮੈਸੇਜ ਜਿਹੜਾ ਆ ਇਹ ਮੈਨੂੰ ਮਿਲਿਆ ਆ, ਤੇ ਕੋਸ਼ਿਸ਼ ਕਰਦੇ ਆ ਕਿ ਜੇਕਰ ਜਿਹੜੇ ਪ੍ਰਬੰਧਕ ਆ ਇਸ ਵੇਲੇ ਸਾਡੇ ਨਾਲ ਜੁੜ ਸਕਣ ਤਾਂ ਅਸੀਂ ਉਹਨਾਂ ਨੂੰ ਕਾਲ ਦੇ ਰਾਹੀਂ ਵੀ ਲੈ ਸਕਦੇ ਹਾਂ, ਔਰ ਪ੍ਰਬੰਧਕ ਜਿਹੜੇ ਆ ਇਹ ਸਾਡੇ ਨਾਲ ਜਿਹੜੀ ਸਾਂਝ ਉਹ ਬਣਾ ਸਕਦੇ ਆ ਇਸ ਅਨਾਊਂਸਮੈਂਟ ਦੇ ਬਾਬਤ, ਜੇਕਰ ਕੋਈ ਦਿੱਕਤ ਜਿਹੜੀ ਆ ਉਹ ਆਈ ਆ ਜੀ, ਡੇਟਸ ਜਿਹੜੀਆਂ ਆ ਉਹ ਲੇਟ ਹੋ ਰਹੀਆਂ ਆ। ਸੋ ਇਹਦੇ ਬਾਬਤ ਹੋਰ ਵੀ ਜਿਹੜੀ ਜਾਣਕਾਰੀ ਉਹ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੇਵਾਂਗੇ, ਪਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ ਕਿ ਇੱਕ ਸਾਹਿਤਕ ਸ਼ਾਮ ਜਿਹੜੀ ਆ ਉਹ ਹੋਣ ਜਾ ਰਹੀ ਹੈ ਜੀ 9 ਨਵੰਬਰ ਨੂੰ ਸ਼ਾਮ 7:30 ਤੋਂ 9:30 ਤੱਕ ਸੈਂਟ ਐਲਬਨਸ ਦੇ ਵਿੱਚ। ਸੋ ਸੈਂਟ ਐਲਬਨਸ ਕਮਿਊਨਿਟੀ ਸੈਂਟਰ ਹੈ ਜੀ ਪ੍ਰਿੰਸਿਸ ਸਟਰੀਟ ਤੇ ਸੈਂਟ ਐਲਬਨਸ ਦੇ ਵਿੱਚ। ਸੋ ਇਹ ਸਾਹਿਤਕ ਸ਼ਾਮ ਦੇ ਵਿੱਚ ਤੁਸੀਂ ਜੇਕਰ ਆਪ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਊਰਜਾ ਫਾਊਂਡੇਸ਼ਨ ਦੇ ਫੇਸਬੁੱਕ ਪੇਜ ਦੇ ਰਾਹੀਂ ਜਾਂ ਫਿਰ ਉਹਨਾਂ ਦੀ ਜਿਹੜੀ ਵੈਬਸਾਈਟ ਦੇ ਰਾਹੀਂ ਇਹਦੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਦੋਸਤੋ। ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਖਾਸ ਜਾਣਕਾਰੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਕਿ ਸਿੱਖ ਗੇਮਸ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਆਯੋਜਿਤ ਹੋਣ ਜਾ ਰਹੀਆਂ ਨੇ ਮੈਲਬਰਨ ਦੇ ਵਿੱਚ, ਤੇ ਇਹਨਾਂ ਬਾਬਤ ਜਿਹੜੀਆਂ ਤਿਆਰੀਆਂ ਜੀ ਉਹ ਇਸ ਵੇਲੇ ਸ਼ੁਰੂ ਹੋ ਚੁੱਕੀਆਂ ਨੇ, ਔਰ ਸਾਡੇ ਨਾਲ ਬਹੁਤ ਜਿਹੜੇ ਲੋਕ ਆ ਉਹ ਪੈਸ਼ਨੇਟ ਨੇ ਕਿ ਅਸੀਂ ਖੇਡਾਂ ਦਾ ਜਿਹੜਾ ਹਿੱਸਾ ਉਹ ਬਣੀਏ, ਔਰ ਸਾਡਾ ਜਿਹੜਾ ਇਹ ਆਪਣਾ ਵੀ ਫਰਜ਼ ਬਣਦਾ ਕਿ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਹ ਖੇਡਾਂ ਹੋਣ ਜਾ ਰਹੀਆਂ ਨੇ ਤੇ ਅਸੀਂ ਖੁਦ ਆਪ ਆਪਣੇ ਇੰਟਰਸਟ ਦੇ ਨਾਲ ਆਪਣੀ ਦਿਲਚਸਪੀ ਦੇ ਨਾਲ ਇਹਨਾਂ ਖੇਡਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਯੋਗਦਾਨ ਅਸੀਂ ਪਾਉਣਾ ਚਾਹੁੰਦੇ ਹੋਈਏ ਜ਼ਰੂਰ ਪਾਈਏ। ਸੋ ਅਸੀਂ ਨਾ ਇਹਨਾਂ ਖੇਡਾਂ ਦੇ ਵਿੱਚ ਜੇਕਰ ਤੁਸੀਂ ਆਪਣੀਆਂ ਵਾਲੰਟੀਅਰ ਸੇਵਾਵਾਂ ਨਿਭਾਉਣਾ ਚਾਹੁੰਦੇ ਹੋ ਅਸੀਂ ਰੇਡੀਓ ਦੇ ਪੇਜ ਦੇ ਰਾਹੀਂ ਇਹਦੇ ਬਾਬਤ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਜ਼ਰੂਰ ਦੇਵਾਂਗੇ, ਔਰ ਤੁਸੀਂ ਫੇਸਬੁੱਕ ਪੇਜ ਦਾ ਜਿਹੜਾ ਜ਼ਰੂਰ ਧਿਆਨ ਰੱਖਿਓ, ਔਰ ਉਸ ਫੇਸਬੁੱਕ ਪੇਜ ਦੇ ਉੱਤੇ ਅਸੀਂ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਦੇ ਲਈ ਇੱਕ ਲਿੰਕ ਆ ਉਹ ਸਾਂਝਾ ਜ਼ਰੂਰ ਕਰਾਂਗੇ। ਔਰ ਇਸ ਤੋਂ ਇਲਾਵਾ ਹੋਰ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਜਿਹੜੀ ਲੈ ਸਕਦੇ ਹੋ ਸਿੱਖ ਗੇਮਸ ਦਾ, ਜਿਹੜਾ ਆਸਟ੍ਰੇਲੀਅਨ ਸਿੱਖ ਗੇਮਸ ਇਨ ਮੈਲਬਰਨ 2019 ਦਾ ਇੱਕ ਫੇਸਬੁੱਕ ਪੇਜ ਵੀ ਬਣਿਆ ਹੋਇਆ, ਉਸ ਫੇਸਬੁੱਕ ਪੇਜ ਤੇ ਜਾ ਕੇ ਵੀ ਤੁਸੀਂ ਜਿਸ ਵੀ ਖੇਤਰ ਦੇ ਨਾਲ ਜੁੜਨਾ ਚਾਹੁੰਦੇ ਹੋ ਖੇਡਾਂ ਦੇ ਉਸ ਖੇਤਰ ਦੇ ਨਾਲ ਜੁੜ ਕੇ ਤੁਸੀਂ ਸਾਡੇ ਨਾਲ ਤੁਸੀਂ ਇਹਨਾਂ ਖੇਡਾਂ ਦਾ ਜਿਹੜਾ ਹਿੱਸਾ ਆ ਉਹ ਬਣ ਸਕਦੇ ਹੋ। ਤੇ ਦੋਸਤੋ ਇਹ ਜਾਣਕਾਰੀਆਂ ਜਿਹੜੀਆਂ ਉਹ ਸਾਡੇ ਲਈ ਦੱਸਣੀਆਂ ਤਾਂ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਭਾਈਚਾਰੇ ਦੇ ਲੋਕਾਂ ਨੂੰ ਅਸੀਂ ਜਿਹੜੀਆਂ ਸੰਬੰਧਿਤ ਸਰਗਰਮੀਆਂ ਨੇ ਭਾਈਚਾਰੇ ਦੇ ਨਾਲ ਸੰਬੰਧਿਤ ਸਰਗਰਮੀਆਂ ਨੇ ਉਹਨਾਂ ਨਾਲ ਜੋੜਿਆ ਰੱਖ ਸਕੀਏ। ਸੋ ਸਾਡੇ ਨਾਲ ਜਿਹੜੀ ਸੂਚਨਾ ਹੈ ਜੀ ਉਹ ਸਾਂਝੀ ਕੀਤੀ ਗਈ ਆ ਖੱਖ ਪ੍ਰੋਡਕਸ਼ਨਸ ਵੱਲੋਂ ਕਿ ਕੁਛ ਵੀਜ਼ਾ ਇਸ਼ੂਜ ਹੋਣ ਦੇ ਕਾਰਨ ਜਿਹੜਾ 20 ਤੇ 21 ਅਕਤੂਬਰ ਨੂੰ ਹੋਣ ਵਾਲਾ ਕਬੱਡੀ ਕੱਪ ਹੈ ਔਜ ਕਬੱਡੀ ਕੱਪ ਜਿਹੜਾ ਸੀਗਾ ਜੀ ਉਹਨੂੰ ਅਸੀਂ ਪੋਸਟਪੋਨ ਉਹ ਕਹਿੰਦੇ ਜੀ ਕੀਤਾ ਗਿਆ ਆ ਕੁਛ ਮਜਬੂਰੀਆਂ ਦੇ ਕਾਰਨ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਲਦੀ ਅਨਾਊਂਸ ਕਰਨਗੇ ਕਿ ਨਵੀਆਂ ਡੇਟਸ ਕਿਹੜੀਆਂ ਹੋਣਗੀਆਂ ਨਵੰਬਰ ਜਾਂ ਦਸੰਬਰ ਦੇ ਵਿੱਚ। ਸੋ ਕਹਿੰਦੇ ਜੀ ਅਸੀਂ ਜ਼ਰੂਰ ਤੁਹਾਨੂੰ ਸਾਰੀ ਬਾਕੀ ਜਾਣਕਾਰੀ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਿ ਤੁਸੀਂ ਇਹ ਜਾਣਕਾਰੀ ਜਿਹੜੀ ਉਹ ਸਾਡੇ ਤੱਕ ਪਹੁੰਚਾਈ ਹੈ। ਤੇ ਦੋਸਤੋ ਇਹਦੇ ਲਈ ਤੁਸੀਂ ਇਨ ਟੱਚ ਰਹੀਓ ਖੱਖ ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ਦੇ ਨਾਲ। ਤੇ ਹੁਣ ਸਾਡੇ ਨਾਲ ਕੁਛ ਜਿਹੜੇ ਦੋਸਤ ਜੁੜੇ ਹੋਏ ਆ ਅਸੀਂ ਉਹਨਾਂ ਦੇ ਸੁਨੇਹੇ ਸ਼ਾਮਲ ਕਰਦੇ ਹਾਂ। ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵਾਲੇ ਸਾਡੇ ਨਾਲ ਸ਼ਾਮਲ ਹੋਏ ਨੇ। ਅਮਰਦੀਪ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੂ ਯੂ ਐਂਡ ਆਲ ਲਿਸਨਰਸ ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਗੁਰਫਤਿਹ ਜੀ ਤੁਹਾਨੂੰ ਤੇ ਲਿਸਨਰਸ ਤੱਕ ਵੀ ਤੁਹਾਡੀ ਫਤਿਹ ਦੀ ਸਾਂਝ ਪੈ ਚੁੱਕੀ ਹੈ। ਤੇ ਬਾਕੀ ਕਹਿੰਦੇ ਸੀ ਇੰਜੋਇੰਗ ਯੂਅਰ ਪ੍ਰੋਗਰਾਮ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ। ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਭਾਵੇਂ ਹੁਣ ਸਮਾਪਤੀ ਵਾਲਾ ਪਰ ਬਹੁਤ ਚੰਗਾ ਲੱਗਿਆ ਤੁਸੀਂ ਸਾਰੇ ਹਾਜ਼ਰੀ ਲਗਾਉਂਦੇ ਹੋ। ਹਰਮੀਤ ਸਿੰਘ ਚਾਨਾ ਸਾਹਿਬ ਵੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਨੇ ਥੋੜੀ ਜਿਹੀ ਲੇਟ ਹਾਜ਼ਰੀ ਲਗਾਈ ਹੈ ਪਾ ਰਹੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਭੈਣ ਜੀ, ਵੈਰੀ ਗੁੱਡ ਮਾਰਨਿੰਗ ਜੀ, ਸਰਬਜੀਤ ਭਾਜੀ ਨੂੰ ਵੀ ਤੇ ਬਾਕੀ ਸਾਰੇ ਲਿਸਨਰਸ ਨੂੰ ਵੀ। ਤੇ ਕਹਿੰਦੇ ਮੈਂ ਬਿਲਕੁਲ ਠੀਕ ਠਾਕ ਆ, ਤੇ ਬਾਕੀ ਕਹਿੰਦੇ ਨਾ ਅਸੀਂ ਇੱਥੇ ਬਹੁਤ ਵਧੀਆ ਆ ਸਾਰੇ ਕੋਬਰਮ ਦੇ ਵਿੱਚ, ਪਰ ਕਹਿੰਦੇ ਇੱਥੇ ਹਲਕੀ ਜਿਹੀ ਬਾਰਿਸ਼ ਹੋ ਰਹੀ ਆ ਸਵੇਰ ਤੋਂ ਹੀ, ਅਰਲੀ ਮਾਰਨਿੰਗ ਤੋਂ ਹੀ। ਤੇ ਬਾਕੀ ਕਹਿੰਦੇ ਹਲੇ ਕੋਈ ਨਵੀਂ ਜੋਬ ਜਿਹੜੀ ਆ ਉਹ ਫਾਰਮਿੰਗ ਏਰੀਏ ਦੇ ਵਿੱਚ ਨਹੀਂ ਹੋਈ ਸ਼ੁਰੂ, ਤੇ ਇਸ ਕਰਕੇ ਪ੍ਰੋਗਰਾਮ ਸੁਣ ਰਹੇ, ਇੰਜੋਏ ਕਰ ਰਹੇ ਆ। ਤੇ ਕਹਿੰਦੇ ਇੱਕ ਗਾਣਾ ਜ਼ਰੂਰ ਸੁਣਾ ਦਿਓ ਜੀ, ਇਹਨਾਂ ਦੀ ਫਰਮਾਇਸ਼ ਦੇ ਉੱਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਜਿਹੜਾ ਗੀਤ ਹੈ ਇੱਕ ਜ਼ਰੂਰ ਸੁਣਾਵਾਂਗੇ। ਤੇ ਬਾਕੀ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਜਬ ਜ਼ਿੰਦਗੀ ਨਾਚ ਨਚਾਤੀ ਹੈ ਤਬ ਆਪਣੇ ਲੋਕ ਡੀਜੇ ਵਜਾਤੇ ਹੈ। ਬਿਲਕੁਲ ਜੀ ਬਿਲਕੁਲ, ਦੇਖ ਲੋ ਕਿਹੋ ਜਿਹੀ ਫਿਤਰਤ ਹੈ ਇਨਸਾਨ ਦੀ, ਹਨਾ। ਪਰਮਾਤਮਾ ਨੇ ਸਾਨੂੰ ਕਿੰਨਾ ਸੋਹਣਾ ਜੀਵ ਬਣਾਇਆ, ਔਰ ਦੇਖੋ ਸਾਡੀ ਫਿਤਰਤ ਜਿਹੜੀ ਉਹ ਕਿੱਥੇ ਰਹਿ ਜਾਂਦੀ ਹੈ ਫਿਰ। ਤੇ ਬਾਕੀ ਕਹਿੰਦੇ ਜੀਤਾ ਰਹਾ ਮੈਂ ਆਪਣੀ ਧੁਨ ਮੇ, ਦੁਨੀਆ ਕਾ ਕਾਇਦਾ ਨਹੀਂ ਦੇਖਾ, ਰਿਸ਼ਤਾ ਨਿਭਾਇਆ ਤੋ ਦਿਲ ਸੇ ਕਭੀ ਫਾਇਦਾ ਨਹੀਂ ਦੇਖਾ। ਕਿਆ ਬਾਤ ਹੈ ਜੀ। ਏਕ ਕਿਤਾਬ ਕੀ ਤਰ੍ਹਾਂ ਹੂੰ ਮੈਂ, ਕਿਤਨੀ ਵੀ ਪੁਰਾਣੀ ਹੋ ਜਾਏ ਪਰ ਉਸਕੇ ਅਲਫਾਜ਼ ਨਹੀਂ ਬਦਲੇਂਗੇ, ਕਭੀ ਯਾਦ ਆਏ ਤੋ ਪੰਨੇ ਪਲਟ ਕਰ ਦੇਖਨਾ, ਹਮ ਆਜ ਜੈਸੇ ਹੈ ਕੱਲ ਵੀ ਵੈਸੇ ਹੀ ਮਿਲੇਂਗੇ। ਕਿਆ ਬਾਤ ਹੈ, ਬਹੁਤ ਬਹੁਤ ਹੀ ਸੋਹਣੇ ਵਿਚਾਰ ਸਾਂਝੇ ਕੀਤੇ ਆ। ਬਾਕੀ ਸਿਗਨਲ ਕਹਿੰਦੇ ਜੀ ਕੱਟ ਰਹੇ ਆ ਬੈਡਲੀ, ਬਿਲਕੁਲ ਅੱਜ ਨਾ ਥੋੜਾ ਜਿਹਾ ਮੌਸਮ ਖਰਾਬ ਚੱਲ ਰਿਹਾ ਜੀ ਮੈਲਬਨ ਦੇ ਵਿੱਚ, ਔਰ ਝੱਖੜ ਚੱਲ ਰਿਹਾ, ਤੂਫਾਨ ਆ, ਸੋ ਉਹਦੇ ਕਰਕੇ ਮੈਨੂੰ ਲੱਗਦਾ ਕਿ ਸਿਗਨਲ ਦੇ ਵਿੱਚ ਥੋੜੀ ਜਿਹੀ ਸਮੱਸਿਆ ਆ ਰਹੀ ਹੈ। ਧੰਨਵਾਦ ਹਰਮੀਤ ਸਿੰਘ ਜੀ। ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਥੋੜਾ ਜਿਹਾ ਲੇਟ ਹੀ ਪਹੁੰਚੇ ਅੱਜ, ਪਰ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਭਾਜੀ। ਤੇ ਕਹਿੰਦੇ ਕੱਲ ਦਾ ਫਿਕਰ ਕਦੇ ਵੀ ਕੱਲ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦਾ ਬਲਕਿ ਤੁਹਾਡਾ ਅੱਜ ਵੀ ਖਰਾਬ ਕਰਦਾ ਹੈ। ਸ਼ੁਭ ਸਵੇਰ। ਕਿਆ ਬਾਤ ਹੈ, ਤੁਸੀਂ ਆਪਣੇ ਡੂੰਘੇ ਤਜਰਬੇ ਦੇ ਵਿੱਚੋਂ ਜੋ ਵੀ ਲਿਆਉਂਦੇ ਹੋ ਉਹ ਬਿਲਕੁਲ ਅਮਲ ਕਰਨ ਵਾਲਾ ਹੁੰਦਾ ਹੈ। ਧੰਨਵਾਦ ਤੁਹਾਡੇ ਇਸ ਵਿਚਾਰ ਦੇ ਲਈ। ਬਾਕੀ ਕਹਿੰਦੇ ਅਕਾਲੀ ਦਲ ਚੰਡੀਗੜ੍ਹ ਤਾਂ ਮੰਗਦੇ ਹੀ ਨਹੀਂ ਦਿਨੋਂ, ਇਹ ਤਾਂ ਸਿਰਫ ਇੱਕ ਮੁੱਦਾ ਬੋਲਣ ਲਈ ਹੈ। ਅਗਰ ਚੰਡੀਗੜ੍ਹ ਪੰਜਾਬ ਨੂੰ ਮਿਲਦਾ, 5 ਵਿਧਾਨ ਸਭਾ ਦੀਆਂ ਸੀਟਾਂ ਬਣਨਗੀਆਂ, ਜੇ ਸਿੱਖ ਘੱਟ ਗਿਣਤੀ ਹੋਣਗੀਆਂ ਅਕਾਲੀ ਕਦੇ ਵੀ ਅਜਿਹਾ ਰਿਸਕ ਨਹੀਂ ਲੈਣਗੇ। ਬਿਲਕੁਲ ਜੀ, ਦੇਖੋ ਢਾਹ ਲਾਉਣ ਵਾਲੇ ਵੀ ਅਸਲ ਦੇ ਵਿੱਚ ਆਪਣੇ ਹੀ ਆ, ਹਨਾ, ਔਰ ਹਮੇਸ਼ਾ ਹੀ ਆਪਣਿਆਂ ਨੇ ਹੀ ਨੁਕਸਾਨ ਕੀਤਾ ਪੰਜਾਬ ਦਾ। ਸੋ ਬਾਕੀ ਪੰਜਾਬ ਦੀ ਸੁੱਖ ਕੋਈ ਵੀ ਸਿਆਸੀ ਪਾਰਟੀ ਨਹੀਂ ਮੰਗਦੀ, ਚਾਹੇ ਕਾਂਗਰਸ ਹੋਵੇ ਤੇ ਚਾਹੇ ਜਨਤਾ ਪਾਰਟੀ ਹੋਵੇ। ਕਹਿੰਦੇ ਜਦ ਘਰ ਦਾ ਮਾਲਕ ਹੀ ਘਰ ਦੀ ਸੁੱਖ ਨਾ ਮੰਗੇ, ਘਰ ਕਿਵੇਂ ਵਸਦਾ ਰਹਿ ਸਕਦਾ। ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਕਿਹਾ, ਔਰ ਸੋਲਾ ਨੇ ਸੱਚ ਹੈ ਗੱਲ ਇਹ। ਤੇ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਦੁਰਦਸ਼ਾ ਦਾ ਜਿਹੜਾ ਮਾਲਕ ਹੈ ਉਹ ਖੁਦ ਉਹਦਾ ਆਪਣਾ ਮਾਲਕ ਹੈ, ਹਨਾ। ਸੋ ਧੰਨਵਾਦ ਤੁਹਾਡੇ ਵਿਚਾਰਾਂ ਦੇ ਲਈ। ਅੱਗੇ ਰਵਿੰਦਰ ਸਿੰਘ ਧਾਨੀ ਸਾਹਿਬ ਪਹੁੰਚ ਗਏ, ਕਹਿੰਦੇ ਖੇਡਣ ਤੋਂ ਬਿਨਾਂ ਨਹੀਂ ਦੇ ਸਕਦੇ ਮਿਸਟੇਕ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪਿਆਰੀ ਪੈਂਦੇ। ਨਹੀਂ ਨਹੀਂ ਜੀ, ਤੁਸੀਂ ਪਿਆਰੀ ਕਿਉਂ ਕਹਿਣਾ ਹੈ ਵੀਰੇ, ਬਹੁਤ ਚੰਗਾ ਲੱਗਦਾ ਤੁਸੀਂ ਜਦੋਂ ਜੁੜਦੇ ਹੋ, ਔਰ ਤੁਹਾਡੀਆਂ ਜਿਹੜੀਆਂ ਬੜੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਗੱਲਾਂ, ਔਰ ਸਾਨੂੰ ਏਦਾਂ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਬੜਾ ਛੋਟਾ ਲਾਡਲਾ ਵੀਰ ਜਿਹੜਾ ਨਾ ਉਹ ਸਾਡੇ ਨਾਲ ਭੈਣਾਂ ਦੇ ਨਾਲ ਗੱਲਾਂ ਬਾਤਾਂ ਕਰਦਾ, ਔਰ ਆਪਣੀਆਂ ਜਿਹੜੀਆਂ ਸ਼ੁਰਲੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਛੱਡਦਾ ਰਹਿੰਦਾ। ਬੜਾ ਚੰਗਾ ਲੱਗਦਾ ਰਵਿੰਦਰ ਜਦੋਂ ਤੁਸੀਂ ਸਾਂਝ ਪਾਉਂਦੇ ਹੋ, ਤੇ ਇਹੋ ਜਿਹੀਆਂ ਜਿਹੜੀਆਂ ਸ਼ੁਰਲੀਆਂ ਉਹ ਵੀ ਬਹੁਤ ਜ਼ਰੂਰੀ ਹੁੰਦੀਆਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹਦੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਬਹੁਤ ਭਿੰਨਤਾ ਜਿਹੜੀ ਆ ਉਹ ਬਣੀ ਰਹਿੰਦੀ ਆ, ਹਨਾ। ਸੋ ਬਹੁਤ ਚੰਗਾ ਲੱਗਦਾ ਤੁਹਾਡੇ ਮੈਸੇਜਿਸ ਨੂੰ ਪੜ੍ਹ ਕੇ, ਜਾਣ ਕੇ ਤੁਹਾਡੇ ਬਾਰੇ ਚ। ਤੇ ਬਾਕੀ ਕਹਿੰਦੇ ਮੁਸਟੈਂਗ ਕਰ, ਕੋਈ ਨੀ ਜੀ, ਹੁਣ ਉਹ ਕਹਿੰਦੇ ਕਿ ਅਸੀਂ ਡੇਟਸ ਅਨਾਊਂਸ ਕਰ ਦੇਣੀਆਂ, ਸੋ ਥੋੜਾ ਜਿਹਾ ਲੇਟ ਹੋ ਜਾਣੀਆਂ ਮੁਸਟੈਂਗ ਕਰ, ਤੇ ਜਦੋਂ ਵੀ ਹੋਇਆ ਤੇ ਫਿਰ ਮੁਸਟੈਂਗ ਕਰ, ਤਾਂ ਫਿਰ ਜਿਹਨੇ ਬਿਹਤਰੀਨ ਖਿਡਾਰੀ ਨੂੰ ਮਿਲਣੀ ਉਹਨੂੰ ਮਿਲਣੀ ਹੀ ਆ। ਅੱਗੇ ਬਚਿੱਤਰ ਮਾੜ ਭੁੱਲਰ ਅੱਗੇ ਜੀ ਫਿਰੋਜ਼ਪੁਰ ਵਾਲੇ, ਸਤਿ ਸ਼੍ਰੀ ਅਕਾਲ ਕਹਿੰਦੇ ਹਰਮਨ ਦੇਵੀ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਕਾਫੀ ਦੇਰ ਦਾ ਸਮਾਪਤ ਹੋ ਚੁੱਕਿਆ, ਅਸੀਂ ਥੋੜਾ ਜਿਹਾ ਸਮਾਂ ਵੱਧ ਲੈ ਗਏ ਹਾਂ, ਤੇ ਥੋੜੀ ਜੀ ਜਿਹੜੀ ਸਮੱਸਿਆ ਸੀਗੀ ਉਹ ਮੈਨੂੰ ਮੈਸੇਜ ਕਨਵੇ ਕਰਨ ਦੇ ਵਿੱਚ ਆਈ, ਕਿਉਂਕਿ ਇੱਕਦਮ ਹੁਣੇ ਹੁਣੇ ਜਿਹੜਾ ਇਹ ਮੈਸੇਜ ਸੀ ਮੇਰੇ ਤੱਕ ਪਹੁੰਚਿਆ ਸੀਗਾ ਔਜ ਕਬੱਡੀ ਇੰਟਰਨੈਸ਼ਨਲ ਕੱਪ ਦੇ ਬਾਰੇ ਚ। ਸੋ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਉਹ ਮੈਂ ਪਹੁੰਚਦੀ ਕਰ ਦਿੱਤੀ ਆ। ਤੇ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣੀਆਂ, ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਈ ਵਾਰ ਸਾਡੇ ਜ਼ੁਬਾਨ ਤੋਂ ਨਿਕਲ ਜਾਂਦੀਆਂ ਜਿਹੜੀਆਂ ਕਈ ਵਾਰ ਜਾਇਜ਼ ਨਹੀਂ ਹੁੰਦੀਆਂ। ਸੋ ਉਹਨਾਂ ਕਮੀਆਂ ਦੇ ਲਈ ਔਰ ਸਾਡੀਆਂ ਕਮਜ਼ੋਰੀਆਂ ਦੇ ਲਈ ਸਾਨੂੰ ਤੁਸੀਂ ਮਾਫ਼ ਕਰੋਗੇ, ਇਹਦੀ ਆਸ ਅਸੀਂ ਤੁਹਾਡੇ ਤੋਂ ਕਰ ਸਕਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜਿਹੜਾ ਬਚਿਆ ਨਹੀਂ ਹੈ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਹੋਰ ਲੰਮੇਰੀ ਕਰੀਏ, ਪਰ ਅਗਲੇ ਹਫ਼ਤੇ ਮੰਗਲਵਾਰ ਵਾਲੇ ਦਿਨ ਆਪਾਂ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜ ਬੈਠਾਂਗੇ। ਪਰ ਸ਼ਾਮ ਨੂੰ ਤੁਸੀਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਰਾਹੀਂ ਵੀ ਮੇਰੇ ਨਾਲ ਸਾਂਝ ਬਣਾ ਸਕੋਗੇ। ਸੋ ਅੱਜ ਦਾ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਵੀਜ਼ਾ ਏਡ ਦੇ ਨਾਲ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ। ਪ੍ਰੋਗਰਾਮ ਹੋਰ ਵੀ ਚੱਲਦੇ ਰਹਿਣੇ ਹਰਮਨ ਰੇਡੀਓ ਤੇ, ਤੁਸੀਂ ਉਹ ਸਾਰੇ ਪ੍ਰੋਗਰਾਮ ਇੰਜੋਏ ਕਰੋ। ਔਰ ਅਖੀਰ ਦੇ ਵਿੱਚ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਹਰਮੀਤ ਸਿੰਘ ਚਾਨਾ ਹੋਰਾਂ ਦੀ ਫਰਮਾਇਸ਼ ਦੇ ਇੱਕ ਗੀਤ ਦੇ ਨਾਲ, ਤੇ ਤੁਸੀਂ ਸੁਣੋ ਜੀ, ਇੰਜੋਏ ਕਰੋ ਹਰਮਨ ਰੇਡੀਓ ਦੇ ਬਾਕੀ ਦੇ ਪ੍ਰੋਗਰਾਮ। ਮੈਨੂੰ ਦਿਓ ਇਜਾਜ਼ਤ ਮੈਲਬਨ ਤੋਂ, ਤੇ ਸਰਬਜੀਤ ਭਾਜ ਨੂੰ ਦਿਓ ਇਜਾਜ਼ਤ ਪਟਿਆਲਾ ਸਟੂਡੀਓ ਤੋਂ, ਤੇ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਲੰਮੀ ਸਲੰਮੀ ਏ ਤੈਨੂੰ ਦਿਲ ਦੇ ਬੈਠਾ ਮੈਂ ਦਿੱਲੀ ਦੀ ਜੰਮੀ ਏ ਮਿਲਕੀ ਏ ਰੰਗ ਕੁੜੀ ਦਾ ਲੰਮੀ ਸਲੰਮੀ ਏ ਤੈਨੂੰ ਦਿਲ ਦੇ ਬੈਠਾ ਮੈਂ ਦਿੱਲੀ ਦੀ ਜੰਮੀ ਏ ਸ਼ਗਨਾ ਦੀ ਲੈ ਖਿੱਚ ਪਿਆਰੀ ਛੇਤੀ ਛੇਤੀ ਤੂੰ ਸ਼ਗਨਾ ਦੀ ਲੈ ਖਿੱਚ ਪਿਆਰੀ ਛੇਤੀ ਛੇਤੀ ਤੂੰ ਪੰਜਾਬੀ ਵੈਡਿੰਗ ਡੋਟ ਕਾਮ ਤੋਂ ਲੱਭੀ ਮੈਂ ਤੇਰੀ ਨੂੰ ਪੰਜਾਬੀ ਵੈਡਿੰਗ ਡੋਟ ਕਾਮ ਤੋਂ ਲੱਭੀ।